मेरा मन तन वेदन गुरु मेरो लगावै हर हर दया करो गुरु मेरो जन नानक गुरु मिल रसै जियो
चल के स्थान ते पहुंचे हो। थोड़ी देर वास्ते सत्संग की प्राप्ति हुई है। मन चित ला के सरवण करो ताकि सानू कोई राह लभ सके। बहुत देर होगी सानू घूमदिया नू, फिरत बहुते जुग हारियो मानस दे लगी। नानक कहत मिलन की वरिया सिमरत कहां नहीं, तेरी बारी आ गई परमेश्वर नूं मिलन वास्ते। मन दे अंदर शौक जाग पवे, बिरहों जाग पवे, फिर उहदे हिरदे दे विच वाहिगुरू दे मेल दी खोज शुरू हुंदी है। नहीं तां जो परमेश्वर दे रस्ते ते मनुख जन्म धार के नहीं लगदा, जिस दे अंदर लोचा पैदा नहीं हुंदी परमेश्वर नूं मिलन दी। महाराज कहिंदे उह तां बिरथा जन्म गवा लैंदा। जिहा जिहा संसार ते आया जिहा जिहा ना आया। सो गुरु महाराज पहला सानू मनुख बनाउंदे ने। बड़ी हैरानी हुंदी है गल सुन के भी सानू मनुख बनाउंदे ने। असीं मनुख नहीं आ, असीं पढ़े आ, लिखे आ, जायदादां खरीदियां, बड़े बड़े कारोबार असी कर रहे हैं, बच्चियां दे ब्याह कर रहे हैं, पढ़ा रहे हैं, लिखा रहे हैं, ਇਲੈਕਸ਼ਨਾਂ ਲੜ ਰਹੇ ਹਾਂ ਤੇ ਅਸੀਂ ਅਜੇ ਮਨੁੱਖ ਨਹੀਂ ਹੋਏ। ਮਹਾਰਾਜ ਕਹਿੰਦੇ ਨਾ, ਸਰੀਰ ਜ਼ਰੂਰ ਮਨੁੱਖ ਦਾ ਮਿਲ ਗਿਆ, ਲੇਕਿਨ ਜੇ ਗੱਲ ਸਮਝ ਚ ਨਹੀਂ ਆਈ ਨਾ ਬਈ ਮੇਰੇ ਨਾਲ ਪਰਮੇਸ਼ਰ ਹਰ ਵਕਤ ਰਹਿੰਦਾ, ਕਦੇ ਨੀ ਕੋਈ ਕਹਿੰਦਾ, ਖੋਤੇ ਨੂੰ ਕਦੇ ਨੀ ਕਹਿੰਦਾ ਤੂੰ ਖੋਤਾ ਬਣ ਜਾ, ਬੈਲ ਨੂੰ ਨੀ ਕਹਿੰਦਾ ਤੂੰ ਬੈਲ ਬਣ ਜਾ। ਇੱਕ ਮਨੁੱਖ ਨੂੰ ਕਿਹਾ ਜਾਂਦਾ, ਜ਼ਰੂਰ ਇਹਦੇ ਵਿੱਚ ਭੇਦ ਹੈ, ਸਾਨੂੰ ਬੜੇ ਖੁੱਲੇ ਦਿਲ ਦੇ ਨਾਲ ਵਿਚਾਰ ਕਰਨੀ ਚਾਹੀਦੀ ਵੀ ਐਸੀ ਬਾਤ ਮਹਾਰਾਜ ਨੇ ਕਹਿ ਦਿੱਤੀ। ਅਸੀਂ ਤਾਂ ਇਹ ਸਮਝਦੇ ਹਾਂ ਕਿ ਮਨੁੱਖ ਦਾ ਜਾਮਾ ਸਾਨੂੰ ਮਿਲ ਗਿਆ ਤੇ ਬੜੀ ਭਾਰੀ ਪ੍ਰਾਪਤੀ ਹੋ ਗਈ ਤੇ ਅਸੀਂ ਬੜੇ ਸਿਆਣੇ ਹੋ ਗਏ ਤੇ ਅਜੇ ਤੱਕ ਅਸੀਂ ਮਨੁੱਖ ਨਹੀਂ ਬਣੇ। ਮਹਾਰਾਜ ਕਹਿੰਦੇ ਨਹੀਂ, ਅਜੇ ਤੂੰ ਤਾਂ ਬਹੁਤ ਨੀਵ ਹੈ, ਥੋੜਾ ਜਿਹਾ ਨੀਵਾਂ ਨਹੀਂ ਬਹੁਤ ਨੀਵ ਹੈ। ਖੋਲ ਕੇ ਗੱਲ ਸੁਣਿਓ, ਕਿਉਂਕਿ ਇਹਦੇ ਵਿੱਚ ਅਸੀਂ ਬਹੁਤ ਕੁਛ ਬਣ ਜਾਣਾ ਜੋ ਮਹਾਰਾਜ ਕਹਿੰਦੇ ਨੇ। ਆਪਾਂ ਹੀ ਦੇਖਿਓ ਵੀ ਮੈਂ ਕੀ ਹਾਂ। ਇਹ ਗੱਲ ਬਿਲਕੁਲ ਸੱਤ ਹੈ, ਜਦੋਂ ਮਰਦਾਨੇ ਨੂੰ ਕੌਡੇ ਰਾਸ਼ ਨੇ ਫੜ ਲਿਆ ਤੇ ਉਹ ਸ਼ੀਸ਼ਾ ਕੱਢ ਕੇ ਲਿਆਇਆ, ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਫਿਰ ਸ਼ੀਸ਼ਾ ਨੱਠ ਕੇ ਜਾ ਕੇ ਕੱਢ ਕੇ ਲਿਆਇਆ ਤੇ ਗੁਰੂ ਨਾਨਕ ਦੇ ਚਰਨੀ ਪੈ ਗਿਆ, ਮਰਦਾਨੇ ਨੂੰ ਆਪਣੀ ਖੁਰਾਕ ਬਣਾ ਲਿਆ। ਮਰਦਾਨਾ ਕਹਿਣ ਲੱਗਿਆ ਜਦੋਂ ਛੁੱਟ ਗਿਆ, ਕਹਿੰਦਾ ਇਹ ਸ਼ੀਸ਼ਾ ਕਿਉਂ ਕੱਢ ਕੇ ਦੇਖਦਾ ਬਾਰ ਬਾਰ? ਮਹਾਰਾਜ ਕਹਿੰਦੇ ਇਹਨੂੰ ਇਹ ਪੁੱਛ ਲੈ ਤੂੰ ਵੀ ਇਹ ਸ਼ੀਸ਼ਾ ਕਿਉਂ ਕੱਢਦਾ। ਕਹਿੰਦੇ ਕਿਉਂ ਭਾਈ ਤੁਹਾਡਾ, ਤੂੰ ਸ਼ੀਸ਼ਾ ਕੱਢ ਕੇ ਕੀ ਦੇਖਦਾ ਸੀ? ਕਹਿੰਦਾ ਸਤਿਗੁਰੂ ਮੈਂ ਅਭਿਮਾਨੀ ਹੋ ਗਿਆ ਸੀ, ਹੰਕਾਰੀ ਹੋ ਗਿਆ ਸੀ ਤੇ ਮੇਰੇ ਗੁਰੂ ਨੇ ਸ਼ਰਾਬ ਦੇਤਾ, ਜਾ ਰਾਕਸ਼ਸ ਹੋ, ਮੇਰੀ ਬੁੱਧੀ ਰਾਕਸ਼ਸ ਦੀ ਹੋ ਗਈ ਤੇ ਮੈਂ ਉਸੇ ਵੇਲੇ ਜਦੋਂ ਮੇਰੀ ਬੁੱਧੀ ਬਦਲ ਰਹੀ ਸੀ ਮੈਂ ਆਪਣੇ ਗੁਰੂ ਦੇ ਚਰਨ ਫੜ ਲਏ। ਮਹਾਰਾਜ ਮੇਰੇ ਤੇ ਭੁੱਲ ਹੋ ਗਈ, ਮੈਂ ਤੁਹਾਡੀ ਬਰਾਬਰੀ ਕਰ ਬੈਠਿਆ, ਮੈਨੂੰ ਅਭਿਮਾਨ ਹੋ ਗਿਆ ਸੀ ਆਪਣੀ ਵਿਦਿਆ ਦਾ ਤੇ ਮੈਨੂੰ ਅਭਿਮਾਨ ਹੋ ਗਿਆ ਸੀ ਆਪਣੇ ਸੁੰਦਰ ਸਰੀਰ ਦਾ, ਹੁਣ ਮੈਂ ਰਾਕਸ਼ਸ ਬਣ ਜਾਣਾ, ਮਨੁੱਖ ਖਾਣੇ ਸ਼ੁਰੂ ਕਰ ਦੇਣੇ ਨੇ ਤੇ ਮੇਰਾ ਕਿਤੇ ਆਧਾਰ ਵੀ ਹੋਏਗਾ? ਕਹਿੰਦੇ ਹਾਂ, ਆਪ ਨਿਰੰਕਾਰ ਮਨੁੱਖ ਦੇ ਜਾਮੇ ਦੇ ਅੰਦਰ ਥਾਂ ਥਾਂ ਤੇ ਘੁੰਮ ਕੇ ਰੁਕਿਆਂ ਹੋਇਆਂ ਨੂੰ, ਸਰਾਫਿਆਂ ਹੋਇਆਂ ਨੂੰ, ਸਭ ਨੂੰ ਉਧਾਰਦਾ ਫਿਰੇਗਾ ਤੇ ਗੁਰੂ ਨਾਨਕ ਉਹਦਾ ਨਾਂ ਹੋਏਗਾ। ਪਛਾਣ ਕਿਵੇਂ ਆਏਗੀ ਮੈਨੂੰ? ਕਹਿੰਦੇ ਆ ਸ਼ੀਸ਼ਾ ਲੈ ਲੈ, ਇਹ ਸ਼ੀਸ਼ੇ ਦੇ ਅੰਦਰ ਜਿਹੜਾ ਤੈਨੂੰ ਪ੍ਰਕਾਸ਼ ਰੂਪ ਹੋ ਕੇ ਨਜ਼ਰ ਆ ਜਾਵੇ ਨਾ, ਉਹ ਉਹੀ ਹੋਏਗਾ, ਹੋਰ ਨੀ ਕੋਈ ਹੋਏਗਾ। ਕਹਿਣ ਲੱਗੇ ਭਾਈ ਮਰਦਾਨਾ, ਮੈਂ ਮਾਸ ਆਦਮੀਆਂ ਦਾ ਖਾਂਦਾ ਸੀ ਜ਼ਰੂਰ, ਪਰ ਮੈਂ ਮਨੁੱਖ ਨਹੀਂ ਕੋਈ ਵੀ ਖਾਧਾ। ਕਹਿੰਦੇ ਕੀ ਖਾਂਦਾ ਸੀ? ਹੋਰ ਕਹਿੰਦਾ ਮੈਂ ਜਾਨਵਰ। ਇਹ ਸ਼ੀਸ਼ੇ ਦੇ ਅੰਦਰ ਜਿਹਾ ਜਿਹਾ ਮਨੁੱਖ ਦਾ ਅੰਦਰਲਾ ਹੁੰਦਾ ਉਹ ਮੈਨੂੰ ਨਜ਼ਰ ਆ ਜਾਂਦਾ ਸੀ, ਕੋਈ ਕੁੱਕੜ ਸੀ, ਕੋਈ ਸੂਰ ਸੀ, ਕੋਈ ਬੱਕਰਾ ਸੀ, ਕੋਈ ਕੋਈ ਪਸ਼ੂ ਸੀ, ਕੋਈ ਕੋਈ ਪਸ਼ੂ ਸੀ। ਬੜੀ ਹੈਰਾਨੀ ਹੁੰਦੀ ਹੈ, ਮਹਾਰਾਜ ਵੀ ਐਵੇਂ ਕਹਿੰਦੇ ਨੇ, ਕਹਿੰਦੇ ਪ੍ਰੇਮੀਓ ਸਰੀਰ ਤੁਹਾਡਾ ਮਨੁੱਖ ਦਾ ਜ਼ਰੂਰ ਹੈ, ਪਰ ਮਤੇ ਖਿਆਲ ਕਰਿਓ ਵੀ ਤੁਸੀਂ ਆਦਮੀ ਬਣ ਗਏ, ਮਨੁੱਖ ਬਣ ਗਏ, ਅਜੇ ਤਾਂ ਬਹੁਤ ਕਸਰ ਹੈ। ਬੜਾ ਸਿੱਧਾ ਫਰਮਾਨ ਹੈ ਮਹਾਰਾਜ ਜੀ ਦਾ, ਗੁਰਮੰਤਰਹੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਿਸ਼ਟ ਨੇ, ਜਿਹਨੂੰ ਗੁਰੂ ਦਾ ਮੰਤਰ ਨਹੀਂ ਮਿਲਿਆ, ਪੰਜ ਪਿਆਰੇ ਨੇ ਮੰਤਰ ਨਹੀਂ ਦਿੱਤਾ, ਜਿਹਨੇ ਮੰਤਰ ਦਾ ਫਿਰ ਜਾਪ ਨਹੀਂ ਕਰਿਆ, ਦੋਏ ਗੱਲਾਂ ਨੇ, ਇਹ ਨਹੀਂ ਵੀ ਮੰਤਰ ਲੈ ਕੇ ਘਰ ਬੈਠੋ। ਕਹਿੰਦੇ ਉਸ ਦਾ ਜਨਮ ਤਰਕਾਰ ਯੋਗ, ਸੌ ਵਾਰੀ ਫਿੱਟੇ ਮੂੰਹ ਫਿੱਟੇ ਮੂੰਹ ਫਿੱਟੇ ਮੂੰਹ ਭਰੀ ਜਾਓ ਤੇ ਐਸਾ ਉਹਦਾ ਜਨਮ ਹੈ। ਤੇ ਉਹ ਹੈ ਕੀ ਮਨੁੱਖ? ਕਹਿੰਦੇ ਕੂਕਰ ਹੈ ਕੁੱਤਾ, ਸੂਕਰ ਹੈ ਸੂਰ, ਗਰਦ ਪੈ ਗਧਾ, ਸਰਪਨ ਹੈ ਸੱਪ, ਤੁਲਖਲ ਹੈ ਕਾਕਾ ਹੈ ਤੁਲਖਲ ਹੈ। ਕਹਿੰਦੇ ਸੂਰ ਸੱਪ ਗਧਾ ਕੌਂ ਤੇ ਕੁੱਤਾ, ਉਹਦੇ ਅੰਦਰ ਹੈ, ਮਨੁੱਖ ਦੇ ਰੂਹ ਹੈ ਉਸਦੇ, ਜਿਹਨੂੰ ਮੰਤਰ ਨਹੀਂ ਮਿਲਿਆ ਤੇ ਗੁਰੂ ਵਾਲਾ ਨਹੀਂ ਬਣਿਆ। ਕਈ ਪ੍ਰੇਮੀ ਨੀਵੀਆਂ ਪਾ ਲੈਂਦੇ ਨੇ ਬੜੇ ਪੜ੍ਹੇ ਲਿਖੇ, ਬਈ ਅਸੀਂ ਕਿਹਨਾਂ ਚ ਹੋਏ, ਸਾਨੂੰ ਤਾਂ ਮੰਤਰ ਹੀ ਨਹੀਂ ਮਿਲਿਆ ਤੇ ਨਾ ਅਸੀਂ ਮੰਤਰ ਦੀ ਕਮਾਈ ਕੀਤੀ ਹੈ। ਸੋ ਪਹਿਲਾਂ ਆਦਮੀ ਨੂੰ ਮਹਾਰਾਜ ਮਨੁੱਖ ਬਣਾਉਂਦੇ ਨੇ ਤੇ ਫਰਮਾਨ ਕਰਦੇ ਨੇ ਕਿ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਟੋਰ, ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ। ਪਰੋ ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਜੱਗ ਵਿੱਚ ਆ ਗਏ ਨੇ, ਸ੍ਰਿਸ਼ਟ ਮੈਂ ਬਿਨ ਬੂਝੇ ਪਸ ਟੋਰ। ਧਿਆਨ ਨਾਲ ਸਰਵਣ ਕਰੋ, ਹਿਰਦੇ ਚ ਵਸਾਓ ਵੀ ਅਸੀਂ ਗੱਲ ਬੁੱਝ ਲਈ ਜਾਂ ਅਸੀਂ ਅਜੇ ਤੱਕ ਨਹੀਂ ਬੁੱਝੀ। ਕਹਿੰਦੇ ਜੇ ਨਹੀਂ ਬੁੱਝੀ ਤਾਂ ਤੁਸੀਂ ਅਜੇ ਪਸ਼ੂਆਂ ਦੀ ਸ਼੍ਰੇਣੀ ਵਿੱਚ, ਤੇ ਪਸ਼ੂ ਵੀ ਜਿਹੜੇ ਟੋਰ ਨੇ, ਟੋਰ ਹੁੰਦੇ ਨੇ ਜਿਹੜੇ ਪਸ਼ੂਆਂ ਦੇ ਵਾਸਤੇ ਮਾਲ ਢਾਉਂਦੇ ਨੇ, ਗਧਾ ਜਿਹਨੂੰ ਕਹਿੰਦੇ। ਨਾਨਕ ਗੁਰਮੁਖ ਸੋ ਬੁਝੈ ਜਾਂ ਕਿ ਭਾਗ ਮਥੋ। ਸੋ ਬੁਝਿਆ ਨਹੀਂ ਜਾਂਦਾ, ਪਰਮੇਸ਼ਰ ਹਾਜ਼ਰਾ ਹਜ਼ੂਰ ਜਹਰਾ ਹਜ਼ੂਰ ਹਰ ਥਾਂ ਦੇ ਉੱਤੇ, ਲੇਕਿਨ ਜੇ ਅਸੀਂ ਨਹੀਂ ਬੁੱਝ ਸਕਦੇ, ਗੁਰੂ ਨਾਨਕ ਨੂੰ ਹਰ ਥਾਂ ਨਹੀਂ ਦੇਖ ਸਕਦੇ ਤਾਂ ਸਾਨੂੰ ਭੂਤ ਪ੍ਰੇਤ ਘੇਰ ਲੈਣਗੇ, ਵਿਘਨ ਘੇਰ ਲੈਣਗੇ, ਮਾੜੀਆਂ ਰੂਹਾਂ ਘੇਰ ਲੈਣਗੀਆਂ। ਕਿਉਂ ਨਹੀਂ ਗੁਰੂ ਨਾਨਕ ਦੀ ਸ਼ਰਨ ਚ ਆਉਂਦੇ? ਫਿਰ ਮਨੁੱਖ ਬਣੋ, ਮਨੁੱਖ ਬਣ ਕੇ ਫਿਰ ਦੇਵਤਾ ਬਣੋ। ਗੁਰੂ ਦੇਵਤਾ ਬਣਾਉਂਦਾ, ਦੇਵਤਾ ਹੀ ਨਹੀਂ ਬਣਾਉਂਦਾ, ਆਪ ਦੇ ਵਰਗਾ ਬਣਾਉਂਦਾ। ਦੁਨੀਆਂ ਚ ਕੋਈ ਚੀਜ਼ ਨਹੀਂ ਹੈ, ਇੱਕ ਕਹਿੰਦੇ ਨੇ ਭਰਿੰਗੀ ਕੀੜਾ, ਉਹ ਇੱਕ ਕੀੜੇ ਨੂੰ ਫੜ ਲੈਂਦਾ ਹੈ ਤੇ ਉਹਦੇ ਦੁਆਲੇ ਆਪਣੀ ਬੋਲੀ ਬੋਲੀ ਜਾਂਦਾ ਤੇ ਆਪਣਾ ਰੂਪ ਬਣਾ ਦਿੰਦਾ। ਉਹਦੇ ਬੱਚਾ ਨਹੀਂ ਹੁੰਦਾ, ਕੀੜਾ ਹੀ ਉਹਦਾ ਬੱਚਾ ਹੁੰਦਾ ਤੇ ਭਰਿੰਗੀ ਬਣਾ ਲੈਂਦਾ। ਇੱਕ ਹੈ ਗੁਰੂ, ਇੱਕ ਆਮ ਸਧਾਰਨ ਬੰਦੇ ਨੂੰ ਆਪਣਾ ਸਰੂਪ ਬਣਾ ਦਿੰਦਾ। ਮਹਾਰਾਜ ਦਸ਼ਮੇਸ਼ ਪਿਤਾ ਇਹਦੀ ਸਾਖੀ ਭਰਦੇ ਹੋਏ ਕਹਿੰਦੇ ਨੇ ਕਿ ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰਾਂਚਕ ਨਾਹੀਂ ਪੇ। ਮੇਰੇ ਵਿੱਚ, ਉਸ ਗੁਰਸਿੱਖ ਵਿੱਚ ਤੇ ਵਾਹਿਗੁਰੂ ਵਿੱਚ ਰਾਂਚਕ ਮਾਤਰ ਵੀ ਭੋਰਾ ਜਿੰਨਾ ਵੀ ਭੇਦ ਨਹੀਂ ਹੈ, ਭੋਰਾ ਜਿੰਨਾ ਵੀ ਫਰਕ ਨਹੀਂ ਹੈ। ਆਪਣਾ ਰੂਪ ਬਣਾ ਲਿਆ ਨਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਪਰੋ ਨਿਵਾਸ। ਹਰ ਖਾਲਸਾ, ਖਾਲਸਾ ਤਾਂ ਕਹਿੰਦੇ ਇੱਕ ਅੱਧੇ ਨੂੰ ਨਹੀਂ, ਇੱਕ ਅੱਧਾ ਹੁੰਦਾ ਖਾਲਸਾ। ਪੂਰਨ ਜੋਤ ਜਗ੍ਹਾ ਘਟਵੇਂ ਤਬ ਖਾਲਸਾ ਤਾਹੇ ਨਿਖਾਲਸ ਜਾਨ। ਜਦੋਂ ਪੂਰਨ ਬ੍ਰਹਮ ਗਿਆਨ ਦੀ ਜੋਤ ਜਗ ਜਾਵੇ ਹਿਰਦੇ ਚ, ਫੇਰ ਖਾਲਸਾ ਹੁੰਦਾ। ਨਾਂ ਰੱਖੇ ਤੇ ਨਹੀਂ ਹੁੰਦਾ ਵੀ ਆਪਾਂ ਆਪਣਾ ਨਾਂ ਖਾਲਸਾ ਰੱਖ ਲਈਏ ਤੇ ਖਾਲਸਾ ਬਣ ਗਏ। ਇਹ ਤਾਂ ਇੱਕ ਪਦਵੀ ਹੈ ਬ੍ਰਹਮ ਗਿਆਨੀ ਦੀ, ਜਿਹਨੂੰ ਬ੍ਰਹਮ ਗਿਆਨ ਹੋ ਜੇ, ਆਪਾਂ ਹੀ ਨਾਂ ਰੱਖ ਲਓ, ਫਲਾਣਾ ਸਿੰਘ ਬ੍ਰਹਮ ਗਿਆਨੀ, ਫਲਾਣਾ ਸਿੰਘ ਬ੍ਰਹਮ ਗਿਆਨੀ। ਇੱਕ ਥਾਂ ਗੁਰੂ ਨਾਨਕ ਪਾਤਸ਼ਾਹ ਚਲੇ ਗਏ, ਉੱਥੇ ਰਿਵਾਜ ਪਿਆ ਹੋਇਆ ਸੀ, ਹਰੇਕ ਨੂੰ ਬ੍ਰਹਮ ਗਿਆਨੀ ਕਹਿੰਦੇ ਸੀ। ਹਰ ਬ੍ਰਹਮ ਗਿਆਨੀ ਸੀ, ਉੱਥੇ ਦਾ ਰਾਜਾ ਬਿਮਾਰ ਸੀ। ਉਹਨੇ ਜਦ ਪਤਾ ਲੱਗਿਆ ਵੀ ਮੇਰੇ ਸ਼ਹਿਰ ਦੇ ਅੰਦਰ ਇੱਕ ਪੂਰਨ ਮਹਾਂਪੁਰਸ਼ ਪਹੁੰਚੇ ਹੋਏ ਨੇ, ਕੋੜ ਹੋਇਆ ਹੋਇਆ ਸੀ ਉਹਨੂੰ, ਜਾ ਕੇ ਚਰਨਾ ਚ ਅਰਜ਼ ਕੀਤੀ, ਇਹ ਬਾਦਸ਼ਾਹ ਮੈਨੂੰ ਕੋੜ ਹੈ, ਮੈਂ ਬੜਾ ਦੁਖੀ ਹਾਂ, ਕੋਈ ਦਵਾਈ ਨਹੀਂ ਲੱਗਦੀ। ਉਸ ਵੇਲੇ ਮਹਾਰਾਜ ਕਹਿੰਦੇ ਲੈ ਰਾਜਨ, ਇਹ ਤਾਂ ਮਾਮੂਲੀ ਗੱਲ ਹੈ, ਇੱਕ ਬ੍ਰਹਮ ਗਿਆਨੀ ਦੀ ਮਮਿਆਈ ਚਾਹੀਦੀ ਹੈ, ਤੇਰਾ ਤਾਂ ਸ਼ਹਿਰ ਸਾਰਾ ਹੀ ਬ੍ਰਹਮ ਗਿਆਨੀਆਂ ਦਾ ਭਰਿਆ ਹੋਇਆ, ਇੱਕ ਬ੍ਰਹਮ ਗਿਆਨੀ, ਕਿਉਂਕਿ ਬ੍ਰਹਮ ਗਿਆਨੀ ਨੂੰ ਮਰਨ ਤੇ ਜਿਉਣ ਦਾ ਫਰਕ ਹੀ ਨਹੀਂ ਹੁੰਦਾ ਭੋਰਾ ਜਿੰਨਾ ਵੀ, ਕਿਉਂਕਿ ਉਹ ਸਦਾ ਜਿਉਂਦਾ ਹੈ। ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ, ਜਿਹਨੇ ਮਰਨਾ ਹੀ ਨਹੀਂ ਉਹ ਸਰੀਰ ਦੇ ਤੂੰ ਫਿਰ ਕੀ ਫਰਕ ਹੈ। ਕਹਿੰਦੇ ਉਹਦਾ ਸਰੀਰ ਜਿਹੜਾ ਹੁੰਦਾ ਬ੍ਰਹਮ ਗਿਆਨੀ ਪਰ ਵਿਕਾਰ ਮਹਾ ਮਾਹ ਹੁੰਦਾ, ਦੂਸਰੇ ਦੇ ਕੰਮ ਆਉਣਾ, ਟੰਡੋਰਾ ਫੇਰਤਾ ਵੀ ਇੱਕ ਬ੍ਰਹਮ ਗਿਆਨੀ ਆਓ, ਦੂਸਰੇ ਪਾਸੇ ਪੁਲਿਸ ਘਰ ਘਰ ਫਿਰਨ ਲੱਗ ਗਈ, ਜਿੰਨੇ ਬ੍ਰਹਮ ਗਿਆਨੀਆਂ ਲਿਖੇ ਹੋਇਆ ਸੀ, ਫਲਾਣਾ ਸਿੰਘ ਬ੍ਰਹਮ ਗਿਆਨੀ, ਫਲਾਣਾ ਰਾਮ, ਫਲਾਣਾ ਚੰਦ ਬ੍ਰਹਮ ਗਿਆਨੀ, ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੋ, ਤੁਹਾਡੇ ਲਿਖਿਆ ਹੋਇਆ ਬੋਰਡ ਦੇ ਉੱਤੇ, ਦਰਵਾਜ਼ੇ ਦੇ ਉੱਤੇ। ਕਹਿੰਦੇ ਜੀ ਐਵੇਂ ਹੀ ਲਿਖਤਾ ਕਿਸੇ ਨੇ, ਅਸੀਂ ਤਾਂ ਕੋਈ ਬ੍ਰਹਮ ਗਿਆਨੀ ਨਹੀਂ। ਸਾਰੇ ਸ਼ਹਿਰ ਚ ਪੁੱਛ ਬੈਠੀ ਪੁਲਿਸ, ਇੱਕ ਬ੍ਰਹਮ ਗਿਆਨੀ ਨਾ ਨਿਕਲਿਆ। ਮਹਾਰਾਜ ਕੋਲ ਆ ਕੇ ਕਹਿਣ ਲੱਗੇ ਬਈ ਬ੍ਰਹਮ ਗਿਆਨੀ ਤਾਂ ਮਹਾਰਾਜ ਕੋਈ ਨਹੀਂ ਨਿਕਲਿਆ। ਕਹਿੰਦੇ ਐ ਤਾਂ ਨਹੀਂ ਗਾਲ ਹੈਗਾ, ਤੇਰੇ ਸ਼ਹਿਰ ਵਿਚ ਇੱਕ ਬ੍ਰਹਮ ਗਿਆਨੀ, ਉਹ ਕਿਰਤ ਕਰਦਾ ਬੰਦਾ ਚੁੱਪ ਚਾਂਦ ਹੈ, ਲੁਹਾਰ ਹੈ, ਉਹ ਲੁਹਾਰੇ ਦਾ ਕੰਮ ਕਰਦਾ, ਉਹਨੂੰ ਪਾਲਕੀ ਚ ਬਿਠਾ ਕੇ ਲਿਆਓ, ਬੜੇ ਆਦਰ ਤੇ ਸਤਿਕਾਰ ਨਾਲ ਲੈਣ ਵਾਸਤੇ ਜਾਂਦੇ। ਉਹ ਕਹਿੰਦਾ ਨਾ ਭਾਈ ਮੈਂ ਤਾਂ ਹਾਏ ਨੀ ਕੁਛ, ਨਾ ਮੈਂ ਬ੍ਰਹਮ ਗਿਆਨੀ ਆ, ਨਾ ਮੈਂ ਸੰਤ, ਮੈਂ ਤਾਂ ਕੁਛ ਵੀ ਨਹੀਂ ਹਾਂ। ਉਹ ਕਹਿੰਦਾ ਜਿਹੜਾ ਕੁਛ ਵੀ ਨਹੀਂ ਹੈ ਉਹ ਸਭ ਕੁਛ ਹੁੰਦਾ। ਪਾਲਕੀ ਜੀ ਬਿਠਾ ਕੇ ਮਹਾਰਾਜ ਕੋਲ ਲਿਆਏ, ਕਹਿੰਦੇ ਰਾਜਨ ਪਲੇਟਫਾਰਮ ਬਣਾ ਇੱਕ ਲੱਕੜੀ ਦਾ, ਉਹਦੇ ਉੱਤੇ ਬਿਠਾ ਕੇ ਇਹਦਾ ਇਸ਼ਨਾਨ ਕਰਾ, ਤੇ ਹੇਠਾਂ ਗਲੀ ਰੱਖ ਜਿੱਥੋਂ ਦੀ ਪਾਣੀ ਹੇਠਾਂ ਡੁੱਲੇ, ਉਹ ਪਾਣੀ ਦੇ ਹੇਠਾਂ ਤੂੰ ਬੈਠ ਕੇ ਇਸ਼ਨਾਨ ਕਰ, ਇਹਦਾ ਰੋਮ ਰੋਮ ਪ੍ਰਭੂ ਦੇ ਨਾਮ ਨਾਲ ਪਵਿੱਤਰ ਹੋਇਆ, ਜਿਹੜਾ ਜਾਲੇ ਦੇ ਨਾਲ ਲੱਗ ਜਾਏਗਾ ਸਰੀਰ ਦੇ, ਉਹਦੀ ਤਾਸੀਰ ਇੰਨੀ ਵੱਡੀ ਹੋਏਗੀ, ਇੱਕ ਤੂੰ ਕੀ ਹਜ਼ਾਰਾਂ ਰੋਗੀ ਆ ਕੇ ਇਸ਼ਨਾਨ ਕਰ ਲੈਣ, ਸਭ ਰਾਜੀ ਹੋ ਜਾਣਗੇ। ਇਹਦਾ ਨਾਤੇ ਹੋਏ ਦਾ ਜਲ ਜੇ ਕਿਸੇ ਤੀਰਥ ਵਿਚ ਪਾ ਦੇਵੇ ਤਾਂ ਉਹ ਤੀਰਥ ਪਵਿੱਤਰ ਹੋ ਜਾਏਗਾ, ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ, ਕਿਲਵਿਕ ਮੈਲ ਪਰੇ ਪਰੇ ਹਮਰੇ ਵਿਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇਸ਼ਨਾਨ ਕਰਾਇਆ ਠੀਕ ਹੋ ਗਏ। ਸੋ ਇਸ ਤਰ੍ਹਾਂ ਦੇ ਨਾਲ ਨਾਉ ਨਾਲ ਲਾਏ ਤੇ ਨਹੀਂ ਹੁੰਦਾ ਵੀ ਖਾਲਸਾ ਹੋ ਗਿਆ। ਮਹਾਰਾਜ ਕਹਿੰਦੇ ਜਿਹੜਾ ਖਾਲਸਾ ਉਹਦਾ ਮੇਰਾ ਰੂਪ ਹੈ ਖਾਲਸਾ, ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ, ਉਹ ਤਾਂ ਪਦਵੀ ਹੈ ਆਤਮ ਰਸ ਜੇ ਜਾਨ ਹੀ, ਜਿਸ ਨੂੰ ਆਤਮਾ ਦਾ ਰਸ ਆ ਗਿਆ, ਦੇਹ ਦੇ ਆਸ ਤੋਂ ਉੱਚਾ ਹੋ ਗਿਆ, ਆਤਮ ਮੰਡਲ ਚ ਜਿਸ ਦਾ ਪ੍ਰਵੇਸ਼ ਹੋ ਗਿਆ, ਉਨਮਨੀ ਦੇ ਵਿਚ ਜਿਸ ਦਾ ਨਿਵਾਸ ਹੋ ਗਿਆ, ਉਹ ਆਤਮ ਰਸੀਆ ਪੁਰਸ਼ ਹੁੰਦਾ, ਉਹਦਾ ਆਉਣਾ ਸੰਸਾਰ ਦੇ ਉੱਤੇ ਤਨ ਹੈ। ਸੋ ਮਹਾਰਾਜ ਕਹਿੰਦੇ ਜਿਹਨੇ ਬੁੱਝ ਲਿਆ ਨਾ ਗੱਲ, ਨਾਨਕ ਗੁਰਮੁਖ ਸੋ ਬੁਝੈ ਜਾਂ ਕੇ ਭਾਗ ਮਿਥੋਰ, ਜਿਹਦੇ ਮੱਥੇ ਵਿਚ ਭਾਗ ਲਿਖੇ ਨੇ ਉਹ ਬੁੱਝਦਾ ਇਸ ਗੱਲ ਨੂੰ, ਬਾਕੀ ਸੰਸਾਰ ਨੀ ਬੁੱਝਦਾ। ਬਾਕੀ ਨੂੰ ਤਾਂ ਮਹਾਰਾਜ ਨੇ ਜਿਨ੍ਹਾਂ ਨੇ ਬੁੱਝਿਆ ਨੀ ਉਹਨਾਂ ਨੂੰ ਰਸਤਾ ਦੱਸਦਾ ਵੀ ਤੁਸੀਂ ਪਸ਼ੂ ਬਿਰਤੀ ਤੋਂ ਮਨੁੱਖ ਬਿਰਤੀ ਜਾਓ, ਮਨੁੱਖ ਬਿਰਤੀ ਚੋਂ ਦੇਹ ਬਿਰਤੀ ਜਾਓ, ਦੇਹ ਬਿਰਤੀ ਚੋਂ ਤੁਸੀਂ ਨਿਰੰਕਾਰ ਦਾ ਸਰੂਪ ਬਣੋ। ਜਮਾਤਾਂ ਨੇ ਜਿਵੇਂ ਆਇਆ ਜਮਾਤਾਂ ਹੁੰਦੀਆਂ, ਤਰੱਕੀਆਂ ਨੇ ਜਿਵੇਂ ਕਲਰਕ ਹੈ ਫਿਰ ਅਸਿਸਟੈਂਟ ਹੋ ਜਾਂਦਾ, ਸੁਪਰਡੈਂਟ ਹੋ ਗਿਆ ਫਿਰ ਅਸਿਸਟੈਂਟ ਸੈਕਟਰੀ ਹੋ ਗਿਆ, ਡਿਪਟੀ ਹੋ ਗਿਆ ਫਿਰ IAS ਦਾ ਕਰ ਲਿਆ, ਚੜਦਾ ਚਲਿਆ ਗਿਆ ਉੱਤੇ। ਇਹ ਰੂਹਾਨੀ ਮੰਜ਼ਿਲਾਂ ਨੇ, ਰੂਹਾਨੀ ਮੰਜ਼ਿਲਾਂ ਦੇ ਨਾਲ ਪਹੁੰਚਦਾ। ਮਹਾਰਾਜ ਕਹਿੰਦੇ ਇਹ ਚੀਜ਼ ਪ੍ਰਾਪਤ ਕਿੱਥੋਂ ਹੁੰਦੀ ਹੈ ਪ੍ਰੇਮੀਓ? ਭਾਗਾਂ ਵਾਲਿਆਂ ਦੇ ਮਨ ਵਿੱਚ ਸ਼ੌਕ ਜਾਗਦਾ ਪਰਮੇਸ਼ਰ ਨੂੰ ਮਿਲਣ ਦਾ, ਤੇ ਸੋਝੀ ਪੈਂਦੀ ਹੈ ਵੀ ਇਹ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਚੀਜ਼ ਦੀ ਪ੍ਰਾਪਤੀ ਹੋਏਗੀ। ਮੈਂ ਮਨ ਤਨ ਖੋਜੀ ਪਾਇਆ ਭਾਲ ਪਲਾਈ, ਕਿਉਂ ਪਿਆਰਾ ਪ੍ਰੀਤਮ ਮਿਲਾ ਮੇਰੀ ਮਾਈ, ਖੋਜਦੀ ਫਿਰਦੀਆਂ ਮੈਂ ਵੀ ਮੇਰਾ ਪ੍ਰੀਤਮ ਕਿਤੇ ਮਿਲੇ। ਕਹਿੰਦੇ ਫੇਰ ਮੈਨੂੰ ਪਤਾ ਲੱਗਿਆ ਮਿਲ ਸਤ ਸੰਗਤ ਖੋਜ ਦਸਾਈ, ਸੰਗਤ ਵਿਚ ਆਇਆ ਤੇ ਸੰਗਤ ਚ ਆਉਣ ਨਾਲ ਕੀ ਪਤਾ ਲੱਗਿਆ? ਸੰਗਤ ਵਿਚ ਤਾਂ ਵਾਹਿਗੁਰੂ ਆਪ ਰਹਿੰਦਾ। ਇਹ ਕੋਈ ਸਾਡਾ ਦਿਲ ਖੁਸ਼ ਕਰਨ ਨੂੰ ਨਹੀਂ ਮਹਾਰਾਜ ਨੇ ਕਰਿਆ, ਇਹ ਸਾਰੇ ਤੱਥ ਨੇ, ਰਿਐਲਿਟੀਜ਼ ਨੇ, ਸੱਤ ਹੈ। ਜਿੱਥੇ ਸਤਸੰਗ ਹੋਏਗੀ, ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕ ਉਹ ਨਾਮ ਵਿਖਾਣੀ ਹੈ, ਜਿੱਥੇ ਨਾਮ ਦੀ ਵਿਆਖਿਆ ਚੱਲਦੀ ਹੋਵੇ ਉਹ ਸਤਸੰਗ ਹੁੰਦਾ। ਉਹ ਸਾਂ ਦੇ ਉੱਤੇ ਪ੍ਰਭੂ ਦਾ ਵਾਸਾ ਹੁੰਦਾ ਹੈ, ਠਾਠ ਤੀਰਥ ਉੱਥੇ ਆ ਕੇ ਨਿਵਾਸ ਕਰਕੇ ਬੈਠੇ ਹੁੰਦੇ ਨੇ। ਬਾਹਰਲੇ ਪਾਸੇ ਵੀ ਸਾਤੋਂ ਕੋਈ ਸੌਦਾ ਲੈ ਲਵੇ, ਹਰ ਕੀ ਕਥਾ ਹੋਤ ਹੈ ਜਹਾਂ ਗੰਗਾ ਵੀ ਚਲ ਆਵਤ। ਉਹ ਸੰਗਤ ਮਿਲਦੀ ਨਹੀਂ ਸਾਧਸੰਗ ਦੀ, ਬਹੁਤ ਮੁਸ਼ਕਲ ਮਿਲਦੀ ਹੈ। ਇਸ ਤਰ੍ਹਾਂ ਨਾਲ ਫਰਮਾਨ ਹੈ,
ਭਾਗਾਂ ਨਾਲ ਸੰਗਤ ਮਿਲੇ, ਭਾਗਾਂ ਨਾਲ ਸੰਗਤ ਮਿਲੇ,
ਸੰਗਤ ਚ ਨਹੀਂ ਆਉਂਦੇ। ਐਸਾ ਫਰਮਾਨ ਹੈ, ਮਿਲ ਸਤਸੰਗਤ ਬੋਲੀ ਹਰ ਬਾਣੀ, ਹਰ ਹਰ ਕਥਾ ਅੰਮ੍ਰਿਤ, ਹਰ ਮਨ ਭਾਵ ਹੈ ਮਿਲ ਸਤਗੁਰ ਅੰਮ੍ਰਿਤ ਪੀਜੈ ਜੀ। ਹਰ ਹਰ ਕਥਾ ਮੇਰਾ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਭਰਮ ਚੋਟਾਂ ਖਾਵੇ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਪ੍ਰੀਜੈ ਜੀ ਬੇਅੰਤ ਮਿਸਾਲਾਂ ਨੇ ਇੱਕ ਵੀ ਵਚਨ ਜੇ ਸੰਗਤ ਸਤਸੰਗ ਚ ਆ ਕੇ ਆਦਮੀ ਦੇ ਹਿਰਦੇ ਚ ਵਸੇ ਉਹਦੇ ਨਾਲ ਵੀ ਉਹਦਾ ਪਾਰ ਉਤਾਰਾ ਹੋ ਜਾਇਆ ਕਰ ਵੱਡ ਭਾਗੀ ਹਰ ਸਤ ਸੰਤ ਮਿਲਾਇਆ ਗੁਰਪੂਰੈ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨਮੁਖ ਗਰਭ ਜੋਨੀ ਨਿਤ ਪਾਉਂਦਾ ਜੀਓ ਜਿਹੜਾ ਸੰਗਤ ਚ ਨਹੀਂ ਆਉਂਦਾ ਕਹਿੰਦੇ ਜੰਮਦਾ ਰਹੇਗਾ ਮਰਦਾ ਰਹੇਗਾ ਸੋ ਗੁਰੂ ਨਾਨਕ ਪਾਤਸ਼ਾਹ ਨੇ ਆਪ ਸਾਨੂੰ ਨਮੂਨਾ ਦੇ ਕੇ ਸੰਗਤਾਂ ਕਾਇਮ ਕੀਤੀ ਆਪ ਜਦ ਸੰਸਾਰ ਦਾ ਜਗਤ ਜਲੰਦੇ ਦਾ ਉਧਾਰ ਕਰਦੇ ਕਰਦੇ ਰਾਵੀ ਨਦੀ ਦੇ ਕੰਢੇ ਆ ਕੇ ਕੁਛ ਦਿਨ ਬਰਾਜੇ ਜਿਸ ਥਾਂ ਤੇ ਹੁਣ ਕਰਤਾਰਪੁਰ ਹੈ ਉਸ ਥਾਂ ਤੇ ਇੱਕ ਪ੍ਰੇਮੀ ਜਿਸਦਾ ਨਾਮ ਦੋਦਾ ਸੀ ਆਪਣੇ ਘਰ ਵਾਲੀ ਬੀਬੀ ਜਿਸਦੀ ਉਮਰ 25-26 ਸਾਲ ਦੀ ਸੀ ਉਸ ਨੇ ਗੁਰੂ ਮਹਾਰਾਜ ਦੀ ਸੇਵਾ ਕੀਤੀ ਪਿਛਲੀ ਵਾਰੀ ਮੈਂ ਦੱਸਿਆ ਸੀ ਬੜੇ ਵਿਸਥਾਰ ਦੇ ਨਾਲ ਤੇ ਇੰਨਾ ਪ੍ਰੇਮ ਕੀਤਾ ਕਿ ਮਹਾਰਾਜ ਉਸ ਥਾਂ ਦੇ ਉੱਤੇ ਕੁਛ ਦਿਨ ਵਾਸਤੇ ਟਿਕੇ ਨਹੀਂ ਟਿਕੇ ਤਾਂ ਰਾਜਿਆਂ ਦੇ ਘਰ ਨਹੀਂ ਟਿਕੇ ਰਾਜੇ ਬੇਨਤੀਆਂ ਕਰਦੇ ਜਦ ਰਾਜੇ ਸੁਧਰ ਸੈਨ ਉਹ ਮਹਾਰਾਜ ਗਏ ਉਸ ਵੇਲੇ ਉਹਨੇ ਇਹ ਗੱਲ ਕਹੀ ਸੱਚੇ ਪਾਤਸ਼ਾਹ ਮੇਰਾ ਰਾਜ ਭਾਗ ਝੰਡੇ ਵਾਢੀ ਨੂੰ ਦੇ ਦਿਓ ਕਿਸੇ ਨੂੰ ਸੰਭਾਲ ਦਿਓ ਜਿਹਦਾ ਤੁਹਾਡਾ ਜਿਹਦਾ ਜੀ ਕਰਦਾ ਤੁਹਾਨੂੰ ਮੈਨੂੰ ਹੁਣ ਰਾਜ ਭਾਗ ਦੀ ਲੋੜ ਨਹੀਂ ਮੈਂ ਤਾਂ ਤੁਹਾਡੇ ਨਾਲ ਹੀ ਚੱਲਣਾ ਮਹਾਰਾਜ ਬਹੁਤ ਦੇਰ ਟਿਕੇ ਰਹੇ ਵਿਰਾਗ ਕਰੇ ਲੇਕਿਨ ਮਹਾਰਾਜ ਟਿਕੇ ਨਹੀਂ ਇੱਕ ਮਹੀਨਾ ਠਹਿਰੇ ਸਿਰਫ ਉਹਦੇ ਕੋਲ ਕਹਿੰਦੇ ਰਾਜਨ ਮੈਂ ਅਸੀਂ ਸੰਗਤਾਂ ਕਾਇਮ ਕਰਨੀ ਹੈ ਸੁਲਝੇ ਹੋਏ ਬੰਦੇ ਥਾਂ ਥਾਂ ਤੇ ਉੱਤੇ ਟਿਕਾ ਕੇ ਰੱਖਣੇ ਨੇ ਤੂੰ ਇੱਥੇ ਰਹਿ ਸੰਗਤ ਕਾਇਮ ਕਰ ਭਾਈ ਝੰਡੇ ਦਾ ਸਾਥੀ ਬਣੀ ਸਾਡੇ ਨਾਲ ਨਹੀਂ ਜਾਣਾ ਤੈ ਹੋਰ ਨਹੀਂ ਅਸੀਂ ਰਹਿ ਸਕਦੇ ਲੇਕਿਨ ਇੱਥੇ ਪਤਾ ਨਹੀਂ ਕੀ ਪਿਆਰ ਸੀ ਮਹਾਰਾਜ ਜਾ ਨਹੀਂ ਰਹੇ ਤੇ ਇੱਥੇ ਉਹਨਾਂ ਨੇ ਛੱਪੜ ਬਣਾਉਣੇ ਸ਼ੁਰੂ ਕਰ ਦਿੱਤੇ ਸੰਗਤਾਂ ਨੂੰ ਦੂਰ ਦਰਾਜ ਤੋਂ ਪਤਾ ਲੱਗਿਆ ਜੋਗੀਆਂ ਨੂੰ ਵਿਰਾਗੀਆਂ ਨੂੰ ਸੰਨਿਆਸੀਆਂ ਨੂੰ ਪੀਰਾਂ ਨੂੰ ਫਕੀਰਾਂ ਨੂੰ ਅਮੀਰਾਂ ਨੂੰ ਗਰੀਬਾਂ ਨੂੰ ਸਭ ਨੂੰ ਜਿੰਨੇ ਪਤਾ ਲੱਗਦਾ ਜਾਂਦਾ ਵੀ ਗੁਰੂ ਨਾਨਕ ਨਦੀ ਦੇ ਕੰਢੇ ਟਿਕੇ ਹੋਏ ਉਹਨਾਂ ਨੇ ਉਸ ਥਾਂ ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਤੇ ਨਾਮ ਦੇ ਬਣਜਾਰੇ ਆਉਣੇ ਸ਼ੁਰੂ ਹੋ ਗਏ ਤੇ ਆ ਕੇ ਕੀ ਕਰਦੇ ਨੇ ਪਰਮੇਸ਼ਰ ਦੇ ਨਾਮ ਬਾਰੇ ਸੋਝੀ ਹਾਸਲ ਕਰਦੇ ਨੇ ਤੇ ਇੱਕ ਆਵਾਜ਼ ਉੱਠ ਰਹੀ ਹੈ ਇਸ ਤਰ੍ਹਾਂ ਦੀ ਬੜੋ ਸਾਰੇ ਪਿਆਰ ਨਾਲ
ਆਪੋ ਗੁਣ ਜਾਰਿਓ ਸੌਦਾ ਕਰ ਲੋ ਹਰੀ Oh,
ਤਲਾਸ਼ ਵਿੱਚ ਕਰਤਾਰਪੁਰ ਪਹੁੰਚ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ। ਰਸਤੇ ਭਰੇ ਹੋਏ ਆਉਂਦੇ ਨੇ, ਜੋ ਕੁਛ ਕੋਈ ਮੰਗਦਾ, ਜੋ ਕਿਸੇ ਦੀ ਇੱਛਾ ਉਹ ਪ੍ਰਾਪਤ ਹੁੰਦੀ। ਕਪਾਟ ਖੁੱਲਦੇ ਨੇ ਤੇ ਸੌਦਾ ਕਿੱਥੇ ਕਰਦੇ ਨੇ? ਇਹ ਸਰੀਰ ਦੇ ਵਿੱਚੋਂ। ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸਮਾਨੇ। ਸੌਦਾ ਕਰਦੇ ਨੇ, ਗੁਰੂ ਨਾਨਕ ਪਾਤਸ਼ਾਹ ਨੇ ਲੁਟਾਤਾ ਮਾਲ। ਨਾ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸੁਨ ਸਮਾਧ ਅਨਿਤ ਨਾਦ, ਕਹਿਣ ਨਾ ਜਾਈਏ ਚਾਰਜ ਵਿਸਮਾਦ। ਐਸਾ ਨਾਮ ਜਿਸ ਦਾ ਕੋਈ ਮੁੱਲ ਨੀ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਰਾਵੀ ਦੇ ਕੰਢੇ ਬੈਠੇ ਹੋਏ ਗੁਰੂ ਨਾਨਕ ਲੁਟਾ ਰਹੇ ਨੇ, ਨਾਮ ਪ੍ਰਗਟ ਕਰ ਰਹੇ ਨੇ। ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ, ਨਾਮ ਨਿਧਾਨ ਹਰ ਬਣਜੀ ਹੈ ਹੀਰੇ ਪਰਵਾਲੇ। ਹੀਰੇ ਤੇ ਜਵਾਹਰਾਤ ਬਣਜਦੇ ਨੇ ਨਾਮ ਰੂਪੀ, ਬਿਨ ਕਾਇਆ ਜੇ ਹੋਰ ਤੈ ਧਨ ਖੋਜਦੇ ਸੇ ਮੂੜ ਵੇ ਧਨ। ਕਹਿੰਦੇ ਮੂਰਖ ਨੇ ਜਿਹੜੇ ਨਾਮ ਦਾ ਧਨ ਬਾਹਰ ਖੋਜਦੇ ਨੇ, ਕਾਇਆ ਦੇ ਵਿੱਚ ਹੈ। ਸੋ ਉਜੜ ਭਰਮ ਪਵਾਈ ਹੈ ਜਿਉਂ ਝਾੜ ਮਿਰਗ ਪਾਲੇ। ਜਿਵੇਂ ਮਿਰਗ ਦੇ ਮਿਰਗ ਦੀ ਨਾਭੀ ਦੇ ਅੰਦਰ ਖੁਸ਼ਬੂ ਪੈਦਾ ਹੋ ਜਾਂਦੀ ਹੈ ਕਸਤੂਰੀ ਦੀ, ਉਹ ਝਾੜਾਂ ਵਿੱਚ ਮੂੰਹ ਦੇ ਕੇ ਭਾਲਦਾ ਫਿਰਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਦੇ ਨਾਲ ਨਾਮ ਤਾਂ ਅੰਦਰ ਹੈ ਤੇ ਬਾਹਰ ਭਾਲਦੇ ਫਿਰਦੇ ਨੇ। ਮਹਾਰਾਜ ਕਹਿੰਦੇ ਸਰੀਰ ਵਿੱਚ ਹੈ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ ਵਿੱਚ ਪਏ ਨੇ। ਕੋਈ ਗੁਰਮੁਖ ਸੇਵਕ ਕੱਢਾ ਖੋਤ, ਆ ਖੂਹ ਦਬ ਜਾਂਦੇ ਨੇ ਨਾ ਰੇਤੇ ਚ, ਜਿਹੜੇ ਪਿੰਡ ਰੇਤਿਆਂ ਵਾਲੇ ਨੇ ਉਹਨਾਂ ਨੂੰ ਪਤਾ ਇਸ ਗੱਲ ਦਾ ਗਿਆਨ ਹੈ। ਇੰਨੇ ਜ਼ੋਰ ਦੀ ਹਨੇਰੀ ਚੱਲਦੀ ਆ, ਚੱਲ ਕੇ ਟਿੱਬਾ ਲੱਗ ਜਾਂਦਾ, ਖੂਹ ਥੱਲੇ ਹੀ ਆ ਜਾਂਦਾ। ਉਹ ਮੁੜ ਕੇ ਮਾਰੂ ਭੇਜੀ ਜਾਂਦੇ ਨੇ, ਜ਼ਮੀਨ ਰੋਕ ਲਈ ਟਿੱਬੇ ਨੇ। ਉਹਦੇ ਬਾਅਦ ਪੁਸ਼ਤਾਂ ਲੰਘ ਜਾਂਦੀਆਂ, 40-50 ਸਾਲ ਲੰਘੇ ਬਜ਼ੁਰਗ ਚੜਾਈ ਕਰਕੇ, ਲੇਕਿਨ ਪਤਾ ਸੀ ਵੀ ਸਾਡੇ ਖੇਤ ਵਿੱਚ ਖੂਹ ਹੈ ਕਿਤੇ, ਉਹ ਖੂਹ ਲੱਭਦਾ ਨਹੀਂ ਹੈ, ਰੇਤਾ ਹੀ ਰੇਤਾ ਪਿਆ। ਉਸ ਵੇਲੇ ਓਟ ਆ ਜਾਂਦੇ ਨੇ ਬੱਕਰੀਆਂ ਲੈ ਕੇ, ਉਹਨਾਂ ਕੋਲ ਸਿਆਣੇ ਜਾਂਦੇ ਆ ਵੀ ਸਾਡੇ ਖੇਤ ਚ ਖੂਹ ਹੈ, ਤੁਸੀਂ ਕੱਢ ਦੋ, ਤੁਹਾਨੂੰ ਇੰਨੇ ਪੈਸੇ ਦੇਵਾਂਗੇ। ਉਹ ਬੱਕਰੀਆਂ ਲੈ ਕੇ ਗੇੜੇ ਖਲਾਉਣ ਲੱਗ ਜਾਂਦੇ ਨੇ, ਥੋੜੇ ਥੋੜੇ ਥਾਂ ਚ ਜਿਵੇਂ ਫਲਾ ਚਲਾਈ ਦੇ। ਉਹ ਬੱਕਰੀਆਂ ਨੂੰ ਗਿਆਨ ਹੈ ਜਿੱਥੇ ਖੂਹ ਹੁੰਦਾ ਹੈ ਉੱਥੇ ਉਹ ਵਿੱਚ ਦੀ ਨਹੀਂ ਲੰਘਦੀਆਂ, ਖੂਹ ਦੀ ਮੌਣ ਤੇ ਘੁੰਮਣ ਲੱਗ ਜਾਂਦੀਆਂ। ਸਿਆਣੇ ਬੰਦੇ ਜਾਣ ਜਾਂਦੇ ਵੀ ਇੱਥੇ ਹੈ, ਉਹ ਵੀ ਦੱਸ ਦਿੰਦੇ ਨੇ ਵੀ ਭਾਈ ਆਹ ਟਿੱਬੇ ਨੂੰ ਪੱਟ ਲਓ, ਇਹਦੇ ਥੱਲੇ ਐਸ ਥਾਂ ਖੂਹ ਹੈ, ਇਹਨੂੰ ਕਹਿੰਦੇ ਖੋਤ। ਤੇ ਜਦੋਂ ਪੱਟਦੇ ਨੇ ਹੇਠੋਂ ਖੂਹ ਨਿਕਲਿਆ ਆਉਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਦੇ ਨਾਲ ਗੋਜ ਰਤਨ, ਨਾਮ ਰੂਪੀ ਰਤਨ ਹਰੇਕ ਦੇ ਅੰਦਰ ਪਿਆ। ਪੂਰਨ ਸਤਿਗੁਰੂ ਮਿਲ ਜਾਵੇ ਉਹ ਇਸ ਨਾਮ ਰਤਨ ਨੂੰ ਖੋਦ ਕੇ ਕੱਢ ਲੈਂਦਾ। ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵ ਕੱਢੈ ਖੋਦ। ਜਦੋਂ ਨਿਕਲਿਆ ਨਾਮ ਰਤਨ, ਅੱਖ ਖੁੱਲ ਗਈ ਅੰਦਰ ਲਈ, ਬੰਦ ਹੋਈ ਅੱਖ ਖੁੱਲੀ, ਫੇਰ ਦਿਸਿਆ ਕਿ ਸਭ ਆਤਮ ਰਾਮ ਪਛਾਣਿਆ, ਪਛਾਣ ਚ ਆ ਗਿਆ ਵੀ ਇੱਥੇ ਤਾਂ ਵਾਹਿਗੁਰੂ ਆ, ਹਰੇਕ ਦੇ ਅੰਦਰ ਕੰਮ ਕਰ ਰਿਹਾ। ਤਾਂ ਇੱਕ ਰਵਿਆ ਇੱਕੋ ਓਤ ਪੋਤ, ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸਰਵਣ ਸਰੋਤ, ਕੰਨਾਂ ਨਾਲ ਵੀ ਇੱਕੋ ਸੁਣਿਆ, ਮਨ ਨਾਲ ਵੀ ਇੱਕੋ ਮੰਨ ਲਿਆ, ਅੱਖਾਂ ਨਾਲ ਇੱਕ ਦੇਖ ਲਿਆ। ਜਨ ਨਾਨਕ ਨਾਮ ਸਲਾਹੇ ਤੂੰ, ਸੱਚ ਸੱਚੇ ਸੇਵਾ ਤੇਰੀ ਹੋਤ। ਬੁੱਧ ਬਦਲ ਜਾਂਦੀ ਹੈ, ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ, ਰੱਬ ਨੂੰ ਦੇਖਣ ਵਾਲੀ ਬੁੱਧੀ ਸਤਸੰਗ ਚ ਆ ਕੇ ਪ੍ਰਗਟ ਹੋ ਜਾਂਦੀ। ਜੇ ਕੋਈ ਆਪੇ ਹੀ ਕਹੇ ਵੀ ਮੇਰਾ ਆਪਣੇ ਆਪ ਹੋ ਜਾਏ, ਮਹਾਰਾਜ ਕਹਿੰਦੇ ਨਾ, ਆਪਣੇ ਆਪ ਪਤਾ ਹੀ ਨਹੀਂ ਲੱਗਦਾ, ਕੋਈ ਕੱਢ ਕੇ ਦਿਖਾਓ ਅੰਦਰਲੇ ਨਾਮ ਨੂੰ, ਪ੍ਰਗਟ ਕਰੇ ਨਹੀਂ ਸਕਦਾ ਕਿਉਂਕਿ ਤਾਲੇ ਲੱਗੇ ਹੋਏ ਨੇ, ਇਸ ਤਰ੍ਹਾਂ ਨਾਲ ਫਰਮਾਨ ਹੈ। ਖੁੱਲਣੇ ਜੰਗਾਲੇ ਹੋਏ ਜਿੰਦ ਰੇ, ਬਿਨਾ ਸਤਿਗੁਰ ਪੂਰਿਆਂ ਤੋਂ ਜੰਗਾਲੇ ਹੋਏ ਜਿੰਦ ਰੇ, ਬਿਨਾ ਸਤਿਗੁਰ ਪੂਰਿਆਂ ਤੋਂ। ਗਿਣ ਦਿੱਤਾ ਕਿ ਇੰਨੇ ਕਰਮ ਜੇ ਆਦਮੀ ਕਰ ਲਵੇ ਤਾਂ ਵੀ ਸਤਿਗੁਰੂ ਦੀ ਨਜ਼ਰ ਤੋਂ ਬਗੈਰ ਕੁਛ ਪ੍ਰਾਪਤ ਨਹੀਂ ਹੁੰਦਾ। ਖੱਟ ਸ਼ਾਸਤਰ ਵਿਚਰਤ ਮੁੱਖ ਗਿਆਨਾਂ ਛੇ ਹੀ ਸ਼ਾਸਤਰ ਮੂੰਹ ਦੇ ਨਾਲ ਜਵਾਨੀ ਯਾਦ ਕਰਕੇ ਗਿਆਨ ਕਰ ਰਿਹਾ। ਪੂਜਾ ਤਿਲਕ ਤੀਰਥ ਇਸ਼ਨਾਨਾ, ਪੂਜਾ ਕਰਦਾ ਤਿਲਕ ਲਾਉਂਦਾ, ਠਾਠ ਤੀਰਥਾਂ ਦਾ ਇਸ਼ਨਾਨ ਕਰਦਾ। ਨਿਵਲੀ ਕਰਮ ਆਸਨ 84, ਨਿਉਲੀ ਕਰਮ ਕਰਦਾ 84 ਸਿੱਧਾਂ ਦੇ ਆਸਣ ਕਰਦਾ ਹੈ। ਇਨ ਮੈਂ ਸ਼ਾਂਤ ਨਾ ਆਵੇ ਜੀਓ। ਅਣਕ ਬਰਖ ਕੀ ਹੈ ਜਪ ਤਾਪਾ, ਸੈਂਕੜੇ ਬਰਸ ਜਪ ਤੇ ਤਪ ਕਰਦਾ ਰਿਹਾ ਬੈਠ ਕੇ ਸ਼ਬਦਾਂ ਦੇ। ਗਵਨ ਕੀ ਹੈ ਧਰਤੀ ਪਰਮਾਤਾ, ਇੱਕ ਥਾਂ ਟਿੱਕੇ ਨਹੀਂ ਰਹਿੰਦਾ, ਵੀ ਰਾਤ ਨਹੀਂ ਮੈਂ ਰਹਿਣਾ, ਇੱਕ ਰਾਤ ਕੱਟ ਕੇ ਨੱਠ ਜਾਂਦਾ, ਸਾਰੀ ਧਰਤੀ ਤੇ ਘੁੰਮ ਗਿਆ। ਇੱਕ ਖਿੰਨ ਹਿਰਦਾ ਸ਼ਾਂਤ ਨਾ ਆਵੇ, ਜੋਗੀ ਬਹੁੜ ਬਹੁੜ ਉੱਠਤਾਵੈ ਜੀਓ। ਕਹਿੰਦੇ ਇਹ ਜੋਗੀ ਇੱਕ ਛਿਨ ਵੀ ਇਹਨਾਂ ਕੰਮਾਂ ਦੇ ਨਾਲ ਸ਼ਾਂਤੀ ਨਹੀਂ ਆਉਂਦੀ। ਸ਼ਾਂਤੀ ਤਾਂ ਬਿਨ ਹਰ ਨਾਮ ਨਾਲ ਸ਼ਾਂਤ ਹੋਵੇ, ਕਿਤ ਵਿਦ ਮੰਨਤੀ। ਨੱਠਣ ਭੱਜਣ ਵਿਚ ਨਹੀਂ ਇਹ ਖੁੱਲਿਆ ਕਰਦਾ ਦਰਵਾਜ਼ਾ, ਪੂਰ ਤਾਪ ਗੇਰੂ ਕੇ ਬਸਤਾ, ਗੇਰੂਏ ਕੱਪੜੇ ਰੰਗਾ ਲਏ, ਘਰ ਛੱਡ ਦਿੱਤਾ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਦਾ, ਦੇਸ ਛੋੜ ਪ੍ਰਦੇਸ਼ ਸਦਾਇਆ, ਪਰਦੇਸੇ ਤਾਇਆ, ਪੰਜ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ, ਕੰਨ ਪਾੜ ਲਏ ਤੇ ਘਰ ਘਰ ਜਾ ਕੇ ਟੁੱਕ ਮੰਗਦਾ ਫਿਰਦਾ, ਘਰ ਘਰ ਮੰਗ ਹੈ ਤ੍ਰਿਪਤਾਵਨ ਤੇ ਚੂਕਾ, ਬੰਤਾ ਛੋੜ ਘਰ ਵਾਲੀ ਛੱਡ ਦਿੱਤੀ, ਬੱਚੇ ਛੱਡ ਦੇ ਪਰਾਈਆਂ ਇਸਤਰੀਆਂ ਵੱਲ ਫੇਰ ਮਨ ਚਲਿਆ ਗਿਆ, ਬੰਤਾ ਛੋੜ ਵੱਧ ਨਾਰੀ ਪਰ ਨਾਰੀ, ਵੱਧ ਨਜ਼ਰ ਪਰ ਨਾਰੀ, ਬੇਸ ਨਾ ਪਾਇਆ ਮਹਾਂ ਦੁਖਿਆ, ਬੋਲਾ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਆ ਜੋਨੀ, ਅੰਦਰ ਕਲਪਨਾ ਪਈ ਆ ਬੇਅੰਤ, ਜੂਨੀਆਂ ਚ ਘੁੰਮਦਾ ਫਿਰਦਾ, ਬਿਨ ਸਤਿਗੁਰ ਕਿਨੇ ਨਾ ਪਾਈ ਪਰਮਗਤੇ, ਪੁੱਛੋ ਸਗਲ ਵੇਦ ਸਿਮਰਤੇ। ਮਹਾਰਾਜ ਕਹਿੰਦੇ ਪੁੱਛ ਲੋ ਜਾ ਕੇ ਵੇਦਾਂ ਨੂੰ ਸਿਮਰਤੀਆਂ ਨੂੰ, ਪਾਈ ਰੇ ਗੁਰਬਿੰਦ ਗਿਆਨ ਨਾ ਹੋਏ, ਪੁੱਛੋ ਬਰਮੇ ਨਾਰਦੇ ਵੇਦ ਵਿਆਸਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਕੋਲ ਸ਼ੌਕ ਵਾਲੇ ਬੰਦੇ ਜਿਹੜੇ ਕਰਮ ਧਰਮ ਕਰਦੇ ਕਰਦੇ ਥੱਕ ਗਏ ਸੀ, ਹਾਰ ਗਏ ਸੀ ਤੇ ਕੋਈ ਰਾਹ ਨਹੀਂ ਸੀ ਲੱਭਦਾ, ਉਹ ਚਾਹੇ ਜੋਗੀ ਨੇ, ਸਿੱਧ ਨੇ, ਨਾਥ ਨੇ, ਚਾਹੇ ਉਹ ਸੰਨਿਆਸੀ ਨੇ, ਚਾਹੇ ਉਹ ਦਾਸ, ਕੋਈ ਵੀ ਧਰਮ ਦੇ ਬੰਦੇ ਨੇ, ਵੈਰਾਗੀ ਸਾਧ ਨੇ, ਸੂਫੀ ਨੇ ਤੇ ਸਧਾਰਨ ਇਸਲਾਮ ਵਾਲੇ ਨੇ, ਮੁਸਲਮਾਨ ਨੇ, ਰੋਜ਼ੇ ਰੱਖਣ ਵਾਲੇ ਨੇ, ਨਮਾਜ਼ਾਂ ਪੜ੍ਹਨ ਵਾਲੇ ਨੇ, ਗਾਇਤਰੀਆਂ ਪੜ੍ਹਨ ਵਾਲੇ, ਤੀਰਥ ਯਾਤਰਾ ਕਰਨ ਵਾਲੇ, ਚਾਲ ਪੈ ਗਈ ਤੁਰੇ ਹੀ ਆਉਂਦੇ ਨੇ, ਜਿੱਥੇ ਗੁਰੂ ਨਾਨਕ ਸਾਹਿਬ ਦਾ ਪਤਾ ਲੱਗ ਗਿਆ ਵੀ ਉਹ ਤਾਂ ਨਦੀ ਕੰਧੇ ਬੈਠੇ ਨੇ, ਹਾਲੇ ਕਿਸੇ ਥਾਂ ਜਾ ਨਹੀਂ ਰਹੇ ਤੇ ਉੱਥੇ ਛੱਪਰ ਪਾ ਲਏ। ਇਹ ਗੱਲ ਉੱਡਦੀ ਉੱਡਦੀ ਸਾਰੇ ਉੱਡਦੀ, ਜਿਉਂ ਜਿਉਂ ਗਾਹਾਂ ਗੱਲ ਉੱਡਦੀ ਹੈ ਤਿਉਂ ਤਿਉਂ ਸੰਗਤਾਂ ਜਿੱਥੇ ਬਨ ਬਨ ਕੇ ਆ ਰਹੀਆਂ ਨੇ, ਸ਼ਬਦ ਪੜ੍ਹਦੀਆਂ ਹੋਈਆਂ ਆ ਰਹੀਆਂ ਨੇ, ਦੂਰ ਦਰਾਜ ਤੋਂ ਚੱਲਦੇ ਨੇ। ਲੇਕਿਨ ਜਿਨ੍ਹਾਂ ਦੀ ਬਿਜ਼ਨਸ ਨੂੰ ਘਾਟਾ ਪੈ ਗਿਆ, ਕੱਟੜਾਂ ਦੇ ਪੰਡ ਬ੍ਰਾਹਮਣਾਂ ਦੇ, ਮਲਾਣਿਆਂ ਦੇ, ਪੁਜਾਰੀਆਂ ਦੇ, ਉਹ ਕਹਿਣ ਲੱਗੇ ਇਹ ਤਾਂ ਸਾਰਾ ਜ਼ਿਲ੍ਹਾ ਹੀ ਉਹਨਾਂ ਦੇ ਪਿੱਛੇ ਲੱਗ ਗਿਆ, ਦੂਰ ਤੱਕ ਲੋਕ ਆ ਰਹੇ ਨੇ। ਜ਼ਿਲ੍ਹਾ ਕੀ, ਸਾਰੇ ਪੰਜਾਬ ਚੋਂ ਆ ਰਹੇ ਨੇ, ਹਿੰਦੁਸਤਾਨ ਚੋਂ ਆ ਰਹੇ ਨੇ, ਲੰਕਾ ਤੱਕ ਤੁਰੇ ਆਉਂਦੇ ਨੇ। ਵੀ ਆਹ ਤਾਂ ਗਲਤ ਹੋ ਗਈ ਗੱਲ, ਜੇ ਚਾਰਾ ਜੋਈ ਨਾ ਕਰੀ ਕੁਛ, ਫੇਰ ਤਾਂ ਆਪਣਾ ਰੇ ਖਾਣਾ ਪੀਣਾ ਗਿਆ, ਕਿਉਂਕਿ ਇੱਕ ਥਾਂ ਤੇ ਇੱਕ ਮਹਾਤਮਾ ਬੈਠਾ ਹੋਵੇ। ਮਹਾਤਮਾ ਤਾਂ ਜੇ ਨਾ ਹੋਵੇ, ਕਹਿੰਦੇ ਹੁਣ ਲੋਕ ਵੀ ਸੰਤ ਹੈ, ਦੂਸਰਾ ਨੇੜੇ ਆ ਜਾਵੇ, ਉਹਦੀ ਮਹਿਮਾ ਹੋਣ ਲੱਗ ਜਾਵੇ, ਉਹਨੂੰ ਫਿਕਰ ਪੈ ਜਾਂਦਾ। ਨੇੜੇ ਦੇ ਡੇਰੇਦਾਰਾਂ ਨੂੰ ਫਿਕਰ ਪੈ ਜਾਏਗਾ, ਮੰਦਰਾਂ ਮਸਜਿਦਾਂ ਵਾਲਿਆਂ ਨੂੰ ਫਿਕਰ ਪੈ ਜਾਏਗਾ ਵੀ ਇਹ ਤਾਂ ਸੱਚ ਦਾ ਢੰਡੋਰਾ ਸ਼ੁਰੂ ਹੋ ਗਿਆ, ਇੱਥੇ ਸਾਡਿਆ ਤਾਂ ਹੁਣ ਸਾਡੀ ਤਾਂ ਪੇਚ ਨਹੀਂ ਜਾਣੀ, ਵੀ ਕੋਈ ਬੰਨ ਨੂੰ ਬੰਨੀਏ। ਫਿਰ ਉਹ ਸਾਰੇ ਬਿਨਾਂ ਬੁਲਾਏ ਇਕੱਠੇ ਹੋ ਜਾਂਦੇ ਨੇ, ਇਕੱਠੇ ਹੋ ਕੇ ਪਹਿਲਾਂ ਕੰਮ ਕਰਦੇ ਨੇ, ਉਹ ਨਿੰਦਿਆ ਕਰਦੇ ਨੇ। ਕਿਉਂ ਕਰਦੇ ਨੇ? ਕਿਉਂਕਿ ਉਹਨਾਂ ਨੂੰ ਸੱਚ ਦੀ ਆਵਾਜ਼ ਪਾਉਂਦੀ ਨਹੀਂ, ਪਾਇਆ ਨਹੀਂ ਕਰਦੀ, ਐਸਾ ਮਹਾਰਾਜ ਫਰਮਾਨ ਕਰਦੇ ਨੇ। ਕੂੜੇ ਜਲ ਜਾਂਦੇ ਨੇ, ਪਾਉਂਦਾ ਨਾ ਸੱਚ ਉਹਨਾਂ ਨੂੰ, ਕੂੜੇ ਜਲ ਜਾਂਦੇ ਨੇ, ਪਾਉਂਦਾ ਭੇਖੀ ਹੋਣਗੇ, ਜਿੰਨੇ ਬਲ ਛਲ ਕਰਕੇ ਖਾਣ ਵਾਲੇ, ਝੂਠੀਆਂ ਗੱਲਾਂ ਦੱਸ ਕੇ ਆਪਣਾ ਕੱਠਵੱਠ ਕਰਨ ਵਾਲੇ, ਜਦੋਂ ਸੱਚ ਦੀ ਆਵਾਜ਼ ਆ ਜਾਏਗੀ, ਉਹ ਫਿਰ ਜਲਨੇ ਸ਼ੁਰੂ ਹੋ ਜਾਂਦੇ ਨੇ, ਨਿੰਦਿਆ ਕਰ। ਮਹਾਰਾਜ ਦਾ ਐਸਾ ਫਰਮਾਨ ਹੈ, ਜਿਨ੍ਹਾਂ ਅੰਦਰ ਸੱਚ ਕੂੜ ਵਰਤੈ, ਜਿਨ੍ਹਾਂ ਦੇ ਅੰਦਰ ਕੂੜ ਦਾ ਵਰਤਾਰਾ ਹੋ ਰਿਹਾ, ਸੱਚ ਨਾ ਭਾਵਈ, ਉਹਨੂੰ ਸੱਚ ਨਹੀਂ ਚੰਗਾ ਲੱਗਦਾ। ਜੇ ਕੋ ਬੋਲੇ ਸੱਚ, ਕੂੜਾ ਜਲ ਜਾਵੇ। ਜੇ ਸੱਚ ਦੀ ਆਵਾਜ਼ ਕਰਦਾ ਹੈ ਵੀ ਵਾਹਿਗੁਰੂ ਨੂੰ ਮੰਨੋ, ਕਿਉਂ ਤੁਸੀਂ ਜਾ ਕੇ ਫਜ਼ੂਲ ਗੱਲਾਂ ਕਰਦੇ ਹੋ, ਧਾਗੇ ਤਵੀਤ ਕਰਾਉਂਦੇ ਹੋ, ਭੂਤਾਂ ਪ੍ਰੇਤਾਂ ਵਾਲਿਆਂ ਕੋਲ ਜਾ ਕੇ ਤੁਸੀਂ ਜਾਂਦੇ ਹੋ, ਕੋਈ ਜਮੈਣ ਲੈਂਦਾ, ਕੋਈ ਕੁਛ ਕਹਿੰਦਾ, ਤੁਹਾਡੇ ਗੁਰੂ ਨਾਨਕ ਸਾਹਿਬ ਨੀ ਹਿਰਦੇ ਚ ਬਿਠਾ ਹੁੰਦਾ? ਜੇ ਤੁਹਾਡੇ ਮਸਤਕ ਚ ਗੁਰੂ ਨਾਨਕ ਸਾਹਿਬ ਬਹਿ ਜੇ, ਮੇਰੇ ਕੋਲ ਆਉਂਦੇ ਨੇ, ਆ ਹੁਣ ਜ਼ਿਆਦਾ ਹੀ ਆਉਣ ਲੱਗੇ, ਕਿਉਂ ਨਹੀਂ ਭੂਤ? ਮੈਂ ਕਿਹਾ ਤੂੰ ਬਾਦਰੂ ਦੀ ਥਾਂ ਤੇ ਗੁਰੂ ਨਾਨਕ ਨੂੰ ਬਿਠਾ ਲੈ, ਅੰਮ੍ਰਿਤ ਛਕ ਲੈ, ਪੰਜ ਪਿਆਰਿਆਂ ਤੋਂ ਨਾਮ ਲੈ ਲੈ, ਬਾਣੀ ਦਾ ਕਰ ਪਾਠ, ਗੁਰੂ ਨਾਨਕ ਸਾਹਿਬ ਦਾ ਧਿਆਨ ਕਰਕੇ ਹਿਰਦੇ ਚ ਬਿਠਾ ਲੈ, ਜੇ ਭੂਤ ਪ੍ਰੇਤ ਨੇੜੇ ਆ ਜਾਵੇ। ਮੈਨੂੰ ਕਹਿ ਨੀ ਫੇਰਾ, ਬੈਠਦਾ ਹੀ ਨਹੀਂ, ਕਲਪਨਾ ਚ ਪਿਆ ਮੈਂ, ਵਹਿਮ ਚ ਪਿਆ ਹੈ। ਗੁਰੂ ਦਾ ਜਦ ਤੂੰ ਬਣ ਗਿਆ, ਸਭ ਤੋਂ ਵੱਡਾ ਸਤਿਗੁਰ ਨਾਨਕ, ਜੇ ਭੂਤ ਪ੍ਰੇਤ ਨੇ, ਗੁਰੂ ਨਾਨਕ ਨਹੀਂ ਹੈ, ਕਿਉਂ ਵਹਿਮ ਚ ਪੈਣਾ? ਜਦੋਂ ਵਹਿਮ ਪ੍ਰਸਤੀ ਚ ਕੱਢਦਾ ਫੇਰ ਇਹਨਾਂ ਨੂੰ ਦੁੱਖ ਲੱਗਦਾ ਵੀ ਸਾਡਾ ਤਾਂ ਰੋਟੀ ਪਾਣੀ ਬੰਦ ਕਰ ਰਿਹਾ ਬਾਬਾ ਜੀ। ਫੇਰ ਉਹ ਕੀ ਕਰਦੇ? ਨਿੰਦਿਆ ਕਰਦੇ ਬਾਈ ਜੀ, ਬਾਬਾ ਜੀ ਨੇ ਤਾਂ ਫਾਰਮ ਆਪਣਾ ਬਣਾ ਲਿਆ, ਮੈਂ ਕੀ ਲੈਣਾ ਫਾਰਮ ਤੇ, ਮੈਂ ਤਾਂ ਬਥੇਰਾ ਵੱਡਾ ਫਾਰਮ ਛੱਡ ਕੇ ਆਇਆ। ਫਾਰਮ ਬਣਾ ਲਿਆ, ਕਹਿੰਦੇ ਸਿੰਘ ਰੱਖੇ ਹੋਏ ਨੇ, ਐਵੇਂ ਹੀ ਆਪਣਾ ਹੀ ਬਣਾ ਲਿਆ, ਕਿਉਂ ਹੋਰ ਕੋਈ ਗੱਲ ਨਹੀਂ ਆਉਂਦੀ। ਨਿੰਦਿਆ ਹੁੰਦੀ ਹੈ ਫਿਰ, ਕੋਈ ਵੀ ਹੋਵੇ ਮਹਾਂਪੁਰਖ ਕਿੱਡਾ ਹੀ ਹੋਵੇ, ਜਿੱਥੇ ਸੱਚ ਹੋਏਗਾ ਉਹਦੀ ਨਿੰਦਿਆ ਕਰਨਗੇ ਝੂਠ ਵਾਲੇ, ਕਿਉਂਕਿ ਉਹਨਾਂ ਦੇ ਪੈਰ ਹਿੱਲ ਜਾਂਦੇ ਨੇ, ਫਿਰ ਉਹ ਟਿਕ ਨਹੀਂ ਸਕਦੇ ਕਦੇ। ਸੋ ਮਹਾਰਾਜ ਕਹਿੰਦੇ ਜਿਨ੍ਹਾਂ ਅੰਦਰ ਕੂੜ ਵਰਤਾ ਸੱਚ ਨਾ ਭਾਵੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਕਿਉਂ ਕੂੜਾ ਕਿਉਂ ਜਲਦਾ? ਕਹਿੰਦੇ ਕੂੜ ਯਾਰੀ ਰੱਜੈ ਕੂੜ, ਉਹ ਕਹਿੰਦੇ ਕੂੜ ਖਾ ਕੇ ਧੋਖਾ ਦੇ ਕੇ ਲੋਕਾਂ ਨੂੰ ਬੇਈਮਾਨੀਆਂ ਗਲਤ ਗੱਲਾਂ ਕਰਕੇ ਉਹ ਰੱਜਦਾ। ਮਹਾਰਾਜ ਕਹਿੰਦੇ ਕਿਵੇਂ ਰੱਜਦਾ? ਕਹਿੰਦੇ ਜਿਉਂ ਬਿਸ਼ਟਾ ਕਾਗ ਖਾਵਈ, ਜਿਉਂ ਪਾਉਂ ਬਿਸ਼ਟਾ ਖਾ ਕੇ ਰੱਜਦਾ। ਕਹਿੰਦੇ ਐ ਉਹ ਨਿੰਦਿਆ ਨਾਲ ਰੱਜਦਾ। ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ, ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵਈ। ਮਹਾਰਾਜ ਕਹਿੰਦੇ ਜੇ ਨਾਮ ਦੀ ਅਰਾਧਨਾ ਕਰੇ ਤਾਂ ਕੂੜ ਦਾ ਪਾਪ ਜਿਹੜਾ ਉਹ ਲੈ ਜਾਂਦਾ। ਜਿਨ ਕੇ ਚਿੱਤ ਕਠੋਰ ਹੈ, ਦੋ ਤਰ੍ਹਾਂ ਦੇ ਬੰਦੇ ਨੇ, ਇੱਕ ਤਾਂ ਉਹ ਹੈ ਜਿਨ੍ਹਾਂ ਦੇ ਚਿੱਤ ਨਰਮ ਨੇ, ਦੂਰ ਦਰਾਜ ਤੋਂ ਚੱਲਦੇ ਨੇ, ਕਾਰੋਬਾਰ ਛੱਡਦੇ ਨੇ, ਰਾਹ ਦੀ ਤਕਲੀਫ਼ ਨੂੰ, ਭੁੱਖ ਨੂੰ, ਗਰਮੀ ਨੂੰ ਬਿਲਕੁਲ ਕੁਛ ਨਹੀਂ ਜਾਣਦੇ, ਤੁੱਛ ਜਾਣਦੇ, ਤੇ ਫਿਰ ਪਹੁੰਚਦੇ ਨੇ ਸੰਗਤ ਵਿੱਚ। ਉਹਨਾਂ ਨੂੰ ਸੰਗਤ ਪਾਉਂਦੀ ਹੈ, ਗੁਰੂ ਦੀ ਪ੍ਰੇਰਣਾ ਹੁੰਦੀ ਹੈ। ਅਕਾਲ ਪੁਰਖ ਉਹਨਾਂ ਨੂੰ ਕਹਿੰਦਾ ਤੂੰ ਸੰਗਤ ਜਾ, ਤੇਰਾ ਉੱਥੇ ਹੱਲ, ਤੈਨੂੰ ਹੱਲ ਪ੍ਰਾਪਤ ਹੋਏਗਾ। ਲੇਕਿਨ ਜਿਹੜਾ ਕੂੜਿਆਰ ਹੈ, ਕਠੋਰ ਚਿੱਤ ਵਾਲਾ, ਉਹ ਬੰਨੇ ਨਾਲ ਬੰਨਾ ਲੱਗਦਾ ਹੋਵੇ ਗੁਰੂ ਘਰ ਦਾ ਮਜਾਲ ਹੈ, ਕਦੇ ਪੈਰ ਧਰ ਜੇ ਅੰਦਰ ਆ ਜੇ ਕਦੇ ਭੁੱਲ ਕੇ ਵੀ, ਕਿਉਂਕਿ ਉਹਦੇ ਭਾਗਾਂ ਵਿੱਚ ਲਿਖਿਆ ਨਹੀਂ ਪਰਮੇਸ਼ਰ ਨੇ। ਜਿਨ ਕੇ ਚਿੱਤ ਕਠੋਰ ਹੈ, ਕਈ ਪ੍ਰੇਮੀ ਕਹਿਣਗੇ ਵੀ ਜੇ ਆਉਂਦੇ ਹੀ ਨਹੀਂ, ਮੈਂ ਕਿਹਾ ਕਠੋਰ ਨੇ ਚਿੱਤ, ਇਹਨਾਂ ਨੂੰ ਪਤਾ ਨਹੀਂ ਹੈ ਜੇ ਚੱਕਰ ਖਾਣੇ ਆ, ਬੇਅੰਤ ਇਹਨਾਂ ਨੇ ਕੁੱਤੇ ਬਿੱਲੇ ਬਣਦੇ ਫਿਰਨਾ। ਕਿਉਂ ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨਾ ਸਤਿਗੁਰੂ ਪਾਸ, ਉਹਨਾਂ ਨੇ ਗੁਰੂ ਦੇ ਕੋਲ ਆ ਕੇ ਨਹੀਂ ਬੈਠਣਾ। ਕਿਉਂ ਨਹੀਂ ਬੈਠਣਾ? ਕਹਿੰਦੇ ਉੱਥੇ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਚੱਲਣੀ, ਬਈ ਬੇਈਮਾਨੀ ਨਾ ਕਰੋ, ਠੱਗੀ ਨਾ ਕਰੋ, ਰਿਸ਼ਵਤਾਂ ਨਾ ਲਓ, ਧੋਖੇ ਨਾ ਦਿਓ, ਲੇਖੇ ਦੇਣੇ ਪੈਣੇ ਆ ਤੁਹਾਨੂੰ। ਫਿਰ ਉਹ ਕੀ ਹੋ ਜਾਂਦਾ? ਉਹਨਾਂ ਦਾ ਚਿੱਤ ਜਿਹੜਾ ਹੈ ਕੂੜਿਆਰਾ ਚਿੱਤ ਉਦਾਸ, ਉਹਨਾਂ ਦਾ ਚਿੱਤ ਉਦਾਸ ਹੋ ਜਾਂਦਾ। ਸਾਚ ਧਰਮ ਨਹੀਂ ਭਾਵੈ ਡੀਠਾ, ਝੂਠ ਦੋ ਸਿਉਂ ਰਚ ਮਿੱਠਾ, ਝੂਠ ਦੇ ਨਾਲ ਫਿਰ ਰਚਿਆ ਹੋਇਆ ਉਹਨੂੰ ਮਿੱਠਾ ਲੱਗਦਾ। ਸੋ ਇਸ ਤਰ੍ਹਾਂ ਦੇ ਨਾਲ ਜਿੰਨੇ ਕੂੜਿਆਰ ਸੀ ਗੁਰੂ ਨਾਨਕ ਸਾਹਿਬ ਦੇ ਵਿਰੋਧੀ, ਉਹ ਇਕੱਠੇ ਹੋਣੇ ਸ਼ੁਰੂ ਲੱਗ ਗਏ, ਚਾਹੇ ਉਹ ਮਸਜਿਦ ਚ ਰਹਿੰਦਾ, ਚਾਹੇ ਉਹ ਠਾਕਰ ਦੁਆਰੇ ਚ ਰਹਿੰਦਾ। ਹਾਂ, ਹਾਲਾਂਕਿ ਗੁਰੂ ਸਾਹਿਬ ਉਜਾੜ ਚ ਬੈਠੇ ਨੇ, ਨੇੜੇ ਤੇੜੇ ਬਸਤੀ ਨਹੀਂ ਹੈ ਕੋਈ, ਇੱਕ ਪਾਸੇ ਦਰਿਆ ਹੈ ਜਿਹੜਾ ਹਰ ਵਕਤ ਚੱਲਦਾ। ਅੱਜ ਕੱਲ ਮੰਗਣੀ ਵੀ ਡੈਮ ਲੱਗੇ ਹੋਏ ਨੇ, ਭਰ ਕੇ ਦਰਿਆ ਚੱਲਦੇ ਸੀ, ਦਰਿਆ ਤੋਂ ਪਾਰ ਆਉਣਾ ਕਿੰਨਾ ਔਖਾ, ਇੱਕ ਪਾਸੇ ਜੰਗਲੇ ਜੰਗਲ ਹੈ। ਲੇਕਿਨ ਫੇਰ ਪਤਾ ਨਹੀਂ ਵੀਹ ਤੀਹ ਤੀਹ ਚਾਲੀ ਚਾਲੀ ਮੀਲ ਬੈਠਿਆਂ ਨੂੰ ਕਿਉਂ ਗੁਰੂ ਨਾਨਕ ਸਾਹਿਬ ਨਹੀਂ ਪਾਏ, ਕਿਉਂ ਵਿਰੋਧਤਾ ਕਰਦੇ ਸੀ, ਨਾ ਮਸਜਿਦ ਵਾਲੇ ਨੂੰ ਪਾਏ, ਨਾ ਮੰਦਰ ਵਾਲੇ ਨੂੰ ਪਾਏ, ਦੋਹਾਂ ਨੂੰ ਇਹ ਨਾ ਪਾਏ। ਦੋਏ ਇਕੱਠੇ ਹੋ ਗਏ ਜਿਹੜੇ ਇੱਕ ਦੂਏ ਨਾਲ ਲੜਦੇ ਸੀ, ਇੱਕ ਦੂਏ ਨੂੰ ਦੇਖਦੇ ਨਹੀਂ ਸੀ, ਉਹਨੂੰ ਮਲੇਸ਼ ਕਹਿੰਦਾ ਸੀ, ਉਹਨੂੰ ਕਾਫਰ ਕਹਿੰਦਾ ਸੀ, ਹੁਣ ਸਾਂਝਾ ਮਹਾਜ ਆ ਗਿਆ ਸਾਹਮਣੇ, ਸਾਂਝੇ ਮੁਫਾਦ ਦੇ ਉੱਤੇ ਇਕੱਠੇ ਹੋ ਗਏ। ਕਹਿੰਦੇ ਕੋਈ ਬੰਨਣ ਨੂੰ ਬੰਨੋ, ਇਹ ਤਾਂ ਨਾਨਕ ਤਪਾ ਤਾਂ ਬਹਿ ਗਿਆ ਇੱਥੇ ਮਲ ਕੇ। ਕਹਿਣ ਲੱਗੇ ਦੱਸੋ, ਕਹਿੰਦੇ ਇਹ ਜਿਹੜਾ ਇੱਥੇ ਦਾ ਮਾਲਕ ਹੈ ਨਾ ਜ਼ਮੀਨ ਦਾ, ਇਹ ਸਾਰੇ ਜ਼ਿਲ੍ਹੇ ਦਾ, ਉਹ ਕਰੋੜੀ ਹੈ, ਕਰੋੜ ਚੰਦ ਹੈ ਉਹਦਾ ਨਾਂ, ਲਾਹੌਰ ਰਹਿੰਦਾ, ਕਿਉਂ ਨਾ ਆਪਾਂ ਉਹਦੇ ਕੋਲ ਜਾਈਏ ਤੇ ਉਹਨੂੰ ਕਹੀਏ ਵੀ ਉਠਾਲ ਦੇ ਤੂੰ ਉੱਥੋਂ, ਨਹੀਂ ਤਾਂ ਇੱਥੇ ਅੱਡਾ ਕਾਇਮ ਹੋ ਜਾਏਗਾ। ਉਸ ਵੇਲੇ ਕਰੋੜ ਚੰਦ ਦੇ ਕੋਲ ਜਾਂਦੇ ਨੇ ਲਾਹੌਰ, ਤੇ ਉਹਨੂੰ ਕਹਿਣ ਲੱਗੇ ਵੀ ਦੇਖੋ ਸ਼ਾਹ ਜੀ, ਤੁਹਾਡਾ ਇਲਾਕਾ ਹੈ, ਤੁਹਾਡਾ ਪਰਗਣਾ ਹੈ, ਤੁਸੀਂ ਉਸ ਦੇ ਮਾਲਕ ਹੋ, ਸਾਰੇ ਮੁਕੱਦਮੇ ਤੁਹਾਡੇ ਕੋਲ ਆਉਂਦੇ ਆ, ਪੁਲਿਸ ਤੁਹਾਡੇ ਕੋਲ ਹੈ, ਤੇ ਆਹ ਕੁਫਰ ਦਾ ਗੜ੍ਹ ਜਿਹੜਾ ਉੱਥੇ ਕਾਇਮ ਹੋ ਰਿਹਾ। ਕਹਿੰਦਾ ਗੜ੍ਹ ਕਿਹੜਾ ਕੁਫਰ ਦਾ? ਕਹਿੰਦੇ ਨਾਂ ਨੇ, ਜਿਹਨੂੰ ਕਰਾਈਆ ਕਹਿੰਦੇ ਨੇ ਨਾ ਸਾਰੇ ਲੋਕ। ਇੱਕ ਤਾਂ ਮੁਸਲਮਾਨ ਨੂੰ ਨਾਲ ਲਈ ਫਿਰਦਾ ਤੇ ਖੱਤਰੀ ਹੋ ਕੇ, ਤੇ ਇਸ ਤੋਂ ਵੀ ਉੱਤੇ ਮੁਸਲਮਾਨ ਆ ਰਹੇ ਨੇ, ਪਠਾਨ ਆ ਰਹੇ ਨੇ, ਦੂਜੇ ਆ ਰਹੇ ਨੇ ਤੇ ਪੀਰ ਆ ਰਹੇ ਨੇ ਉਹਨਾਂ ਦੇ, ਸਾਰੇ ਸਿਜਦੇ ਕਰ ਕਰਕੇ ਜਾ ਰਹੇ ਨੇ। ਇੱਥੇ ਹੀ ਨਹੀਂ, ਜੋਗੀ ਵੀ ਆ ਰਹੇ ਨੇ, ਵਿਰਾਗੀ ਆ ਰਹੇ ਨੇ, ਸੰਨਿਆਸੀ ਆ ਰਹੇ ਨੇ, ਹੋਰ ਅਨੇਕਾਂ ਮਤਾਂ ਦੇ ਸਾਧੂ ਆ ਰਹੇ ਨੇ, ਪੁੱਠੀਆਂ ਮਤਾਂ ਦੇ ਰਿਹਾ। ਨਾ ਤੀਰਥ ਦੀ ਮਹੱਤਤਾ ਕਰਦਾ, ਨਾ ਵਰਤਾਂ ਦੀ, ਨਾ ਜਨੇਊ ਦੀ, ਨਾ ਤਿਲਕ ਦੀ। ਉਧਰ ਉਹ ਕਹਿੰਦੇ ਵੀ ਸਾਨੂੰ ਵੀ ਇਹ ਕਹਿੰਦਾ, ਦੋਏ ਖਿਲਾਫ ਹੋ ਗਏ। ਉਹ ਕਹਿੰਦਾ ਤੁਸੀਂ ਫਿਕਰ ਨਾ ਕਰੋ, ਮੈਂ ਤਾਂ ਪਹਿਲਾਂ ਹੀ ਸੋਚਦਾ ਸੀ, ਕਿਉਂਕਿ ਮੈਂ ਉੜਦੀ ਉੜਦੀ ਗੱਲ ਸੁਣੀ ਹੈ, ਤੇ ਮੈਂ ਵੀ ਖੱਤਰੀ ਹਾਂ, ਮੈਂ ਉਠਾ ਕੇ ਛੱਡੂ। ਬੈਰ ਧਾਰ ਲਿਆ ਗੁਰੂ ਨਾਨਕ ਨੇ। ਇਧਰਲੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੀ ਸਤਸੰਗ ਦੇ ਵਿੱਚ ਬਾਣੀ ਪੜ੍ਹਦੇ ਆਉਂਦੇ ਨੇ ਸਾਰੇ, ਜਿੰਨੀ ਜਿੰਨੀ ਕਿਸੇ ਦੀ ਯਾਦ ਹੈ, ਤੇ ਫਿਰ ਉਹਦੀਆਂ ਤੁਕਾਂ ਯਾਦ ਕਰਦੇ ਨੇ। ਤੇ ਇੱਕ ਇੱਥੇ ਫਿਰਦੇ ਹੁੰਦੇ ਜਿਹੜੇ ਘਰ ਘਰ ਫਿਰ ਕੇ ਗਾਇਆ ਕਰਦੇ ਸੀ, ਕਾਨੇ ਵਜਾ ਕੇ ਗਾਉਂਦੇ ਹੁੰਦੇ, ਗਲੀਆਂ ਚ ਘੁੰਮਦੇ ਰਹਿੰਦੇ ਸੀ, ਲੈਂਦੇ ਨੀ ਸੀ ਕਿਸੇ ਦੇ ਕੁਛ, ਬਗਲੀ ਪਾਈ ਹੁੰਦੀ ਕੋਈ ਦੇ ਦੇਵੇ ਤਾਂ ਰੁਕ ਜਾਂਦੇ ਸੀ, ਨਹੀਂ ਤੁਰੇ ਹੀ ਰਹਿੰਦੇ ਸੀਗੇ, ਗਾਉਂਦੇ ਰਹਿੰਦੇ ਸੀ। ਉਹਨਾਂ ਨੂੰ ਬਾਣੀ ਦੇ ਟੱਪੇ ਯਾਦ ਹੋ ਗਏ, ਉਹ ਟੱਪੇ ਯਾਦ ਕਰਕੇ ਗਾਉਂਦੇ ਫਿਰਦੇ ਨੇ। ਅੱਜ ਲਾਹੌਰ ਵਿੱਚ ਇੱਕ ਕੋਈ ਸਾਈਂ ਲੋਕ ਉਹ ਟੱਪੇ ਗਾਉਂਦਾ ਗਾਉਂਦਾ ਇਹਦੇ ਘਰ ਮੂਹਰੇ ਜਦੋਂ ਗਿਆ ਕਰੋੜੀਏ ਦੇ, ਉੱਥੇ ਇਸ ਤਰ੍ਹਾਂ ਦੇ ਨਾਲ ਆਵਾਜ਼ ਦੇ ਰਿਹਾ, ਰੱਬ ਲੇਖਾ ਮੰਗਦਾ ਨੀ ਜਿੰਦੇ ਕਰ ਭਜਨ ਸਿੱਖ ਸਹੀ ਲੇਖਾ ਰੱਬ ਮੰਗੇਸਿਆ ਬੈਠਾ ਕੱਢ ਬਈ ਤਲਵਾਂ ਪੌਸਣ ਆਕੀਆਂ ਬਾਕੀ ਜਿਨਾ ਰਹੀ ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਹੀ ਆਵਣ ਜਾਣ ਨਾ ਸੁਜਈ ਪੀੜੀ ਗਲੀ ਫਈ ਕੂੜਨ ਕੁੱਟੇ ਨਾਨਕਾ ਓੜਕ ਸੱਚ ਲੈ ਨਾਲ ਬੈਠੇ ਸੀਗੇ ਕਹਿੰਦੇ ਆਹ ਦੇਖੋ ਜੀ ਆਹ ਸ਼ਕਲ ਤੋਂ ਹਿੰਦੂ ਲੱਗਦਾ ਤੇ ਅਜ਼ਰਾਈਲ ਦਾ ਨਾਮ ਲੈਂਦਾ ਧਰਮਰਾਜ ਨੀ ਕਹਿੰਦਾ ਕਹਿਣ ਲੱਗੇ ਦੇਖੋ ਆਹ ਟੱਪੇ ਗਾਉਂਦੇ ਫਿਰਦੇ ਨੇ। ਅਜੇ ਸੁਣੇ ਰਹੇ ਸੀ, ਦੂਸਰੀ ਆਵਾਜ਼ ਫੇਰ ਆ ਗਈ,
ਜਿੰਦੇ ਰੋਵੇਂ ਗੀਤੇ ਰੋ ਰੋ ਪਛੋ ਤਾਵੇਂਗੀ ਫੇਰ ਤੇਰਾ
ਕ੍ਰੋਧ ਵਿੱਚ ਆ ਗਿਆ, ਕਹਿਣ ਲੱਗਿਆ ਫਕੀਰ ਸਾਈਂ ਅੰਦਰ, ਕਹਿੰਦਾ ਕਾਨਿਆਂ ਨਾਲ ਕੀ ਗਾਉਂਦਾ ਫਿਰਦਾ। ਪਹਿਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ਜਿਹੜੀ ਭੁੱਲਿਆਂ ਨੂੰ ਰਸਤੇ ਪਾਉਂਦੀ ਹੈ, ਇਸ ਕਰਕੇ ਅਸੀਂ ਗਲੀਆਂ ਵਿੱਚ ਗਾਉਂਦੇ ਫਿਰਦੇ ਹਾਂ ਵੀ ਕਿਸੇ ਦੀ ਕੰਨ ਵਿੱਚ ਇਹ ਬਾਣੀ ਪੈ ਜਾਵੇ, ਕੰਨਾਂ ਥਾਈਂ ਹੋ ਕੇ ਹਿਰਦੇ ਵਿੱਚ ਪਹੁੰਚ ਜਾਵੇ ਤੇ ਉਹ ਮਾੜੇ ਕਰਮਾਂ ਤੋਂ ਹਟ ਜਾਵੇ ਤੇ ਜ਼ਿੰਦਗੀ ਦਾ ਜੋ ਮਨੋਰਥ ਹੈ ਉਸ ਨੂੰ ਪੂਰਾ ਕਰੇ। ਕਹਿਣ ਲੱਗਿਆ ਤੂੰ ਹਿੰਦੂ ਹੈ, ਇਜ਼ਰਾਈਲ ਦਾ ਕਿਉਂ ਨਾਮ ਲੈਂਦਾ? ਕਹਿੰਦੇ ਗੁਰੂ ਨਾਨਕ ਦਾ ਮਸਜਿਦ ਤੇ ਮੰਦਰ ਨੂੰ ਇੱਕ ਸਮਝਦਾ, ਦੋ ਨਹੀਂ ਸਮਝਦਾ, ਪੂਜਾ ਦੇ ਥਾਂ ਸਮਝਦਾ, ਦੋਹਾਂ ਦਾ ਸਤਿਕਾਰ ਕਰਦਾ, ਨਾ ਮੰਦਰ ਨੂੰ ਮਾੜਾ ਕਹਿੰਦਾ ਨਾ ਮਸਜਿਦ ਨੂੰ ਮਾੜਾ ਕਹਿੰਦਾ। ਉਹ ਇਹ ਕਹਿੰਦਾ ਚਾਹੇ ਨਮਾਜ਼ ਪੜ੍ਹ ਚਾਹੇ ਗਾਇਤਰੀ ਪੜ੍ਹ, ਪਰ ਚਿੱਤ ਨੂੰ ਇਕਾਗਰ ਕਰਕੇ ਪੜ੍ਹ, ਵਾਹਿਗੁਰੂ ਵੱਲ ਮਨ ਨੂੰ ਲਾ, ਸੁੱਕੀ ਨਵਾਜ਼ ਨਾ ਪੜ, ਗਲਤ ਨਵਾਜ਼ ਪਾਪ ਬੇਅਦਬੀ ਹੈ। ਜੇ ਚਿੱਤ ਨਹੀਂ ਲੱਗਦਾ ਜਪਜੀ ਸਾਹਿਬ ਪੜ੍ਹਦੇ ਦਾ ਤਾਂ ਪ੍ਰੇਮੀਆਂ ਤੂੰ ਬੇਅਦਬੀ ਕਰ ਰਹੇ ਹੈ। ਗੁਰੂ ਨਾਨਕ ਪਾਤਸ਼ਾਹ ਜਿਸ ਥਾਂ ਤੇ ਸਿੱਖ ਬਾਣੀ ਪੜ੍ਹਦਾ ਕੀਰਤਨ ਸੋਹਲਾ ਪੜ੍ਹਦਾ ਨਾਲ ਹੁੰਦਾ, ਤੂੰ ਬੇਅਦਬੀ ਕਰ ਰਿਹਾ, ਉਹਦੀ ਚਿੱਤ ਨੂੰ ਨਠਾਈ ਫਿਰਦਾ, ਤੂੰ ਸਮਝ ਵੀ ਮੇਰੇ ਨਾਲ ਹੈ ਗੁਰੂ ਨਾਨਕ ਬਾਣੀ ਪੜ੍ਹਦੇ ਦੇ। ਇਹ ਚਿੱਤ ਨਾ ਲੱਗੇ ਤਾਂ ਬਾਣੀ ਪੜ੍ਹੀ ਹੋਈ ਕਿਵੇਂ ਪ੍ਰਵਾਨ ਹੋ ਜਾਏਗੀ? ਨਿਸ਼ਾਨਾ ਨਾ ਮਾਰੇ, ਟਾਰਗੇਟ ਸਾਹਮਣੇ ਨਾ ਹੋਵੇ ਤੇ ਗੋਲੀ ਗੁਲਜਰੀ ਚ ਨਾ ਮਾਰਦਾ ਹੋਵੇ ਨੰਬਰ ਕਿਵੇਂ ਮਿਲ ਜਾਣਗੇ? ਬਹੁਤ ਸਾਰੇ ਪ੍ਰੇਮੀ ਮੈਨੂੰ ਕਹਿਣਗੇ ਜੀ ਪਾਠ ਤਾਂ ਅਸੀਂ ਕਰ ਲਏ। ਉਹ ਭਾਈ ਪਾਠ ਜਿਵੇਂ ਵਿਧੀ ਨਾਲ ਕਰਨੇ ਚਾਹੀਦੇ ਨੇ ਚਿੱਤ ਇਕਾਗਰ ਕਰਕੇ, ਉਸ ਤਰ੍ਹਾਂ ਕਰ ਲਓ ਫੇਰ ਹੋ ਨਹੀਂ ਸਕਦਾ। ਜਪਜੀ ਸਾਹਿਬ ਦਾ ਐਡਾ ਬੜਾ ਮਹਾਤਮ ਹੈ, ਸਾਰੇ ਮੰਤਰਾਂ ਤੋਂ ਵੱਡਾ ਮੰਤਰ ਹੈ, ਭੂਤ ਪ੍ਰੇਤ ਕੋਈ ਵੀ ਚੀਜ਼ ਕੋਈ ਵਿਘਨ ਨੇੜੇ ਨਹੀਂ ਰਹਿੰਦਾ ਜੇ ਕੋਈ ਜਪਜੀ ਸਾਹਿਬ ਦਾ ਪਾਠ ਚ ਮਨ ਚੇਤੇ ਇਕਾਗਰ ਹੋ ਕੇ ਕਰੇ। ਮੈਂ ਚੁੱਪ ਕਰ ਜਾਂਦਾ ਵੀ ਹੁਣ ਮੈਂ ਕਿਵੇਂ ਸਮਝਾਵਾਂ ਵੀ ਭਾਈ ਤੇਰਾ ਚਿੱਤ ਤਾਂ ਇਕਾਗਰ ਨਹੀਂ ਹੋਇਆ, ਚਿੱਤ ਤਾਂ ਤੇਰਾ ਦੌੜਦਾ ਫਿਰਦਾ ਰਿਹਾ, ਜਪਜੀ ਸਾਹਿਬ ਦੇ ਅੱਖਰ ਤੇਰੇ ਮੂੰਹ ਚ ਘੁੰਮਦੇ ਰਹੇ ਨੇ। ਉਹ ਕਹਿੰਦੇ ਗੁਰੂ ਨਾਨਕ ਸੱਤ ਦੀ ਬਾਤ ਕਹਿੰਦਾ, ਲਾਰੇ ਨਹੀਂ ਲਾਉਂਦਾ ਕਿਸੇ ਨਾਲ, ਕਹਿਣ ਲੱਗਿਆ ਅੱਛਾ ਦੰਦ ਕਿਰਚਦਾ, ਜੋਸ਼ ਆਉਂਦਾ ਗੱਲ ਸੁਣ ਕਹਿੰਦਾ ਨੱਠਦਾ। ਉਸੇ ਵੇਲੇ ਕਹਿਣ ਲੱਗਿਆ ਮੈਂ ਇਸ ਗੁਰੂ ਨਾਨਕ ਨੂੰ ਆਪਣੀ ਜ਼ਮੀਨ ਚ ਨਹੀਂ ਰਹਿਣ ਦੇਣਾ ਕਿਸੇ ਤਰੀਕੇ ਨਾਲ ਵੀ, ਉਠਾ ਕੇ ਹਟਣਾ। ਹਾਲਾਂਕਿ ਗੁਰੂ ਨਾਨਕ ਨੇ ਕਿਹੜਾ ਜ਼ਮੀਨ ਰੋਕਣੀ ਸੀ, ਨਾ ਇਹਦੀ ਜ਼ਮੀਨ ਵਿੱਚ ਬੈਠੇ, ਦਰਿਆ ਇਧਰੋਂ ਲੈ ਜਾਂਦਾ ਕਦੇ ਉਧਰ ਨੂੰ ਲੈ ਜਾਂਦਾ, ਕਦੇ ਉਰਲੀ ਜ਼ਮੀਨ ਖਾ ਜਾਂਦਾ ਕਦੇ ਪਰਲੀ ਖਾ ਜਾਂਦਾ। ਸੁਥਰਾ ਥਾਂ ਦੇ ਕੇ ਬਰੇਤੀ ਤੇ ਬੈਠ ਗਏ। ਦਰਿਆ ਘੱਟ ਗਹਿਰਾ ਚੱਲਦਾ ਸੀ, ਇਸ਼ਨਾਨ ਕਰਨ ਦੀ ਸੰਗਤਾਂ ਨੂੰ ਸੁਵਿਧਾ ਸੀ। ਸੋ ਕੁਛ ਦਿਨ ਵਾਸਤੇ ਮਹਾਰਾਜ ਉੱਥੇ, ਕਿਉਂਕਿ ਸੰਗਤ ਬਹੁਤ ਬਣ ਗਈ ਸੀ, ਜੇ ਸੰਗਤ ਨੂੰ ਮੁੜ ਕੇ ਸੰਭਾਲਿਆ ਨਾ ਜਾਵੇ ਤਾਂ ਟੁੱਟ ਜਾਇਆ ਕਰਦੀ ਹੈ। ਸੋ ਸਥਾਨ ਮਹਾਤਮਾ ਕਿਉਂ ਬਣਾਉਂਦੇ ਨੇ? ਇਸੇ ਕਰਕੇ ਬਣਾਉਂਦੇ ਨੇ ਵੀ ਸੰਗਤ ਜੁੜੀ ਰਹੇ, ਤੇ ਇਹਨਾਂ ਨੇ ਮਿਹਨਤ ਦੇ ਨਾਲ ਜਿਹੜੇ ਸਤਸੰਗ ਕਰੇ ਨੇ ਉਹ ਫਲੀਭੂਤ ਹੋ ਜਾਣ। ਜਦੋਂ ਜੁੜੇ ਰਹਿਣਗੇ ਤਾਂ ਤਰੱਕੀ ਹੁੰਦੀ ਚਲੀ ਜਾਏਗੀ ਹੌਲੀ ਹੌਲੀ। ਲੇਕਿਨ ਅਸੀਂ ਕੀ ਕਰਦੇ ਹਾਂ? ਗੁਰਦੁਆਰਾ ਬਣਾ ਕੇ ਫਿਰ ਸੋਟੇ ਮਾਰਦੇ ਹਾਂ ਇੱਕ ਦੂਏ ਦੇ, ਇਲੈਕਸ਼ਨਾਂ ਕਰਦੇ ਹਾਂ, ਲੜਦੇ ਹਾਂ। ਅੱਜ ਅਖਬਾਰ ਵਿੱਚ ਸੀ ਇੱਕ ਬੀਬੀ ਨੇ 1,00,000 ਪਾਉਂਡ 40 ਲੱਖ ਰੁਪਈਆ ਇਸ ਗੱਲ ਦਾ ਦੇਣਾ ਕਰਿਆ ਬਈ ਆ 6 ਬੰਦੇ ਜਿਹੜੇ ਪ੍ਰਬੰਧਕ ਨੇ ਇਹਨਾਂ ਨੂੰ ਮਾਰ ਦੋ, 40 ਲੱਖ ਗੁਰਦੁਆਰੇ, ਫਿਰ ਗੁਰਦੁਆਰੇ ਤੇ ਕਬਜ਼ਾ ਕਰਨਾ, ਧਰਮ ਦੇ ਸਥਾਨ ਤੇ। ਆਹ ਸਾਡਾ ਹਾਲ ਹੈ, ਕੂੜ ਵਿੱਚ ਫਸ ਗਏ ਅਸੀਂ। ਉਹ ਕਹਿੰਦਾ ਮੈਂ ਵਧੀਆ ਪ੍ਰਬੰਧ ਕਰੂੰ, ਉਹ ਕਹਿੰਦਾ ਮੈਂ ਪਹਿਲਾਂ ਆਪਣਾ ਤਾਂ ਪ੍ਰਬੰਧ ਕਰ ਲਓ ਆਪਣੇ ਅੰਦਰ ਦਾ, ਫਿਰ ਬਾਹਰਲੀ ਗੱਲ ਕਰ ਲਿਓ। ਜਦੋਂ ਅੰਦਰੇ ਨਹੀਂ ਕੁਛ ਹੋਇਆ ਬਾਹਰਲੀ ਕੀ ਕਰੋਗੇ? ਸੋ ਇਹ ਪਰਪਸ ਡਿਫੀਟ ਹੋ ਗਿਆ। ਜਿਸ ਕੰਮ ਨੂੰ ਬਣਾਇਆ ਸੀ ਸਤਸੰਗ ਮੰਡਲ, ਉਹ ਨਹੀਂ ਗੱਲ ਰਹੀ, ਹੋਰ ਗੱਲ ਹੋ ਗਈ। ਉਹ ਤਾਂ ਗੱਲ ਗਈ ਆਈ ਕਿਤੇ ਅਸੀਂ ਦੁਨੀਆਂ ਚ ਆ ਗਏ। ਠੀਕ ਹੈ, ਪੜ੍ਹਨਾ ਲਿਖਣਾ ਚੰਗਾ ਹੁੰਦਾ, ਡਿਸਪੈਂਸਰੀਆਂ ਚੰਗੀਆਂ ਹੁੰਦੀਆਂ, ਸਕੂਲ ਚੰਗੇ ਹੁੰਦੇ ਨੇ, ਪਰ ਤਾਂ ਚੰਗੇ ਨੇ ਜੇ ਉਹ ਸਕੂਲਾਂ ਦੇ ਵਿੱਚੋਂ ਰੂਹਾਨੀਅਤ ਦੀ ਵਿਦਿਆ ਪ੍ਰਾਪਤ ਹੋ ਕੇ ਕੋਈ ਮਨੁੱਖ ਬਣਦਾ ਹੋਵੇ। ਜੇ ਜੰਗਲੀ ਰੁਚੀਆਂ ਪ੍ਰਧਾਨ ਕਰਨੀਆਂ ਫਿਰ ਤਾਂ ਉਹ ਗਲਤ ਹੋ ਗਈ ਗੱਲ, ਪਬਲਿਕ ਦਾ ਪੈਸਾ ਗਲਤ ਥਾਂ ਤੇ ਵਰਤਣਾ ਸ਼ੁਰੂ ਕਰ ਦਿੱਤਾ। ਸਹੀ ਨਤੀਜਾ ਨਾ ਨਿਕਲਿਆ, ਕਿਉਂਕਿ ਰੂਹਾਨੀਅਤ ਦੇ ਰਸਤੇ ਨਹੀਂ ਤੁਰ ਸਕੇ। ਉਹੀ ਮਾਰ ਖੋਰ ਬਿਰਤੀਆਂ ਅੰਦਰ ਰਹਿ ਗਈਆਂ, ਉਹੀ ਕਪਟ ਰਹਿ ਗਿਆ, ਉਹੀ ਝੂਠ ਰਹਿ ਗਿਆ। ਮੰਦਰ ਮਸਜਿਦ ਗੁਰਦੁਆਰੇ ਬਣਾਵਾਂਗੇ ਅਸੀਂ ਬਹੁਤ ਵੱਡੇ ਸੰਗੇ ਮਰਮਰ ਲਾ ਕੇ, ਲੇਕਿਨ ਵਿੱਚ ਜਾਣ ਵਾਲੇ ਬੰਦੇ ਵੀ ਪੈਦਾ ਹੋਣੇ ਚਾਹੀਦੇ ਨੇ। ਸੋ ਇਹ ਗੱਲ ਨਹੀਂ ਹੈ। ਇਹ ਗੁਰੂ ਨਾਨਕ ਜੇ ਉੱਥੇ ਬੈਠੇ ਸੀ ਤਾਂ ਕੇਵਲ ਇਸ ਵਾਸਤੇ ਵੀ ਥੋੜੇ ਦਿਨਾਂ ਚ ਸੰਗਤ ਜਿਹੜੀ ਦੂਰ ਦੂਰ ਤੋਂ ਇਹ ਲੋਚਾ ਕਰ ਰਹੀ ਹੈ ਵੀ ਕਿਸੇ ਥਾਂ ਤੇ ਗੁਰੂ ਨਾਨਕ ਥੋੜੇ ਦਿਨ ਟਿਕਣ ਤੇ ਅਸੀਂ ਜਾ ਕੇ ਅਗਲਾ ਸਬਕ ਲਈਏ, ਲੇਕਿਨ ਇਹ ਚੀਜ਼ ਭਾਉਂਦੀ ਨਹੀਂ ਹੋਇਆ ਕਰਦੀ। ਕੁਦਰਤੀ ਤੌਰ ਤੇ ਇਹਨਾਂ ਦਾ ਵਿਰੋਧ ਹੋਇਆ ਕਰਦਾ। ਮਹਾਰਾਜ ਕਹਿੰਦੇ ਜਿਹੜੇ ਬੰਦੇ ਐਸੇ ਹੁੰਦੇ ਨੇ ਇਹ ਕੋਈ ਸਿਆਣੇ ਨਹੀਂ ਹੁੰਦੇ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ।
ਬੈਰ ਕਮਾਉਂਦੇ ਨੇ ਸੰਤਾਂ ਨਾਲ ਮੂਰਖ ਬੰਦੇ, ਬੈਰ ਕਮਾਉਂਦੇ ਨੇ ਸੰਤਾਂ ਨਾਲ ਮੂਰਖ ਬੰਦੇ। ਮੈਂ
ਇੱਧਰ ਦੇ ਨਾ ਉੱਧਰ ਦੇ। ਕਹਿੰਦੇ ਮਿਲਦਾ ਨਹੀਂ ਸੰਤਾਂ ਨਾਲ ਵੈਰ ਕਰਾ ਕੇ, ਨਾ ਅੱਗੇ ਸੁੱਖ ਹੋਏਗਾ ਨਾ ਪਿੱਛੇ ਹੋਏਗਾ। ਘਰ ਵਿੱਚ ਬਰਬਾਦੀ ਸ਼ੁਰੂ ਹੋ ਜਾਏਗੀ, ਪਸ਼ੂ ਮਰਨ ਲੱਗ ਜਾਣਗੇ, ਬੱਚੇ ਬਿਮਾਰ ਹੋਣ ਲੱਗ ਜਾਣਗੇ। ਕੋਈ ਵੀ ਦੇਖ ਲਓ ਸਾਰੇ ਇਤਿਹਾਸ ਦੇ ਅੰਦਰ ਜਿਨ੍ਹਾਂ ਨੇ ਵੀ ਕਰਿਆ, ਰਾਜ ਜਾਂਦੇ ਰਹੇ ਨੇ ਰਾਜ ਤੇ ਹੀ, ਸੰਤ ਕਾ ਦੁਖੀ ਰਾਜ ਤੇ ਹੀ। ਸੋ ਇਹ ਕੁਦਰਤੀ ਤੌਰ ਤੇ ਹੁੰਦੀ ਹੈ, ਕਿਉਂਕਿ ਇਹਨਾਂ ਦਾ ਜੇ ਵਿਰੋਧ ਹੈ ਸਭ ਤੋਂ ਵੱਡਾ ਸਤਸੰਗ ਨਾਲ ਹੁੰਦਾ। ਨਹੀਂ ਉਹ ਪਾਉਂਦੀ ਸਤਸੰਗ ਨਿੰਦਕਾ,
ਨਹੀਂ ਉਹ ਪਾਉਂਦੀ ਸਤਸੰਗ ਨਿੰਦਕਾ, ਨਹੀਂ
ਨਾਲ ਕੌਮ ਹੈ ਜਿਹੜਾ ਉਹ ਸੁਗੰਧੀ ਤੇ ਨਹੀਂ ਆਉਂਦਾ, ਗੰਦੀਆਂ ਚੀਜ਼ਾਂ ਵਿਸ਼ਟ ਆਦਿਕ ਤੇ ਜਾਏਗਾ। ਹਾਥੀ ਨੂੰ ਨਵਾ ਦੋ ਤੇ ਫੇਰ ਛਾਲ ਉੱਤੇ ਪਾ ਲੇਗਾ। ਤੁਮੇ ਨੂੰ ਜਿੰਨਾ ਜੀ ਕਰਦਾ ਅੰਮ੍ਰਿਤ ਮਿੱਠੇ ਸ਼ਰਬਤਾਂ ਦੇ ਨਾਲ ਸਿੰਜੀ ਜਾਓ, ਕੁੜੱਤਾਂ ਨਹੀਂ ਜਾਂਦੀ। ਸ਼ਿਮਲ ਰੁੱਖ ਦੀ ਜਿੰਨੀ ਜੀ ਕਰਦਾ ਸੇਵਾ ਕਰ ਲਓ, ਉਹਦਾ ਫਲ ਹੱਥ ਨਹੀਂ ਆਇਆ ਕਰ। ਇਸੇ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਇਹ ਵੀ ਸਵਾ ਹੈ, ਨੇਤ ਹੈ ਪਰ ਪੱਕੀ ਕਿ ਨਿੰਦਕ ਨਾਮ ਵੀ ਹੋਣੇ ਆ, ਸਤਸੰਗ ਨਾ ਪਾ। ਸਤਸੰਗ ਦੇ ਨਾਲ ਉਹਨਾਂ ਦਾ ਹਮੇਸ਼ਾ ਹਮੇਸ਼ਾ ਤੋਂ ਵਿਰੋਧ ਚੱਲਿਆ ਹੁੰਦਾ। ਜੇ ਹਰਨਾਕਸ਼ ਨੇ ਸਤਸੰਗ ਨਾਲ ਵਿਰੋਧ ਕਰਿਆ, ਨਤੀਜਾ ਕੀ ਹੋਇਆ? ਮਰਨਾ ਪਿਆ ਉਹਨੂੰ। ਕੰਸ ਨੇ ਸਤਸੰਗ ਨਾਲ ਵਿਰੋਧ ਕਰਿਆ, ਰਾਜਭਾਗ ਸਭ ਦੇਣਾ ਪਿਆ। ਬੇਅੰਤ ਮਸਾਲਾ ਨੇ ਗੁਰੂ ਘਰ ਦੇ ਅੰਦਰ। ਨਿੰਦਕ ਨਾਮ ਵੀ ਹੋਣੇ ਆ, ਸਤਸੰਗ ਨਾ ਪਾਵਾ, ਅੰਨਾ ਆਗੂ ਜੇਠੀਆ, ਸਭ ਸਾਥ ਮਾ। ਆਪ ਵੀ ਡੁੱਬਦਾ ਤੇ ਸਾਰੇ ਸਾਥ ਨੂੰ ਵੀ ਡੁਬਾਉਣ। ਬੜਾ ਅਭਿਮਾਨ ਵਿੱਚ ਬੋਲਿਆ, ਕਹਿੰਦਾ ਅੱਛਾ ਹੁਣ ਤਾਂ ਤੂੰ ਗਾ ਲਿਆ, ਇਹ ਗਾਉਣੇ ਵੀ ਮੈਂ ਬੰਦ ਕਰ ਦੇਣੇ ਨੇ, ਮੇਰੇ ਪਰਗਣੇ ਚ ਕੋਈ ਨੀ ਗਾ ਸਕਿਆ, ਲਾਹੌਰ ਤੱਕ ਮੈਂ ਨੀ ਗਾਉਣ ਦੇਵਾਂਗਾ। ਤੇ ਗੁਰੂ ਨਾਨਕ ਨੂੰ ਵੀ ਮੈਂ ਇੱਥੋਂ ਉਠਾ ਕੇ ਆਪਣੇ ਪਰਗਣੇ ਦੇ ਵਿੱਚ ਪੈਰ ਨਹੀਂ ਤਰਨ ਦੇਣਾ। ਹੰਕਾਰੀ ਹੋ ਗਿਆ ਸਾਸਿੰਗ। ਪੰਜ ਕਿਸਮ ਦੇ ਅਭਿਮਾਨ ਹੁੰਦੇ, ਰਾਜ ਮੱਧ ਹੁੰਦਾ, ਵਿਦਿਆ ਦਾ ਮੱਧ ਹੁੰਦਾ, ਪੈਸੇ ਦਾ ਮੱਧ ਹੁੰਦਾ, ਤਾਕਤ ਦਾ ਮੱਧ ਹੁੰਦਾ, ਰਾਜਮਾਲ ਰੂਪ ਜਾਤ ਜੋਗਨ। ਪੰਜੇ ਠੱਗ ਕਹਿੰਦੇ, ਪੰਜ ਠੱਗਾਂ ਨੇ ਸਾਰਾ ਸੰਸਾਰ ਠੱਗਿਆ ਪਿਆ। ਪੰਜਾਂ ਠੱਗਾਂ ਨੇ ਠੱਗ ਲਿਆ ਹੋਏ ਜੱਗ ਸਾਰਾ, ਬਚਿਆ ਨਾ ਕੋਈ ਜਗ ਤੇ। ਪੰਜੇ ਠੱਗ ਇਹਨੀ ਠੱਗੀ ਜਗ ਠੱਗਿਆ, ਕਿਨੇ ਨਾ ਰੱਖੀ। ਇਹਨਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ, ਨਾਨਕ ਕਰਮਾ ਵਾਰੇ ਹੋਰ ਕੇਤੇ ਮੁੱਠੇ ਜਾਏ। ਸੋ ਇਹ ਰਾਜ ਦਾ ਅਭਿਮਾਨ ਜਿਸ ਦੇ ਹਿਰਦੇ ਚ, ਰਾਜ ਦਾ ਅਭਿਮਾਨ, ਵਿਦਿਆ ਦਾ ਅਭਿਮਾਨ, ਪੈਸੇ ਦਾ ਅਭਿਮਾਨ। ਮਾੜਾ ਜਿਹਾ ਟਰੈਕਟਰ ਲੈ ਆਵੇ, ਉਹਦੇ ਕੋਲ ਦੂਆ ਟਰੈਕਟਰ, ਉਹਨੇ ਫੋੜ ਲਿਆਂਦਾ, ਉਹ ਗੱਲੇ ਨਹੀਂ ਕਰਦਾ ਉਹਦੇ ਨਾਲ, ਬਈ ਅਸੀਂ ਤਾਂ ਫੋੜ ਵਾਲੇ ਆ, ਚਾਹੇ ਸਾਰਾ ਹੀ ਕਰਜ਼ਾ ਹੋਵੇ। ਇੰਨੀ ਕੁ ਗੱਲ ਦਾ ਵੀ ਹੋ ਜਾਂਦਾ, ਜੇ ਕਿਤੇ ਕਾਰ ਨਾਲ ਆ ਜਾਵੇ ਫਿਰ ਤਾਂ ਕਹਿਣਾ ਹੀ ਕੀ ਆ, ਫਿਰ ਤਾਂ ਪਿੰਡ ਚ ਬੋਲਦਾ ਹੀ ਨਹੀਂ। ਪੈਸੇ ਹੋ ਜਾਣ ਚਾਰ, ਗੱਲ ਨਹੀਂ ਕਰਦਾ, ਹੋਰੇ ਤਰ੍ਹਾਂ ਦੀ ਗੱਲ ਕਰੂ। ਗਰੀਬ ਹੈ, ਮਜਬੂਰ ਹੈ ਬੰਦਾ, ਪੈਸਾ ਕਮਾਉਣ ਨੂੰ ਕਿਹਦਾ ਜੀ ਨਹੀਂ ਕਰਦਾ, ਨਹੀਂ ਭਾਗਦੇ ਵਿੱਚ ਤੇ ਉਹਨੂੰ ਨਫ਼ਰਤ ਕਰਨੀ। ਰਾਸੀ ਸ਼ਕਤੀ ਆਵੇ ਕਹਿੰਦਾ ਉਜਾੜ ਕੇ ਰੱਖ ਦੂ, ਮਾੜੀ ਜੀ ਤਾਕਤ ਆ ਜਾਂ ਮਾੜੇ ਜੀ, ਬਹੁਤੀ ਵੱਡੀ ਨਹੀਂ। ਫੇਰ ਨੀ ਉਹ ਦੇਖਦਾ ਨਾ ਅੱਗਾ ਨਾ ਪਿੱਛਾ, ਫੇਰ ਕਹਿੰਦਾ ਮੈਨੂੰ ਰੱਬ ਨੇ ਹੁਣ ਸਾਰੇ ਇਖਤਿਆਰ ਦੇ ਤੇ, ਹੁਣ ਤਾਂ ਮੈਂ ਕਿਸੇ ਨੂੰ ਜਿਉਣ ਨਹੀਂ ਦੇਣਾ। ਮਹਾਰਾਜ ਦੇ ਘਰ ਦਾ ਕੀ ਪਤਾ ਸਾਧ ਸਿੰਘ ਜੀ ਕੀ ਹੋ ਜਾਵੇ, ਉਹਦਾ ਵੀ ਹੱਥ ਬਹੁਤ ਡਾਢਾ ਹੈ। ਉਹ ਬਸਦਿਆਂ ਨੂੰ ਉਜਾੜ ਦਿੰਦਾ, ਉਜੜਿਆਂ ਨੂੰ ਵਸਾਉਂਦਾ, ਚੜਿਆਂ ਨੂੰ ਹੇਠਾਂ ਸੁੱਟ ਦਿੰਦਾ, ਹੇਠਾਂ ਪਿਆਂ ਨੂੰ ਉੱਤੇ ਜਾੜ ਦਿੰਦਾ, ਜਲਾਂ ਚ ਥਲ ਕਰ ਦਿੰਦਾ, ਥਲਾਂ ਵਿੱਚ ਜਲ ਕਰ ਦਿੰਦਾ। ਉਹਦਾ ਡਰ ਨਹੀਂ ਹੈ ਤੇ ਨਾ ਪਿਆਰ, ਨਾ ਕੋਈ ਜਿਹੜੇ ਕੰਮ ਨੂੰ ਆਏ ਨੇ ਉਹ ਕੰਮ ਹੈ। ਉਹ ਕਹਿੰਦੇ ਨਾ ਉਹਨਾਂ ਨੂੰ ਸਤਸੰਗ ਦਾ ਕੋਈ ਲਾਭ ਹੁੰਦਾ, ਪਾਠ ਕਰਾਈ ਜਾਣ ਉਹਦਾ ਲਾਭ ਨਹੀਂ, ਕਿਉਂਕਿ ਅੰਦਰ ਹੰਕਾਰ ਦੇ ਟਿੱਬੇ ਨੇ, ਟਿੱਬਿਆਂ ਦੇ ਉੱਤੇ ਉਪਦੇਸ਼ ਰੂਪੀ ਮੀਂਹ ਪਵੇ ਉਹਦੇ ਤੇ ਅਸਰ ਨਹੀਂ ਹੋਇਆ ਕਰਦਾ। ਆਹ ਟਿੱਬੇ ਨੇ ਸਾਡੇ ਕੋਲ ਇਧਰਲੇ ਪਾਸੇ ਸੱਜੇ ਹੱਥ, ਮੀਂਹ ਪੈ ਜੇ ਮਾੜੀ ਜੀ ਵੀ ਗਿੱਲ ਨਹੀਂ ਉੱਥੇ ਰਹਿੰਦੀ, ਭੋਰਾ ਜਿੰਨੀ ਵੀ ਹੇਠਾਂ ਆ ਕੇ ਨੀਵੇਂ ਖੇਤਾਂ ਚ ਚਾਹੇ ਧਾਨ ਬੀਜ ਲਓ ਚੌਲ ਬੀਜ ਲਓ ਉਹਨਾਂ ਦੀ ਗਿੱਲ ਹੁੰਦੀ ਹੈ, ਉੱਤੇ ਮੱਕੀ ਬੀਜਣ ਦੀ ਵੀ ਨਹੀਂ ਹੁੰਦੀ। ਇਸੇ ਤਰ੍ਹਾਂ ਦੇ ਨਾਲ ਜਿਹੜੇ ਬੇਮਾਨੀ ਹਿਰਦੇ ਹੁੰਦੇ ਨੇ ਉਹ ਪਰਮੇਸ਼ਰ ਨੂੰ ਨਹੀਂ ਪਾਇਆ ਕਰਦੇ। ਹਰ ਜੀ ਹੰਕਾਰ ਨਾ ਭਾਵੇ, ਬੇਦਕੂਕ ਸੁਣਾਵੇ, ਪ੍ਰਾਊਡ ਹੈ ਤਫਾਲ ਸਾਰੀ ਦੁਨੀਆ ਕਹਿੰਦੀ ਹੈ। ਵੱਡੇ ਵੱਡੇ ਬੇਮਾਨੀ ਮਾਰੇ ਗਏ ਜਿੰਨੇ ਵੀ ਸੀਗੇ, ਕੋਈ ਵੀ ਨਹੀਂ ਬਚਿਆ। ਵੱਡਿਆਂ ਦੀ ਗਿਣਤੀ ਚ ਆਉਂਦੇ ਨੇ, ਹਰਨਾਕਿਸ਼ ਆਉਂਦਾ, ਕੰਸ ਆਉਂਦਾ, ਅਨੇਕਾਂ ਹੋਰ ਆਉਂਦੇ ਨੇ, ਔਰੰਗਜ਼ੇਬ ਵਰਗੇ ਆਉਂਦੇ ਨੇ, ਕਿੱਥੇ ਚਲੇ ਗਏ, ਕੌਣ ਉਹਨਾਂ ਦਾ ਨਾਂ ਲੈਂਦਾ, ਨਫ਼ਰਤ ਕਰਦੇ ਨੇ ਲੋਕ। ਉਸ ਵੇਲੇ ਤਾਂ ਚੰਮ ਦੀਆਂ ਚਲਾ ਲਈਆਂ, ਲੇਕਿਨ ਫੇਰ ਕੀ ਹੋਇਆ, ਦੁਖੀ ਹੋ ਕੇ ਮਰਦੇ ਨੇ। ਪਰਮੇਸ਼ਰ ਦੇ ਨਿਆਂ ਨੂੰ ਨੀ ਕੋਈ ਹਟਾ ਸਕਦਾ, ਉਹਦਾ ਤਾਂ ਅਟਲ ਨੇਮ ਹੈ। ਹਾਂ ਥੋੜਾ ਚਿਰ ਜ਼ਰੂਰ ਲੱਗਦਾ, ਕਿਉਂ ਲੱਗਦਾ, ਉਹ ਪੁੰਨਾ ਦਾ ਇਕੱਠਾ ਹੁੰਦਾ ਕੁਛ, ਬੇੜਾ ਜਿਹੜਾ ਨਾ ਉਹ ਗਲੀ ਛੋਟੀ ਹੈ, ਪਾਣੀ ਹੌਲੀ ਹੌਲੀ ਪੈਂਦਾ, ਭਰਿਆ ਨਹੀਂ ਅਜੇ, ਜਦ ਭਰ ਜਾਂਦਾ ਉਹ ਬੇੜਾ ਡੁੱਬਣਾ ਹੀ ਡੁੱਬਣਾ, ਫੇਰ ਨਹੀਂ ਉਹ ਰਿਹਾ ਕਰਦਾ। ਇਹ ਅਸੂਲ ਹੈ ਕੁਦਰਤ ਦਾ, ਇਹਨੂੰ ਕੋਈ ਬੰਦਾ ਟਾਲ ਨਹੀਂ ਸਕਦਾ, ਕਿਸੇ ਤੋਂ ਇਹ ਟਲਦਾ ਨਹੀਂ। ਆਪਣੀ ਅਕਲ ਨਾਲ ਤਾਂ ਕੋਈ ਨਹੀਂ ਬਚਦਾ, ਜੇ ਕੋਈ ਕਹੇ ਤਾਂ ਪਰਮੇਸ਼ਰ ਦੀ ਲੀਲਾ ਚੱਲ ਰਹੀ ਹੈ, ਕਦੇ ਹੇਠਲੇ ਉੱਤੇ ਕਦੇ ਉਤਲੇ ਹੇਠ। ਤੇ ਜ਼ੋਰ ਜ਼ੁਲਮ ਕਰਨ ਵਾਲੇ ਪਹਿਲਾਂ ਤਾਂ ਫੁੱਲਦੇ ਨੇ ਬਹੁਤ, ਜ਼ੋਰ ਜ਼ੁਲਮ ਫੁੱਲੋ ਫੁੱਲਦਾ ਹੈ ਉਹ, ਲੇਕਿਨ ਬਾਅਦ ਵਿੱਚ ਜਦ ਭਰ ਜਾਂਦਾ ਨਾ ਬੇੜਾ, ਫੇਰ ਡੁੱਬਦੇ ਦਾ ਵੀ ਨਹੀਂ ਪਤਾ ਲੱਗਦਾ, ਸੈਕਿੰਡ ਲੱਗਦਾ, ਪੁਸ਼ਤਾਂ ਦੀਆਂ ਪੁਸ਼ਤਾਂ ਥੱਲੇ ਚਲੀਆਂ ਜਾਂਦੀਆਂ, ਕੁਛ ਵੀ ਨਹੀਂ ਬਾਕੀ ਵੱਜਦਾ। ਤੇ ਪਰਮੇਸ਼ਰ ਵੱਲੋਂ ਤਾਂ ਉਹਨੇ ਲੈਣਾ ਦੇਣਾ ਹੀ ਕੀ ਹੈ।
ਗਰਭ ਚ ਨਾ ਵੜਿਆਈਆਂ ਖਾਲੀ ਦੁਨੀਆ ਵਿੱਚੋਂ ਜਾਣਗੇ, ਗਰਭ ਚ ਨਾ ਵੜਿਆਈਆਂ ਖਾਲੀ Thank you.
ਖਾਲੀ ਚੱਲੇ ਤਣੀ ਸੀ ਉਹ ਟਿੱਬੇ ਚ ਹੋ ਗਿਆ। ਜਿਵੇਂ ਟਿੱਬਿਆਂ ਦੇ ਉੱਤੇ ਗਿੱਲੀ ਹੁੰਦੀ ਐ ਉਹਨਾਂ ਦੇ ਹਿਰਦੇ ਦੇ ਵਿੱਚ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ। ਇੱਥੋਂ ਹੱਥ ਮਲਦੇ ਚਲੇ ਜਾਂਦੇ ਨੇ, ਮੂਰਖ ਰਾਵਣ ਕਿਆ ਲੈ ਗਿਆ? ਮਹਾਰਾਜ ਕਹਿੰਦੇ ਦੱਸੋ ਲੈ ਗਿਆ ਕੁਛ? ਰਾਮ ਚੰਦਰ ਜੀ ਨਾਲ ਵਿਰੋਧ ਪਾਇਆ, ਚਾਹੀਦਾ ਤਾਂ ਇਹ ਸੀ ਵੀ ਯੁਗ ਦੇ ਅਵਤਾਰ ਸੀ ਉਹਨਾਂ ਦੇ ਚਰਨੀ ਲੱਗਦਾ, ਨਿਮਰਤਾ ਨਾਲ ਆਦਰ ਕਰਦਾ, ਸਤਿਕਾਰ ਕਰਦਾ, ਵਿਰੋਧ ਕੀਤਾ, ਕਹਿੰਦੇ ਫਿਰ ਲੈ ਗਿਆ ਕੁਛ? ਸੋ ਇਸੇ ਤਰ੍ਹਾਂ ਇਹ ਕਰੋੜੀਆ ਸਾਹਿਬ ਪਰਗਣੇ ਦਾ ਮਾਲਕ, ਕਿਸੇ ਰਾਜ ਦਾ ਮਾਲਕ ਨਹੀਂ, ਮੁਗਲਾਂ ਦੇ ਹੇਠ ਆਇਆ ਹੋਇਆ, ਲੋਧੀਆਂ ਦੇ ਪਠਾਣਾਂ ਦੇ ਰਾਜ ਦੇ ਵਿੱਚ ਆਇਆ ਹੈ। ਪਤਾ ਨਹੀਂ ਕਿਹੜੇ ਵੇਲੇ ਰਾਜ ਬਦਲ ਜਾਵੇ ਤੇ ਕਿਹੜੇ ਵੇਲੇ ਸਭ ਕੁਛ ਖੋ ਲਏ। ਲੇਕਿਨ ਅਭਿਮਾਨ ਕਿੰਨਾ, ਗੁਰੂ ਨਾਨਕ ਦੀ ਲਹਿਰ ਨੂੰ ਖਤਮ ਕਰਨਾ ਚਾਹੁੰਦਾ ਵੀ ਮੈਂ ਖਤਮ ਕਰ ਦੂੰਗਾ, ਮੈਂ ਤਾਂ ਆਪਣੇ ਪਰਗਣੇ ਚ ਪੈਰ ਨਹੀਂ ਧਰਨ ਦਿੰਦਾ, ਕਿਸੇ ਨੂੰ ਰਹਿਣ ਨਹੀਂ ਦਿੰਦਾ, ਨਾ ਕਿਸੇ ਸਿੱਖ ਨੂੰ ਰਹਿਣ ਦੇਵਾਂ, ਨਾ ਗਾਉਣ ਵਾਲੇ ਨੂੰ, ਨਾ ਗੁਰੂ ਨਾਨਕ ਨੂੰ ਬੈਠਣ ਦੇਵਾਂ। ਇਹ ਤਾਂ ਕਹਿੰਦਾ ਸਾਰਾ ਹੀ ਉਲਟ ਪੁਲਟ ਕੰਮ ਕਰਦਾ ਨੇ। ਇਹ ਜਨੇਊ ਨੂੰ ਕਹਿੰਦੇ ਨੇ ਦਿਆ ਕਪਾਲ ਸੰਤੋਖ ਸੂਤ ਜਤ ਗੰਢੀ ਸਤ ਵੱਟ। ਇਹ ਜਨੇਊ ਜੀਗਾ ਹੈ ਹੀ ਤਾਂ ਪਾਂਡੇ ਘੱਟ, ਇਹ ਅੱਜ ਤੱਕ ਤਾਂ ਕਿਸੇ ਨੇ ਨਹੀਂ ਕਿਹਾ। ਜੋ ਕੁਲ ਗੁਰੂ ਬਣਾ ਕੇ ਦੇ ਦਿੰਦਾ ਉਹ ਪਾਉਂਦੇ ਆ ਅਸੀਂ ਸ਼ਰਧਾ ਦੇ ਨਾਲ, ਇਹਨੇ ਤਾਂ ਸਾਡਾ ਬੇਸਿਕ ਨੇਚਾ ਹੀ ਤੋੜ ਦਿੱਤਾ। ਹਰ ਚੀਜ਼ ਚ ਨੇਚਾ ਤੋੜਦਾ। ਇਹ ਮੈਂ ਨਹੀਂ ਗੱਲਾਂ ਚੱਲਣ ਦੇਣੀ। ਉਸ ਵੇਲੇ ਘੋੜ ਸਵਾਰ ਨਾਲ ਲਏ, ਆਪ ਚੜਿਆ ਬੜੇ ਹੰਕਾਰ ਦੇ ਨਾਲ। ਇਹ ਨਹੀਂ ਵੀ ਆਰਡਰ ਦੇ ਦੇਵੇ ਵੀ ਜਾਓ ਉਠਾਲ ਦੋ ਗੁਰੂ ਨਾਨਕ ਨੂੰ, ਕਹਿੰਦਾ ਮੈਂ ਦੇਖੂ ਉਹ ਕਿਵੇਂ ਬਹਿੰਦਾ। ਸੋ ਚੱਲਦਾ ਚੱਲਦਾ ਅਭਿਮਾਨ ਦਾ ਭਰਿਆ ਹੋਇਆ ਲਾਹੌਰ ਤੋਂ ਚੱਲ ਕੇ, ਜਦੋਂ ਜਿਸ ਥਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਸੀ ਉਹਦੇ ਪਿਛਲੇ ਪਾਸੇ ਇੱਕ ਪਿੰਡ ਸੀ ਜਿੱਥੇ ਭਾਈ ਦੋਦਾ ਤੇ ਉਹਦੇ ਘਰ ਵਾਲੀ ਦੋਦੋ ਰਾਣੀ, ਇਹ ਮਹਾਰਾਜ ਨੇ ਨਾਂ ਰੱਖਿਆ ਸੀ ਉਹਦਾ, ਰਾਣੀ ਕਹਿ ਕੇ ਰੱਖਿਆ ਵੀ ਰਾਣੀ ਤੇਰੇ ਪ੍ਰਤਾਪ ਦੇ ਨਾਲ ਇੱਥੇ ਸਤਸੰਗ ਦਾ ਮਾਹੌਲ ਵਜਣਾ ਤੇ ਜਦੋਂ ਕੋਈ ਕਰਤਾਰਪੁਰ ਦੀ ਗੱਲ ਕਰਿਆ ਕਰੂ ਤੇਰਾ ਨਾਮ ਆਇਆ ਕਰੇਗਾ। ਸੋ ਉਸ ਪਿੰਡ ਤੱਕ ਆ ਗਿਆ, ਉੱਥੋਂ ਪੁੱਛਦਾ ਉਹਨਾਂ ਪਿੰਡ ਵਾਲਿਆਂ ਨੂੰ ਵੀ ਕਿੱਧਰ ਹੈ ਨਾਨਕ ਤਫਾ ਕਿੱਥੇ ਹੈ? ਇਹ ਬੀਬੀ ਵੀ ਬਾਹਰ ਨਿਕਲੇ ਸੀ, ਕਹਿੰਦੀ ਕਾਹਦਾ ਰੌਲਾ ਗੌਲਾ ਪੈ ਰਿਹਾ? ਪਿੰਡ ਵਾਲੇ ਕਹਿੰਦੇ ਵੀ ਇਹਨੂੰ ਕਿਸੇ ਨੇ ਚੱਕਤਾ ਤੇ ਪਤਾ ਨਹੀਂ ਕਿਹੜਾ ਵਾਦ ਵਿਵਾਦ ਕਰੇ, ਸਿਪਾਹੀ ਨਾਲ ਲਈ ਜਾ ਰਿਹਾ, ਘੋੜ ਸਵਾਰ ਨਾਲ ਲਈ ਜਾ ਰਿਹਾ। ਉਸ ਵੇਲੇ ਪਿੰਡ ਦੇ ਸਿਆਣੇ ਬੰਦਿਆਂ ਨੇ ਕਿਹਾ ਕਿ ਕਰੋੜੀਆ ਸਾਹਿਬ ਉਹ ਸਾਧੂ ਫਕੀਰ ਨੇ, ਉਹ ਕੁਛ ਕਰਦੇ ਤਾਂ ਹੈ ਨਹੀਂ, ਤੁਸੀਂ ਭਾਵਨਾ ਨਾਲ ਜਾ ਰਹੇ ਹੋ ਤੇ ਜਾਂ ਵੈਸੇ ਜਾ ਰਹੇ ਹੋ? ਕਹਿੰਦੇ ਮੈਂ ਤਾਂ ਨਹੀਂ ਉੱਥੇ ਬੈਠਣ ਦੇਣਾ। ਕਹਿੰਦੇ ਉਹ ਤਾਂ ਦਰਿਆ ਦੇ ਕੰਧੇ ਤੇ ਬੈਠੇ ਨੇ, ਕਿਸੇ ਦੀ ਜ਼ਮੀਨ ਚ ਨਹੀਂ ਬੈਠੇ, ਕਿਸੇ ਦਾ ਕੋਈ ਇਲਾਕਾ ਨਹੀਂ ਰੋਕਿਆ ਉਹਨਾਂ ਨੇ। ਹਾਂ ਸੰਗਤਾਂ ਜ਼ਰੂਰ ਖੇਤਾਂ ਚੋਂ ਲੰਘ ਕੇ ਜਾਂਦੀਆਂ, ਉਹ ਤੁਹਾਡੀ ਜ਼ਮੀਨ ਚੋਂ ਜ਼ਰੂਰ ਲੰਘਦੀਆਂ ਨੇ, ਪਰ ਉਹ ਨਹੀਂ ਬੈਠੇ, ਉਹ ਤਾਂ ਬਾਹਰ ਬੈਠੇ, ਕਿਸੇ ਦੀ ਜ਼ਮੀਨ ਨਹੀਂ ਰੋਕੀ, ਉਹ ਤਾਂ ਕੁਦਰਤ ਦਰਿਆ ਦੇ ਬਹਿਣ ਚ ਬੈਠੇ ਨੇ ਤੇ ਉੱਥੇ ਛੱਪੜ ਪਾਤੇ ਨੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਤੁਸੀਂ ਨਾ ਜਾਓ ਤਾਂ ਚੰਗਾ। ਕਹਿੰਦਾ ਮੈਂ ਤਾਂ ਉਸ ਨੂੰ ਉਠਾ ਕੇ ਆਵਾਂਗਾ, ਮੈਂ ਉੱਥੇ ਬੈਠਣ ਨਹੀਂ ਦਿੰਦਾ। ਉਹ ਕਹਿੰਦਾ ਤੇਰੀ ਮਰਜ਼ੀ ਹੈ, ਅੱਜ ਤੱਕ ਤਾਂ ਅਸੂਲ ਇਹ ਚੱਲਿਆ ਆਇਆ।
ਸੋ ਦੁੱਖ ਕੈਸਾ ਪਾਵੇ ਜਿਹਦਾ ਰਾਖਾ ਹੈ ਪਰਮਾਤਮਾ, ਸੁਖ ਕੈਸਾ ਪਾਵੇ ਜਿਹਦਾ ਰਾਖਾ ਹੈ।
संत तेरे तेरे सेवको भो कुछ नाई जम नहीं आवेंगे। बीबी भी बाहर आ गई, होर बीबियां आ गई, कह लगे ये मत मारी हुई है। ये आप निरंकार गुरु नानक पातशाह सारिया शक्तियां दे मालिक ते टटियाणा सूरज नाल लड़न चलिया। रोकिया बीबी ने, कहंदी वीरा शुभ दियां कांगा दे अगर हिटक नहीं डाई दी, रोड़ के लै जानी है। पिछे मुड़ के देखिया कौन है, कहंदी जा जा असी तेनू रोक दे, जा रब रख। शौक गज गया जाके जदों बुरे धारी जांदा इरादे मैं करूं मैं ठाऊंगा गुरु नानक नूं, ओ घोड़ा एकदम तब गया अलफ हो गया ते थले सिटदा गिरदे दा पट टुट गया। हाय हाय कर लिया, डोली च पा लिया नालदिया ने, चक के लाहौर लै गए। इरादा नहीं छड़दा, क्योंकि जो भी बुरा करदा महापुरशां दा उहदे बारे ऐसा फरमान है गुरु महाराज दा, खाक विच रलदा खाक विच रुलदा जी संतां दा दुखी मंगे, खाक विच रलदा संतां दा दुखी मंगे। ਰਾਖੀ ਕਰ ਜਾਂ ਕੋ ਰੱਖੈ ਰਾਖਣ ਹਾਰ ਤਿਸਕਾ ਅੰਗ ਕਰੇ ਨਿਰੰਕਾਰ, ਉਹਦੀ ਰਾਖੀ ਕਰਦਾ ਨਿਰੰਕਾਰ। ਮਾਤ ਕਰਮ ਹੈ ਅਗੰਨਾ ਜੋ ਹੈ, ਕਾਮ ਕ੍ਰੋਧ ਲੋਭ ਮੋਹ ਨਾ ਪੋਹੈ, ਸਾਧ ਸੰਗ ਜਪੈ ਨਿਰੰਕਾਰ, ਨਿੰਦਕ ਕੈ ਮੋਹ ਲਾਗੈ ਛਾ। ਕਹਿੰਦੇ ਸਵਾਹ ਚ ਰੁੜਦਾ, ਰਾਮ ਕਵਚ ਦਾਸ ਕਾ ਸੁਨਾ। ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਉਹਦੀ ਸੰਜੋਹ ਹੈ, ਕਵਚ ਹੈ ਉਹਦੇ ਤੇ, ਕੋਈ ਨਾ ਕਿਸੇ ਜਾਦੂ ਦਾ ਨਾ ਟੂਣੇ ਦਾ ਕਿਸੇ ਮੰਦ ਚੀਜ਼ ਦਾ ਅਸਰ ਨਹੀਂ ਹੋਇਆ ਕਰਦਾ। ਦੂਤ ਦੁਸ਼ਟ ਤਿਸ ਪੋਹਤ ਨਾ, ਜੋ ਜੋ ਗਰਬ ਕਰੇ ਸੋ ਜਾਏ। ਜਿਹੜਾ ਜਿਹੜਾ ਅਭਿਮਾਨ ਕਰੇਗਾ ਗੁਰੂ ਘਰ ਨਾਲ ਮਹਾਂਪੁਰਸ਼ਾਂ ਦਾ, ਉਹ ਖਤਮ ਸਮਝੋ, ਉਹ ਚਲਿਆ ਜਾਂਦਾ, ਉਹਦੀ ਜੜ ਪੱਟੀ ਜਾਂਦੀ ਹੈ। ਐਸਾ ਗੁਰੂ ਮਹਾਰਾਜ ਚ ਫਰਮਾਨ ਆਉਂਦਾ ਬਈ ਜੋ ਜੋ ਵੀ ਕਰਦਾ ਉਹਦੀ ਜੜ ਖਤਮ ਹੋ ਜਾਇਆ ਕਰਦੀ ਹੈ। ਜੋ ਜੋ ਗਰਵ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸਰਣਾਏ। ਜੋ ਜੋ ਸ਼ਰਨ ਪਿਆ ਹਰ ਰਾਏ, ਸੋ ਦਾਸ ਰੱਖਿਆ ਆਪਣੇ ਕੰਠ ਲਾਏ। ਜਿਹੜਾ ਗੁਰੂ ਦੀ ਸ਼ਰਨ ਲੈ ਲੈਂਦਾ ਉਹਨੂੰ ਕੰਠ ਦੇ ਨਾਲ ਛਾਤੀ ਨਾਲ ਲਾ ਕੇ ਰਾਖੀ ਕਰਦਾ, ਜੇ ਲੈਂਦਾ ਉਹਨੂੰ ਕੰਠ ਦੇ ਨਾਲ ਛਾਤੀ ਨਾਲ ਲਾ ਕੇ ਰਾਖੀ ਕਰਦਾ। ਜੇ ਕੋ ਬਹੁਤ ਕਰੇ ਅਹੰਕਾਰ, ਉਹ ਖਿਨਮੈ ਰੁਲਤਾ ਖਾਕੂ ਨਾਲ। ਕਾਕੂ ਕਹਿੰਦੇ ਨੇ ਧਰਤੀ ਨੂੰ, ਮਿੱਟੀ ਨੂੰ। ਮਿੱਟੀ ਦੇ ਵਿੱਚ ਰੁਲਦਾ ਫਿਰਦਾ, ਖਾਕ ਦੇ ਵਿੱਚ ਰੁਲਦਾ ਫਿਰਦਾ ਜਿਹੜਾ ਬਹੁਤਾ ਅਹੰਕਾਰ ਕਰਦਾ। ਇੱਕ ਚੁਟਕੀ ਲੱਗਦੀ ਹੈ, ਇੰਨੇ ਚਿਰ ਚ ਖਤਮ ਹੋ ਜਾਂਦਾ। ਕੋਈ ਕਰਕੇ ਦੇਖ ਲਓ, ਹੈ ਵੀ ਸਾਚਾ ਹੋਵਣਹਾਰ, ਸਦਾ ਸਦਾ ਜਾਈ ਬੁਲਿਹਾਰ। ਆਪਣੇ ਦਾਸ ਰਾਖੇ ਕਿਰਪਾ ਤਾਰ, ਨਾਨਕੇ ਪ੍ਰਭ ਪ੍ਰਾਣ ਅਧਾਰ। ਗੁਰੂ ਨਾਨਕ ਨਾਲ ਹੁਣ ਲਾਉਂਦਾ, ਗੁਰੂ ਨਾਨਕ ਦੇ ਜਿੰਨੇ ਪਿਆਰੇ ਨੇ ਸਾਰਿਆਂ ਦੇ ਹਿਰਦੇ ਚ ਆਉਂਦਾ ਵੀ ਇਹ ਕੀ ਮੂਰਖ ਕਰਨ ਲੱਗ ਗਿਆ। ਕੋਈ ਵੀ ਬੰਦਾ ਚਾਹੇ, ਇੱਕ ਮਿਸਾਲ ਨੀ ਹਜ਼ਾਰਾਂ ਮਿਸਾਲਾਂ, ਬਾਬੇ ਕਰਮ ਸਿੰਘ ਮਹਾਰਾਜ ਹੋਤੀ ਮਰਦਾਨ ਵਾਲੇ, ਕੁਛ ਇੱਕ ਪਠਾਨ ਹੈ, ਉਹ ਇੰਨੀ ਨਿੰਦਿਆ ਕਰਿਆ ਕਰੇ, ਇੰਨੀ ਨਿੰਦਿਆ ਕਰਿਆ ਕਰੇ ਵੀ ਦੇਖੋ ਹਿੰਦੂ ਵੀ ਮਤ ਭੁੱਲ ਗਏ ਸਾਰੇ, ਤੇ ਮੁਸਲਮਾਨਾਂ ਦੀ ਤਾਂ ਜਮਾ ਹੀ ਮਤ ਮਾਰੀ ਗਈ। ਇਹ ਵੀ ਉਹਨਾਂ ਕੋਲ ਜਾਂਦੇ ਨੇ, ਇਹ ਵੀ ਉਹਨਾਂ ਕੋਲ ਜਾਂਦੇ ਆ, ਬੜੀ ਨਿੰਦਿਆ ਕਰੇ, ਨਿੰਦਿਆ ਦਾ ਪ੍ਰਵਾਹ ਹੜ ਚਲਾ ਤਾ ਉਹਨੇ। ਮਹਾਰਾਜ ਨੂੰ ਕਿਸੇ ਨੇ ਦੱਸਿਆ, ਕਹਿੰਦੇ ਬਾਬਾ ਜੀ ਨਿੰਦਿਆ ਬਹੁਤ ਕਰਦਾ। ਕਹਿੰਦੇ ਪਿਆਰਿਓ, ਸੰਤਾਂ ਨੂੰ ਤਾਂ ਨਿੰਦਿਆ ਪਿਆਰੀ ਹੁੰਦੀ ਹੈ, ਤੁਸੀਂ ਬਾਣੀ ਨਹੀਂ ਪੜ੍ਹਦੇ। ਨਿੰਦਿਆ ਨੂੰ ਪਿਆਰ ਕਰਦੇ ਨੇ ਸੰਤ, ਕਿਉਂਕਿ ਨਿੰਦਕ ਜਿਹੜਾ ਹੈ ਉਹ ਪਾਪਾਂ ਨੂੰ ਮੂੰਹ ਨਾਲ ਸਾਫ਼ ਕਰਦਾ, ਬੋਲ ਬੋਲ ਕੇ ਮੈਲ ਖਾਂਦਾ। ਕਹਿੰਦੇ ਉਹ ਤਾਂ ਮੁਫ਼ਤ ਦਾ ਸੇਵਕ ਦਿੱਤਾ ਹੋਇਆ ਪਰਮੇਸ਼ਰ ਨੇ। ਬਾਬਾ ਜੀ ਤੁਸੀਂ ਤਾਂ ਇਹ ਗੱਲ ਕਹਿੰਦੇ ਹੋ, ਸਾਤੋਂ ਨਹੀਂ ਸੁਣੀਆਂ ਜਾਂਦੀਆਂ, ਐਸੀਆਂ ਗੱਲਾਂ ਕਰਦੇ। ਕਹਿੰਦੇ ਫਿਰ ਭਾਈ ਨਿਰੰਕਾਰ ਜਾਣੇ, ਤੁਸੀਂ ਜਾਣੋ। ਉਹ ਫਰਾਣ ਦੀ ਜਵਾਨ ਬੰਦ ਹੋ ਗਈ, ਬੋਲ ਇਹ ਨਾ ਹੋਵੇ, ਮੂੰਹ ਵਿੰਗਾ ਹੋ ਗਿਆ। ਹੁਣ ਜਿਹੜੇ ਸੰਗਤ ਵਾਲੇ ਨੇ ਕਹਿੰਦੇ, ਹੁਣ ਕਰੋ ਖਾਨ ਸਾਹਿਬ, ਹੁਣ ਦੱਸੋ ਬਾਬਾ ਜੀ ਬਾਰੇ ਕੋਈ ਗੱਲ। ਕੁਛ ਨਹੀਂ ਦੱਸਦਾ, ਮੂੰਹ ਹਿਲਾਈ ਜਾਂਦਾ, ਦੁਖੀ ਹੋ ਗਿਆ, ਸਰੀਰ ਦੇ ਵਿੱਚ ਪੀੜਾਂ ਹੋਣੀਆਂ ਸ਼ੁਰੂ ਹੋ ਗਈਆਂ, ਦਰਦ ਹੋਣੇ ਸ਼ੁਰੂ ਹੋ ਗਏ, ਦੱਸ ਨਹੀਂ ਸਕਦਾ ਵੀ ਮੇਰੇ ਕਿੱਥੇ ਦਰਦ ਹੁੰਦਾ, ਹੱਥ ਲਾਉਂਦਾ ਕਿਤੇ ਕੁਛ ਕਰਦਾ। ਅਖੀਰ ਕਿਸੇ ਨੇ ਮੱਤ ਦਿੱਤੀ, ਕਹਿੰਦੇ ਓਏ ਪ੍ਰੇਮੀਆਂ, ਕਿਉਂ ਸੰਤਾਂ ਦੇ ਨਾਲ ਤੂੰ ਮੱਥਾ ਲਾਇਆ, ਜਾ ਸ਼ਰਨ ਫੜ। ਪੰਚਾਇਤ ਇਕੱਠੀ ਹੋਈ ਪਠਾਣਾ ਦੀ, ਤੇ ਲੈ ਕੇ ਆਈ, ਲੰਮਾ ਪੈ ਗਿਆ, ਚਰਨੇ ਨਹੀਂ ਛੱਡੇ। ਮਹਾਂਪੁਰਸ਼ ਕਹਿੰਦੇ ਕੌਣ ਹੈ? ਕਹਿੰਦੇ ਮਹਾਰਾਜ ਤੁਹਾਡਾ ਨਿੰਦਕ ਹੈ। ਕਹਿੰਦੇ ਸੰਤ ਕਿਰਪਾਲ ਕਿਰਪਾ ਜੇ ਕਰੇ, ਸੰਤ ਸੰਗ ਨਿੰਦਕ ਵੀ ਤਰੇ। ਉਹ ਕਿਰਪਾਲੂ ਦਿਆਲੂ ਹੁੰਦੇ ਨੇ, ਕਿਸੇ ਦਾ ਬੈਰ ਨਹੀਂ ਆਪਣੇ ਆਪ ਚ ਰੱਖਦੇ। ਕਹਿੰਦੇ ਕੀ ਹੋ ਗਿਆ? ਕਹਿੰਦੇ ਜ਼ੁਬਾਨ ਬੰਦ ਹੋ। ਕਹਿਣ ਲੱਗੇ ਅੱਲਾ ਦਾ ਨਾਮ ਜਪੇਗਾ, ਸਿਰ ਲਾਉਂਦਾ। ਕਹਿੰਦਾ ਹਾਂ, ਨਿੰਦਿਆ ਨਾ ਕਰੀ ਕਿਸੇ ਮਹਾਂਪੁਰਸ਼ ਦੀ, ਨਹੀਂ ਕਹਿੰਦਾ। ਕਹਿੰਦੇ ਜਾ ਉੱਥੇ ਮੂੰਹ ਧੋ ਲੈ, ਕੁੰਡਲੀ ਕਰ ਲੈ, ਅੱਲਾ ਅੱਲਾ ਕਰਨਾ ਸ਼ੁਰੂ ਕਰ। ਕੁੰਡਲੀ ਕਰਾਤੀ, ਅੱਲਾ ਅੱਲਾ ਕਰਨ ਲੱਗਿਆ, ਸੋ ਹੈਰਾਨ ਹੋ ਗਏ ਵੀ ਇਹ ਤਾਂ ਜਵਾਨ ਖੁੱਲ ਗਈ। ਉਹ ਚੱਲਿਆ ਨਹੀਂ ਕਰਦੀ ਸਾਧ ਸਿੰਘ, ਦੁਖੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਇਸ ਤਰ੍ਹਾਂ ਫਰਮਾਨ ਕਰਦੇ ਨੇ। ਸੁੱਖ ਕਦੇ ਨਾ ਪਾਉਂਦੇ ਜੀ ਮੁਗਧ ਨਰ ਕਦੇ ਨਾ ਪਾਉਂਦੇ ਉਹ ਮੁਗਧ ਨਰ ਸੰਤਾਂ ਨਾਲ। ਜਨਾ ਚਾਰ ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋਵਨ ਪ੍ਰਗਟ ਪਹਾਰਾ ਜਾਪਦੇ ਸਭ ਲੋਕ ਸੁਣਨ ਦੇ ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਪ ਦੇ ਦਸਵੀਂ ਦਾ ਦੀਵਾਨ ਭਰਿਆ ਕਰਦਾ ਸੀ ਦੂਰ ਦਰਾਜ ਤੋਂ ਸੈਂਕੜੇ ਮੀਲ ਹਜ਼ਾਰਾਂ ਮੀਲ ਤੋਂ ਸੰਗਤਾਂ ਨੇ ਚੱਲ ਕੇ ਆਉਣਾ ਕਿ ਅੱਜ ਬਾਬਾ ਜੀ ਉੱਥੇ ਹੋਣਗੇ ਤੇ ਉਹਨਾਂ ਦੇ ਪ੍ਰਵਚਨ ਸੁਣਾਂਗੇ ਦੋ ਦੋ ਦਿਨ ਚਾਰ ਚਾਰ ਦਿਨ ਹਫ਼ਤਾ ਹਫ਼ਤਾ ਆ ਕੇ ਰਹਿਣਾ ਤੇ ਮਹਾਂਪੁਰਸ਼ਾਂ ਦੇ ਰੋਜ਼ ਬਚਨ ਸਰਵਣ ਕਰਕੇ ਆਪਣਾ ਜੀਵਨ ਸਫਲ ਕਰਨਾ ਉਹਦੇ ਨਾਲ ਇੱਕ ਪਿੰਡ ਸੀਗਾ ਇਹ ਕੁਦਰਤੀ ਗੱਲ ਹੁੰਦੀ ਹੈ ਐਸਾ ਮੈਂ ਤਾਂ ਦੇਖਿਆ ਬਈ ਜਿੱਥੋਂ ਲਾਈਟ ਆਏਗੀ ਉਹਦੇ ਪਿੰਡਾਂ ਦੇ ਵਿੱਚ ਹਨੇਰਾ ਹੋਏਗਾ ਨਾਲਦਿਆਂ ਚ ਲੋਕ ਤਾਂ ਕਹਿੰਦੇ ਵੀ ਇਹਨਾਂ ਨੂੰ ਮੌਜਾਂ ਬਣ ਗਈਆਂ ਬਈ ਸਤਸੰਗ ਹੁੰਦਾ ਇਹ ਤਾਂ ਬਹੁਤ ਉੱਚੇ ਹੋ ਗਏ ਨੇ ਲੇਕਿਨ ਉਹਨਾਂ ਚ ਹਨੇਰਾ ਹੁੰਦਾ ਉਹ ਵਿਰੋਧ ਕਰਿਆ ਕਰਦੇ ਨੇ ਕਾਰਨ ਮਹਾਂਪੁਰਸ਼ਾਂ ਦਾ ਸਥਾਨ ਦਾ ਵਿਰੋਧ ਕਰਦੇ ਰਾਲੇ ਸਾਹਿਬ ਜਿੰਨੇ ਆਲੇ ਦੁਆਲੇ ਦੇ ਪਿੰਡ ਸੀ ਦੂਰ ਦਰਾਜ ਤਾਂ ਸਰਦਾਲੂ ਆਉਂਦੇ ਨੇ ਜਿਹੜੇ ਨੇੜੇ ਨੇੜੇ ਪਿੰਡ ਸੀ ਨਾ ਆਲੇ ਦੁਆਲੇ ਲੈ ਉਹਨਾਂ ਨੇ ਠੇਕਾ ਹੀ ਲਿਆ ਹੋਇਆ ਸੀ ਵਿਰੋਧ ਤਾਂ ਕਰਨ ਦਾ ਨਿੰਦਿਆ ਕਰਨ ਦਾ ਫਿਰ ਹੋਇਆ ਕਿ ਗਲ ਗਲ ਕੇ ਮਰੇ ਸਾਰੇ ਮੈਂ ਦੇਖਦਾ ਰਹੇ ਪਚ ਪਚ ਕੇ ਮੌਤਾਂ ਹੋਈਆਂ ਉਹਨਾਂ ਦੀਆਂ ਨਿੱਕੇ ਹੋਰ ਸਾਰੀ ਜ਼ਿੰਦਗੀ ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਨੰਘਾਤੀ ਉਹ ਪਿੰਡ ਵੀ ਨਾ ਆਉਣ ਦਿੱਤੇ ਮਹਾਰਾਜ ਚਲੇ ਗਏ ਸਰੀਰ ਛੱਡ ਕੇ ਹੁਣ ਆਉਣ ਲੱਗੇ ਨੇ ਮੈਂ ਕਿਹਾ ਹੁਣ ਤੁਹਾਡੇ ਆਉਣ ਦਾ ਕੀ ਫਾਇਦਾ ਜਦੋਂ ਸੂਰਜ ਦਾ ਪ੍ਰਕਾਸ਼ ਸੀ ਅੰਮ੍ਰਿਤ ਦਾ ਚਸ਼ਮਾ ਚੱਲ ਰਿਹਾ ਸੀ ਉਸ ਵੇਲੇ ਤੁਸੀਂ ਇਹਦੇ ਨੇੜੇ ਪਿੱਠ ਕਰਕੇ ਬੈਠੇ ਸੀ ਹੁਣ ਆਉਂਦੇ ਹੋ ਟਰਾਲੀਆਂ ਭਰ ਭਰ ਕੇ ਹੁਣ ਤਾਂ ਨਿੰਦਿਆ ਹੀ ਕਰੀ ਗਏ ਸੋ ਬਾਬਾ ਜੀ ਦੇ ਨੇੜੇ ਪਿੰਡ ਸੀ ਹੋਤੀ ਮਰਦਾਨ ਦੇ ਉਹ ਜਦੋਂ ਨੰਘਿਆ ਕਰੇ ਸੰਗਤ ਤਾਂ ਬਾਹਰ ਬੈਠ ਜਾਇਆ ਕਰਨ ਸੰਗਤ ਬੀਬੀਆਂ ਵੀ ਜਾਂਦੀਆਂ ਭਾਈ ਵੀ ਜਾਂਦੀਆਂ ਬੋਲੀਆਂ ਮਾਰਿਆ ਕਰਨ ਟੀਜ਼ ਕਰਿਆ ਕਰ ਚੁੱਪ ਕਰਕੇ ਸੰਗਤ ਵਾਲੇ ਵਾਹਿਗੁਰੂ ਵਾਹਿਗੁਰੂ ਕਰਦੇ ਲੰਘੇ ਆਉਣ ਅਖੀਰ ਉਹਨਾਂ ਨੇ ਕਰਿਆ ਕੁੱਤੇ ਬੜੇ ਜ਼ਹਿਰੀ ਸੀ ਉਹਨਾਂ ਦੇ ਕੁੱਤੇ ਛੱਡ ਦੇਣ ਉਹ ਕੁੱਤੇ ਛੱਡੇ ਹੋਏ ਤਾਂ ਦੇਖ ਲਓ ਕੁੱਤਾ ਕਿਵੇਂ ਮਗਰ ਪੈਂਦਾ ਤੇ ਕੱਪੜੇ ਪਾੜ ਦੇਣੇ ਬੀਬੀਆਂ ਦੇ ਕੱਪੜੇ ਪਾੜ ਦੇਣੇ ਬੱਚਿਆਂ ਦੇ ਚੱਕ ਮਾਰਨੇ ਬਹੁਤ ਸੰਗਤ ਦੁਖੀ ਹੋ ਬਾਬਾ ਜੀ ਨੂੰ ਕਹਿਣ ਲੱਗੇ ਕਹਿੰਦੇ ਮਹਾਰਾਜ ਇਸ ਤਰ੍ਹਾਂ ਦੇ ਨਾਲ ਸੰਗਤ ਨੂੰ ਬਹੁਤ ਦੁਖੀ ਕਰ ਰਹੇ ਬਾਬਾ ਜੀ ਕਹਿੰਦੇ ਕੋਈ ਨਾ ਭਾਈ ਤੁਸੀਂ ਐਂ ਕਰੋ ਹੋਰ ਨੀ ਰਸਤਾ ਆਉਂਦਾ ਕਹਿੰਦੇ ਬਾਬਾ ਜੀ ਇਹ ਨੇੜੇ ਦਾ ਰਸਤਾ ਹੈ ਕਹਿੰਦੇ ਇਹ ਛੱਡ ਦਿਓ ਤੁਸੀਂ ਉੱਤੋਂ ਦੀ ਆ ਜਾਇਆ ਕਰੋ ਪਿੰਡ ਕੋਈ ਵਿੱਚ ਆਵੇ ਹੀ ਨਾ ਰਸਤੇ ਬਾਰ ਬਾਰ ਦੀ ਆ ਗਏ ਉਹ ਬਾਰ ਬਾਰ ਦੀ ਆਉਣ ਲੱਗ ਗਏ ਉਹ ਕੁੱਤੇ ਲਿਆ ਕੇ ਉੱਥੇ ਬੈਠਣ ਲੱਗ ਗਏ ਜਦੋਂ ਸੰਗਤ ਨੇ ਆਉਣਾ ਫੇਰ ਕੁੱਤੇ ਛੱਡ ਦੇਣੇ ਫੇਰ ਆਏ ਕਹਿੰਦੇ ਬਾਬਾ ਜੀ ਆ ਦੇਖੋ ਬੀਬੀਆਂ ਦਾ ਬੱਚਿਆਂ ਦਾ ਕੀ ਹਾਲ ਹੋਇਆ ਭਾਈਆਂ ਦਾ ਚੱਕ ਵੱਡੇ ਪਏ ਨੇ ਕੁੱਤਿਆਂ ਨੇ ਖੂਨ ਕਿਵੇਂ ਚੱਲਦਾ ਬਾਬਾ ਜੀ ਕਹਿਣ ਲੱਗੇ ਪ੍ਰੇਮੀਓ ਇਹ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਤੇ ਜਿਹਨੂੰ ਪਰਮੇਸ਼ਰ ਨੇ ਮਾਰਨਾ ਹੋਵੇ ਉਹ ਸਾਧੂਆਂ ਨਾਲ ਖਾਂਦਾ ਭਾਜਣਾਂ ਦੇ ਮੰਦੇ ਖਾਂਦੇ ਨਾਲ ਸਾਧੂਆਂ ਦੇ ਆ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ, ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ, ਜੋ ਜੋ ਸੰਤ ਸਰਾਪਿਆ ਸੋ ਫਿਰੇ ਪਵਾਂਦੇ, ਪੇਂਡ ਮੁੰਡਾਹੂ ਕੱਟਿਆ ਤਿਸ ਡਾਲ ਜੜਾਂ ਪੱਟੀਆਂ ਜਾਂਦੀਆਂ। ਬਾਬਾ ਜੀ ਕਹਿੰਦੇ ਕੋਈ ਨਾ ਬਾਈ, ਆਹ ਪੰਜ ਹੀ ਦੇ ਹੈਗੇ, ਉਹ ਆਪੇ ਹੁਣ ਕਰੂਗੇ। ਹੋਇਆ ਕਿ ਜਿਉਂ ਮਰਨ ਲੱਗੇ ਨਾ ਪਿੰਡ ਦੇ ਬੰਦੇ, ਰੋਜ਼ ਮਰਨ ਲੱਗੇ ਕਬਰਾਂ ਪੱਟਦੇ ਹੀ ਥੱਕ ਗਏ, ਸਾਰਾ ਹੀ ਪਿੰਡ ਸਾਫ਼ ਹੋ ਗਿਆ। ਸਾਧ ਸਿੰਘ ਜੀ, ਇੱਕ ਬੱਚਾ 9 ਮਹੀਨੇ ਦਾ ਬੱਚਿਆ, ਉਹ ਮਾਂ ਨੱਠ ਕੇ ਆ ਕੇ ਉਹਨੇ ਕਿਹਾ ਹੁਣ ਤਾਂ ਇੱਕੋ ਹੀ ਰਹਿ ਗਿਆ, ਬਾਬਾ ਜੀ ਦੇ ਚਰਨਾਂ ਚ ਲਟਾ ਤਾ। ਕਹਿੰਦੇ ਪੀਰ ਜੀ ਕਿਰਪਾ ਕਰੋ, ਜੜ ਰੱਖ ਲਓ ਪਿੰਡ ਦੀ, ਕਿਰਪਾ ਕਰੋ, ਪਿੰਡ ਸਾਫ਼ ਹੋ ਗਿਆ, ਇੱਕੋ ਨਰ ਬਚਦਾ ਹੈ ਸਾਰੇ ਪਿੰਡ ਦੇ ਅੰਦਰ, ਤੇ ਬੰਦਾ ਤਾਂ ਕੋਈ ਬਚਿਆ ਨਹੀਂ। ਬਾਬਾ ਜੀ ਕਹਿਣ ਲੱਗੇ ਕੀ ਨਾਂ ਹੈ? ਕਹਿੰਦੇ ਬਾਬਾ ਜੀ ਅਜੇ ਨਾਂ ਨਹੀਂ ਰੱਖਿਆ। ਕਹਿੰਦੇ ਇਹਦਾ ਨਾਂ ਅੱਲਾ ਦਿੱਤਾ, ਰੱਖ ਲਾ, ਅੱਲਾ ਬਖਸ਼, ਬਖਸ਼ਿਆ ਹੋਇਆ ਅੱਲਾ ਦਾ, ਜਾ ਇਹ ਬਚਦਾ। ਮੁੜ ਕੇ ਨਾ ਇਹ ਗੱਲ ਕਰਿਓ, ਸਾਰਾ ਪਿੰਡ ਸਾਫ਼ ਕਰਤਾ। ਅਕਾਲ ਪੁਰਖ ਐਵੇਂ ਤਾਂ ਨਹੀਂ ਜਿਹਦੇ ਬਣੇ ਹੋਏ ਨੇ, ਜੇ ਕੋਈ ਉਹਨਾਂ ਨੂੰ ਤੰਗ ਕਰਦਾ ਫੇਰ ਵਾਹਿਗੁਰੂ ਐਕਸ਼ਨ ਚ ਆ ਜਾਂਦਾ, ਉਹੀ ਸਫਾਇਆ ਹੀ ਕਰ ਦਿੰਦਾ। ਸੰਤਾਂ ਨੂੰ ਤਾਂ ਕਿਸੇ ਨਾਲ ਲੜਨ ਦੀ ਲੋੜ ਹੀ ਨਹੀਂ ਹੈ, ਵੱਧ ਤੇ ਵੱਧ ਆਪਣੇ ਗੁਰੂ ਨੂੰ ਕਹਿ ਲਓ ਗੱਲ। ਸੋ ਇਸ ਤਰ੍ਹਾਂ ਦੇ ਨਾਲ ਰਾਜੀ ਹੋ ਗਿਆ, ਪੱਟ ਬੰਨਿਆ ਗਿਆ, ਹੱਡੀ ਨਾ ਹੱਡੀ ਜੁੜ ਗਈ, ਉੱਠਦਾ ਹੀ ਤੁਰਨ ਫਿਰਨ ਲੱਗ ਗਿਆ, ਘੋੜੇ ਤੇ ਸਵਾਰ ਹੋ ਗਿਆ। ਕਹਿੰਦਾ ਚਲੋ, ਉਹ ਕੰਮ ਤਾਂ ਆਪਣਾ ਵਿਚਾਲੀ ਰਹਿ ਗਿਆ ਗੁਰੂ ਨਾਨਕ ਸਾਹਿਬ ਦਾ। ਕਹਿੰਦਾ ਉਹ 3 ਮਹੀਨੇ ਹੋ ਗਏ, ਪਤਾ ਨਹੀਂ ਕੀ ਕਰ ਲਿਆ ਹੁਣ। ਉਹ ਫੇਰ ਚੱਲਦਾ, ਫੇਰ ਜਦੋਂ ਆਇਆ ਉੱਥੇ ਦੋਦੇ ਪਿੰਡ, ਤੁਰਿਆ ਜਾਂਦਾ, ਸਾਰਾ ਪਿੰਡ ਦੇਖ ਲਿਆ ਵੀ ਬਾਜ ਨਹੀਂ ਆਇਆ, ਦੇਖ ਲਓ ਲੱਤ ਤੜਾ ਲਈ, ਤਾਂ ਨਹੀਂ ਇਹਨੇ ਮੰਨੀ। ਕਹਿੰਦਾ ਮੇਰੇ ਤਾਂ ਘੋੜਾ ਐਵੇਂ ਤਬ ਗਿਆ ਸੀ, ਉਹਨੇ ਮੈਨੂੰ ਕੀ ਕਰਤਾ? ਹੁਣ ਕੀ ਹੋਇਆ? ਸਾਧ ਸਿੰਘ ਜੀ ਦਿਸਣ ਤੋਂ ਬੰਦ ਹੋ ਗਿਆ, ਉਸ ਪਿੰਡ ਕੋਲ ਘੋੜੇ ਦੀ ਬਾਗ ਖਿੱਚੀ ਜਾਂਦਾ, ਪਤਾ ਹੀ ਨਹੀਂ ਲੱਗਦਾ ਮੈਂ ਅੱਗੇ ਨੂੰ ਜਾਂਦਾ ਕਿ ਪਿੱਛੇ, ਸ਼ਰਮ ਦਾ ਮਾਰਿਆ ਦੱਸਦਾ ਨਹੀਂ, ਅਖੀਰ ਘੋੜਾ ਰੋਕ ਗਿਆ। ਇਹਨੇ ਨੂੰ ਆਵਾਜ਼ ਆਈ, ਬੀਬੀ ਨੇ ਕਿਹਾ, ਕਹਿਣ ਲੱਗੀ ਤੂੰ ਹੋਸ਼ ਕਰ, ਹੋਸ਼ ਅੱਗੇ ਵੀ ਤੈਨੂੰ ਦੇਖ ਲਿਆ ਸਭ ਕੁਛ, ਤੇ ਨਾ ਤੂੰ ਇਕੜਾ ਵਗਦੀ ਕਾਂਗ ਦੇ ਅੱਗੇ, ਨਿਰਵੈਰ ਨਾਲ ਵੈਰ ਨਹੀਂ ਕਰੀਦਾ, ਜਿਹੜਾ ਨਿਰਵੈਰ ਨਾਲ ਵੈਰ ਕਰਦਾ ਉਹ ਪਚ ਜਾਂਦਾ, ਪਰਮੇਸ਼ਰ ਉਸ ਨੂੰ ਮਾਫ਼ ਨਹੀਂ ਕਰਦਾ। ਵੀਰਾ, ਉਹ ਵੈਰ ਕਰਨ ਵਾਲੇ ਨਹੀਂ ਹੈ, ਉਹਨਾਂ ਨਾਲ ਵੈਰ ਨਾ ਕਰ, ਤੂੰ ਨਿਮਰਤਾ ਚ ਨਹੀਂ ਮੰਨਦਾ। ਕਹਿੰਦਾ ਕੌਣ ਬੋਲਦੀ ਹੈ? ਕਹਿੰਦੇ ਜੀ ਉਹੀ ਹੈ ਜਿਹੜੀ ਸਾਰਿਆਂ ਨੂੰ ਜ਼ਿਆਦਾ ਪਿਆਰ ਕਰਦੀ, ਸੇਵਾ ਕਰਦੀ ਹੈ ਦੋਦੇ ਦੇ ਘਰ ਵਾਲੇ। ਸੋਚਣ ਲੱਗ ਗਿਆ ਵੀ ਹੁਣ ਕੀ ਕਰਿਆ ਜਾਵੇ, ਮੈਨੂੰ ਤਾਂ ਦਿਸਦਾ ਨਹੀਂ, ਨਾਲ ਜਾ ਨੂੰ ਦੱਸਦਾ, ਸ਼ਰਮ ਦਾ ਮਾਰਿਆ ਦੱਸਦਾ ਨਹੀਂ, ਖੜਾ ਚੁੱਪ ਕਰੀ ਬਾਗਾਂ ਵਾਲੀ। ਉਹ ਬੀਬੀ ਕਹਿੰਦੀ ਹੁਣ ਜੇ ਤੁਰਦਾ ਕਿਉਂ ਨਹੀਂ ਤੁਰ, ਹੁਣ ਗਾਹਾਂ ਨੂੰ ਘੋੜਾ ਕਿਉਂ ਨਹੀਂ ਤੋਰਦਾ, ਚੁੱਪ ਕਰਿਆ ਖੜਾ। ਹੁਣ ਦੁੱਖ ਪੈ ਗਿਆ ਸਾਧ ਨੇ, ਸੋਚੀ ਜਾਂਦਾ ਵੀ ਹੁਣ ਕੀ ਹੋਇਆ, ਮੈਂ ਤਾਂ ਅੰਨਾ ਹੋ ਗਿਆ, ਅੱਗੇ ਤਾਂ ਲੱਤੇ ਟੁੱਟੀ ਸੀ, ਹੁਣ ਅੱਖਾਂ ਕਿੱਥੋਂ ਬਣਵਾਉਂ? ਬੀਬੀ ਨੇ ਕਿਹਾ ਹੁਣ ਤੁਰਦਾ ਨਹੀਂ, ਤੋਰ ਘੋੜਾ। ਪਤਾ ਲੱਗ ਗਿਆ ਬੀਬੀ ਨੂੰ ਵੀ ਅੰਨਾ ਹੋ ਗਿਆ। ਕਹਿੰਦੀ ਐ ਨਹੀਂ, ਗੁਰੂ ਪੀਰਾਂ ਕੋਲ ਜਾਈਦਾ ਤੇ ਮਾਫ਼ੀ ਮੰਗ, ਚਿੱਤ ਦੇ ਵਿੱਚ ਧਾਰ, ਸ਼ਰਧਾ ਦੇ ਨਾਲ ਜਾ, ਕਿਉਂਕਿ ਦੁੱਖ ਜਿਹੜਾ ਹੈ, ਦੁੱਖ ਪਿਆ ਹੋਇਆ ਆਦਮੀ ਨੂੰ ਸਿੱਧੇ ਰਸਤੇ ਲਿਆਉਂਦਾ। ਤੇਰੇ ਦੁੱਖਾਂ ਦੀ ਬਣੇਗੀ ਸੁੱਖ ਤੇਰੇ Thank you. ਸਾਰੀਆਂ ਆਕੜਾਂ ਖਤਮ ਹੋ ਜਾਂਦੀਆਂ, ਸਾਰੇ ਜ਼ੋਰ ਖਤਮ ਹੋ ਜਾਂਦੇ, ਫਿਰ ਬੇਨਤੀਆਂ ਕਰਦਾ ਹੈ ਪ੍ਰਭੂ ਹੁਣ ਤੂੰ ਬਖਸ਼ ਲੈ ਮੈਂ ਭੁੱਲ ਗਿਆ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਇੱਕ ਵਾਰੀ ਸਿੰਘਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜਿਸ ਦੇ ਉੱਤੇ ਤੁਸੀਂ ਦਿਆਲ ਹੋ ਜਾਵੇਂ ਕੀ ਪਤਾ ਲੱਗਦਾ, ਕਿਵੇਂ ਸਾਨੂੰ ਪਤਾ ਲੱਗੇ ਕਿ ਤੁਸੀਂ ਇਸ ਦੇ ਉੱਤੇ ਦਿਆਲ ਹੋ। ਮਹਾਰਾਜ ਕਹਿੰਦੇ ਪ੍ਰੇਮੀਓ, ਜਿਹਦੇ ਉੱਤੇ ਗੁਰੂ ਦਿਆਲ ਹੋ ਜਾਵੇ ਨਾ ਉਹਦੇ ਘਰ ਬਰਕਤਾਂ ਹੀ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੀਰਥ ਕੀ ਹੈ? ਇੱਕ ਫਲ, ਸੰਤ ਮਿਲਾ ਫਲ ਚਾਰ, ਗੁਰੂ ਮਿਲਾ ਫਲ ਅਨੇਕ ਹੈ, ਕਹਿਤ ਕਬੀਰ ਵਿਚਾਰ। ਇੱਕ ਫਲ ਨਹੀਂ ਬੇਅੰਤ ਫਲ ਪ੍ਰਾਪਤ ਹੋ ਜਾਇਆ ਕਰਦੇ, ਲਹਿਰੇ ਵਹਿਰੇ ਹੋ ਜਾਂਦੇ ਨੇ, ਵਿਘਨ ਸਾਰੇ ਨਾਸ, ਘਰ ਵਿੱਚ ਦੁੱਧ ਵੀ ਪੁੱਤ ਵੀ, ਹਾਸੇ ਖੁਸ਼ੀਆਂ ਤੇ ਬਰਕਤਾਂ ਹੀ ਬਰਕਤਾਂ, ਖੇੜਾ ਹੀ ਖੇੜਾ ਆ ਜਾਂਦਾ ਜਿਹਦੇ ਤੇ ਗੁਰੂ ਦਿਆਲ ਹੋ ਜਾਵੇ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਜੇ ਗੁਰੂ ਦਿਆਲ ਹੋ ਜਾਵੇ ਸਾਰੀਆਂ ਸ਼ਰਧਾ ਪੂਰੀਆਂ ਹੋ ਜਾਂਦੀਆਂ, ਵਾਸ਼ਨਾ ਪੂਰੀਆਂ ਹੋ ਜਾਂਦੀਆਂ। ਉਹ ਕਦੇ ਝੂਰਦਾ ਨਹੀਂ ਹੈ, ਖੁਸ਼ ਰਹਿੰਦਾ। ਕਹਿੰਦੇ ਮਹਾਰਾਜ ਜੇ ਉਸ ਤੋਂ ਵੀ ਜ਼ਿਆਦਾ ਪ੍ਰਸੰਨ ਹੋ ਜਾਓ। ਮਹਾਰਾਜ ਕਹਿੰਦੇ ਦੇਖੋ ਇੱਥੇ ਦੋ ਰਸਤੇ ਨੇ, ਇੱਕ ਤਾਂ ਇਹ ਹੈ ਵੀ ਬਰਕਤਾਂ ਪ੍ਰਾਪਤ ਕਰਕੇ ਉਹ ਬੰਦਾ ਪਰਮੇਸ਼ਰ ਨੂੰ ਯਾਦ ਰੱਖਦਾ, ਇੱਕ ਉਹ ਨੇ ਜਿਹੜੇ ਬਰਕਤਾਂ ਪ੍ਰਾਪਤ ਕਰਕੇ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ ਤੇ ਮੰਗੀਆਂ ਹੋਈਆਂ ਚੀਜ਼ਾਂ ਚ ਪਚ ਜਾਂਦੇ। ਬਹੁਤ ਸਾਰੇ ਪ੍ਰੇਮੀ ਮੈਂ ਇੱਥੇ ਦੇਖਦਾ ਆਉਂਦੇ, ਜੀ ਮੇਰੀ ਨੌਕਰੀ ਨਹੀਂ ਲੱਗਦੀ। ਅਸੀਂ ਕਹਿੰਦੇ ਤੂੰ ਐਂ ਕਰ, ਸੱਚੇ ਦਿਲ ਨਾਲ ਅਰਦਾਸ ਕਰ ਗੁਰੂ ਮਹਾਰਾਜ ਕੋ ਤੇ ਨਿਤਨੇਮ 25 ਜਪਜੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦੇ ਤੇ ਮਹਾਰਾਜ ਕੋ ਬੇਨਤੀਆਂ ਕਰੀ ਜਾ, ਉਹ ਤੇਰੇ ਤੇ ਪ੍ਰਸੰਨ ਹੋ ਜਾਣਗੇ, ਨੌਕਰੀ ਮਿਲ ਜਾਏਗੀ। ਨੌਕਰੀ ਮਿਲ ਜਾਂਦੀ ਹੈ, ਔਲਾਦ ਨਹੀਂ ਹੁੰਦੀ ਔਲਾਦ ਹੋ ਜਾਂਦੀ ਹੈ, ਕਾਰੋਬਾਰ ਨਹੀਂ ਚੱਲਦਾ ਕਾਰੋਬਾਰ ਚੱਲ ਜਾਂਦਾ। ਬਹੁਤ ਸਾਰੇ ਤਾਂ ਐਸੇ ਨੇ ਮੁੜ ਕੇ ਦੇਖੇ ਹੀ ਨਹੀਂ ਕਦੇ, ਇੱਥੇ ਅਰਦਾਸ ਜ਼ਰੂਰ ਹੁੰਦੀ ਹੈ ਵੀ ਨੌਕਰੀ ਮਿਲ ਗਈ ਮਹਾਰਾਜ ਤੇ ਉਹ ਦੇਖ ਕਰਾ ਰਿਹਾ, ਉਹਦੀ ਮੁੜ ਨਹੀਂ ਅਸੀਂ ਦੇਖੇ ਕਦੇ ਵੀ ਆਏ ਨੇ ਜਾਂ ਗਾਹਾਂ ਗੱਲ ਪੁੱਛੀ ਹੈ ਵੀ ਇਹ ਤਾਂ ਬਹੁਤ ਵਧੀਆ ਬਾਤ ਦੱਸੀ ਸੀ, ਇਹ ਜੇ ਗੁਰੂ ਐਂ ਖੁਸ਼ੀ ਹੁੰਦਾ ਤਾਂ ਹੋਰ ਵੀ ਸਾਨੂੰ ਗਾਹਾਂ ਦੀ ਗੱਲ ਦੱਸੋ ਵੀ ਗਾਹਾਂ ਵੀ ਸਾਡਾ ਛੁਟਕਾਰਾ ਜਮਦੂਤਾਂ ਤੋਂ ਹੋ ਸਕਦਾ ਕਿ ਨਹੀਂ, ਕਿ ਇੱਥੇ ਨੌਕਰੀ ਮੰਗ ਕੇ ਹੀ ਹਟ ਗਏ। ਫਿਰ ਕੀ ਹੁੰਦਾ, ਹੌਲੀ ਹੌਲੀ ਉਹੀ ਬੰਦਾ ਜਿਹਦੇ ਚ ਦੁੱਖਾਂ ਚ ਪਿਆ ਹੁੰਦਾ ਸੌਖਾ ਹੁੰਦਾ ਤੇ ਫਿਰ ਸ਼ਰਾਬਾਂ ਕਬਾਬਾਂ ਪੀਣ ਲੱਗ ਜਾਂਦਾ, ਸ਼ਰਾਬ ਪੀਂਦਾ ਗੁਰੂ ਨੂੰ ਭੁੱਲ ਗਿਆ, ਪਿੱਠ ਕਰ ਲੈਂਦਾ, ਫੇਰ ਨਹੀਂ ਧਿਆਨ ਦਿੰਦਾ, ਸੰਤਾਂ ਨੂੰ ਵੀ ਬੁਰਾ ਭਲਾ ਕਹਿਣ ਲੱਗ ਜਾਂਦਾ, ਲੈ ਮੇਰਾ ਐਵੇਂ ਹੀ ਹੋ ਗਿਆ, ਮੇਰੀ ਤਰਜੀਹ ਦਿੱਤੀ ਹੋਈ ਸੀ ਤਾਂ ਆ ਗਿਆ ਮੈਂ, ਉਹਨਾਂ ਨੇ ਕਿੱਥੋਂ ਕਰਤਾ, ਗੁਰੂ ਸਾਹਿਬ ਕਿਤੇ ਆ ਕੇ ਲੈ ਗਏ ਤੇ ਨੌਕਰੀ ਨੂੰ, ਜਮਾਂ ਹੀ ਮੁੱਕਰ ਜਾਂਦਾ ਦੂਜੇ ਪਾਸੇ ਚਲੇ ਜਾਂਦਾ। ਮਹਾਰਾਜ ਕਹਿੰਦੇ ਉਹ ਜਿਹੜਾ ਬੰਦਾ ਹੈ ਉਹ ਫਿਰ ਗੁਰੂ ਦਾ ਨਹੀਂ ਰਹਿੰਦਾ, ਉਹ ਮਨ ਦਾ ਗੁਲਾਮ ਹੋ ਜਾਂਦਾ, ਮਨ ਦਾ ਸਿੱਖ ਹੋ ਜਾਂਦਾ ਤੇ ਉਹਨੂੰ ਫਿਰ ਮਨਮੁੱਖ ਕਹਿੰਦੇ। ਜਿਹੜਾ ਮਨਮੁੱਖ ਹੈ ਫਿਰ ਉਹਦੇ ਕਿਸਮਤ ਦੇ ਅੰਦਰ ਥੋੜੇ ਸੁੱਖ ਤੋਂ ਬਾਅਦ ਦੁੱਖ ਸ਼ੁਰੂ ਹੋ ਜਾਂਦੇ ਨੇ। ਮਨਮੁਖ ਦੋਕਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹਉਮੈ ਕਰਤ ਵਿਆਹ, ਹਉਮੈ ਜਾ ਜਾਂਦਾ, ਗੁਰੂ ਨੂੰ ਭੁੱਲ ਜਾਂਦਾ। ਜੇ ਤਾਂ ਉਹ ਸਿਆਣਾ ਹੁੰਦਾ ਤਾਂ ਗੁਰੂ ਨੂੰ ਯਾਦ ਰੱਖਦਾ ਵੀ ਇਹ ਗੁਰੂ ਦੇ ਪਾਠ ਨੇ ਮੈਨੂੰ ਇੰਨਾ ਕੁਛ ਕਰਤਾ, ਜੇ ਮੈਂ ਕਰੀ ਜਾਵਾਂ ਤੇ ਗਾਹਾਂ ਰਸਤਾ ਪੁੱਛਾਂ ਤਾਂ ਮੇਰਾ ਉਧਾਰ ਹੋ ਜਾਏਗਾ ਤੇ ਵਿਘਨਾਂ ਦਾ ਨਾਸ਼ ਹੋ ਜਾਏਗਾ। ਮਹਾਰਾਜ ਕਹਿੰਦੇ ਉਹ ਹੁੰਦੇ ਨੇ ਮਨਮੁਖ, ਉਹਨਾਂ ਦਾ ਜਿਹੜਾ ਅਪਰੋਚ ਹੈ ਉਹ ਇਹ ਕਿ ਪਰਮੇਸ਼ਰ ਨੂੰ ਭੁੱਲਦੇ ਨੇ।
ਮਨਮੁਖ ਨੇ
ਦਰਸ਼ਨ ਹੁੰਦੇ ਉਹਦੇ, ਭੁੱਲ ਚੁੱਕੇ ਵੀ ਨਹੀਂ ਹੁੰਦੇ, ਬਿਲਕੁਲ ਟੁੱਟ ਜਾਂਦਾ, ਫਿਰ ਆਇਆ ਨਹੀਂ ਕਰਦਾ, ਕਿਉਂਕਿ ਦਾਤ ਵਿੱਚ ਰੁੱਝ ਗਿਆ। ਜਦੋਂ ਨਹੀਂ ਸੀ ਉਸ ਵੇਲੇ ਦੌੜਿਆ ਫਿਰਦਾ ਸੀ। ਮਹਾਰਾਜ ਕਹਿਣ ਲੱਗੇ ਫਿਰ ਪ੍ਰੇਮੀਓ, ਜੇ ਤਾਂ ਸਾਡੀ ਮਿਹਰ ਰਹਿ ਜਾਵੇ ਉਹਦੇ ਉੱਤੇ ਕੋਈ ਕਰਮ ਚੰਗੇ ਕੀਤੇ ਹੋਏ, ਮਾੜਾ ਮੋਟਾ ਕਦੇ ਅਰਦਾਸ ਵਿੱਚ ਆ ਜਾਵੇ, ਫਿਰ ਕਹਿੰਦੇ ਅਸੀਂ ਉਹਨੂੰ ਕੱਢ ਲੈਂਦੇ ਹਾਂ, ਪਰ ਦੁੱਖ ਦੀ ਜੰਜੀਰ ਭੇਜਦੇ ਹਾਂ ਹੱਥਕੜੀ। ਦੁੱਖ ਦੀ ਹੱਥਕੜੀ ਜਦੋਂ ਪੈਂਦੀ ਹੈ, ਜੇ ਪੁੱਤਰ ਮੰਗਿਆ ਜਾਂ ਬਿਮਾਰ ਹੋਇਆ ਨਾ, ਡਾਕਟਰਾਂ ਨੇ ਕਿਹਾ ਹੁਣ ਨਹੀਂ ਰਾਜ ਹੁੰਦਾ, ਫਿਰ ਕਹਿੰਦੇ ਨੱਠਿਆ ਹੀ ਆਓ, ਕਿਉਂ ਦੁੱਖ ਦੀ ਜੰਜੀਰ ਪੈ ਗਈ। ਕੰਮ ਚੱਲਦਾ, ਵਿਘਨ ਪੈ ਗਿਆ, ਫਿਰ ਦੌੜਿਆ ਹੀ ਆਏਗਾ। ਕਹਿੰਦੇ ਜੇ ਭਜਨ ਬੰਦਗੀ ਕਰਦਾ, ਵਾਹਿਗੁਰੂ ਨੂੰ ਯਾਦ ਰੱਖਦਾ, ਤਾਂ ਕਹਿੰਦੇ ਅਸੀਂ ਉਹਦੇ ਘਰ ਫਿਰ ਰਾਜ ਉਹਦੇ ਘਰ ਦਾਤਾਂ ਹੀ ਦਾਤਾਂ ਦੇ ਦਿੰਦੇ ਹਾਂ, ਫਿਰ ਉਹ ਭਰ ਜਾਂਦਾ ਤੇ ਉਹ ਪਰਮੇਸ਼ਰ ਦਾ ਨਾਮ ਜਪਦਾ, ਨਾਮ ਵੀ ਜਪਦਾ ਤੇ ਦਾਤਾਂ ਵੀ ਉਹਦੇ ਕੋਲ। ਸੋ ਦੁੱਖ ਦਾਰੂ ਬਣ ਜਾਂਦਾ, ਦੁੱਖ ਦਾਰੂ, ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾਲ। ਹੁਣ ਇਹ ਅੱਖਾਂ ਹੋ ਗਈਆਂ ਬੰਦ, ਇਹਦੀਆਂ ਆਕੜ ਲੈ ਗਈ ਸਾਰੀ। ਹੁਣ ਅੱਖਾਂ ਤਾਂ ਨਹੀਂ ਹੈ ਵੀ ਕਿਸੇ ਨੂੰ ਕਹਿ ਦੂ ਮੈਨੂੰ ਅੱਖਾਂ ਦੇ ਦੇ, ਅੱਖਾਂ ਤਾਂ ਆ ਹੀ ਨਹੀਂ ਸਕਦੀਆਂ। ਹੁਣ ਸਮਝਦਾ ਨਹੀਂ ਵੀ ਜ਼ਿੰਦਗੀ ਮੇਰੀ ਬਹੁਤ ਪਈ ਹੈ, ਤੇ ਹੁਣ ਮੈਂ ਕਰੂੰ ਕਿ ਅੱਖਾਂ ਤਾਂ ਮੇਰੀਆਂ ਬੰਦ ਹੋ ਗਈਆਂ, ਦਿਸਦਾ ਨਹੀਂ ਹੈ। ਬੜੇ ਭਿਆਨਕ ਖਿਆਲ ਆਉਣ ਲੱਗ ਗਏ ਅੰਦਰ, ਬਈ ਹੁਣ ਕੀ ਹੋਏਗਾ, ਕਿਵੇਂ ਮੈਂ ਕਰਾਂਗਾ, ਮੈਂ ਤਾਂ ਬੜਾ ਇਸ ਤਰ੍ਹਾਂ ਸੀ। ਉਸ ਵੇਲੇ ਉਹ ਬੀਬੀ ਕਹਿਣ ਲੱਗੀ, ਕਹਿੰਦੀ ਕਰੋੜੀਆ ਗੁਰੂ ਨਾਨਕ ਨੂੰ ਯਾਦ ਕਰ, ਕਿਉਂ ਦੁੱਖ ਜਿਹੜਾ ਸਾਧ ਸਿੰਘ ਜੀ ਮਹਾਰਾਜ ਨੇ ਲਿਖਿਆ, ਦੁੱਖ ਮੋਹਰਾ ਮਾਰਨ ਹਰ ਨਾਮ, ਇਹ ਮੋਹਰਾ ਜ਼ਹਿਰ ਹੈ, ਦੁੱਖ ਇਹਨੂੰ ਨਾਮ ਮਾਰਦਾ, ਜਿਵੇਂ ਪਾਰੇ ਨੂੰ ਮਾਰਦਾ ਜਾਂ ਕੁਚਲਿਆਂ ਨੂੰ ਮਾਰਦਾ। ਸਿਲਾ ਸੰਤੋਖ, ਸੰਤੋਖ ਦੀ ਸਿਲਾ ਹੋਵੇ ਪੀਸਣ ਹੱਥ ਦਾਨ, ਹੱਥਾਂ ਨਾਲ ਕਰਦਾ ਹੋਵੇ ਦਾਨ, ਇਹ ਹੈਗਾ ਪੀਸਣਾ। ਸੰਤੋਖ ਦੀ ਸਿਲਾ ਹੋਵੇ, ਨਿਤ ਨਿਤ ਲੈ ਨਾ ਸ਼ੀਜੈ ਦੇ, ਅੰਤਕਾਲ ਜਮ ਮਾਰੇ ਠੇਹ, ਕਹਿੰਦੇ ਜਮਾਂ ਨੂੰ ਵੀ ਠੇਹ ਕਰਕੇ ਮਾਰਦਾ। ਐਸਾ ਦਾਰੂ ਖਾ ਗਵਾਰ, ਕਾਹੇ ਗਵਾਰ, ਜਿਤ ਖਾਧਾ ਤੇਰੇ ਜਾਏ ਵਿਕਾਰ। ਇਹੋ ਜਿਹਾ ਦਾਰੂ ਖਾ ਲੈ, ਨਾਮ ਦਾ ਦਾਰੂ, ਜਿਹਦੇ ਨਾਲ ਤੇਰੇ ਸਾਰੇ ਵਿਕਾਰਾਂ ਦਾ ਖਾਤਮਾ ਹੋ। ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ, ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰੇ ਪੁਕਾਰ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ, ਦੁਖੀਆਂ ਅੱਗ ਮਾਰੀਆ। ਹੁਣ ਕਹਿੰਦੇ ਦੁੱਖ ਨੂੰ ਦੂਰ ਕਰਨ ਵਾਸਤੇ ਦੁੱਖ ਦੀ ਅੱਗ ਜਾਲੋ, ਦੁੱਖ ਦੀਆਂ ਅੱਗਾਂ ਜਾਲੋ, ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ, ਦੁੱਖ ਕੀਆਂ ਅੱਗੀ ਮਾਰਿਆ ਪੀ ਦੁੱਖ ਦਾਰੂ ਹੋਏ। ਜਦੋਂ ਅੰਮ੍ਰਿਤ ਵੇਲੇ ਜਾਗਦਾ, 2 ਵਜੇ ਉੱਠ ਕੇ ਬੈਠਦਾ, ਦੁਨੀਆਂ ਸੁੱਤੀ ਪਈ ਹੁੰਦੀ ਹੈ, ਫਿਰ ਦੁੱਖ ਦੀ ਅੱਗ ਨਾਲੇ ਮਰਦਾ। ਜਦੋਂ ਸੇਵਾ ਕਰਦਾ ਦੁੱਖ ਦੀ ਅੱਗ ਨਾਲੇ ਮਰਦਾ, ਦਾਨ ਕਰਦਾ ਦੁੱਖ ਦੀ ਅੱਗ ਨਾਲ ਦੁੱਖ ਨੂੰ ਮਾਰਦਾ, ਕਹਿੰਦੇ ਫਿਰ ਦੁੱਖ ਦਾਰੂ ਬਣ ਜਾਂਦਾ। ਉਹ ਬੀਬੀ ਕਹਿਣ ਲੱਗੀ, ਹੁਣ ਤੂੰ ਪ੍ਰਾਸ਼ਚਿਤ ਕਰ, ਕੀ ਸੋਚਦਾ, ਪੈ ਜਾ ਸ਼ਰਨ ਇੱਥੋਂ ਹੀ ਗੁਰੂ ਨਾਨਕ ਪਾਤਸ਼ਾਹ ਦੀ। ਉਤਰਿਆ ਘੋੜੇ ਤੋਂ ਉਤਰਿਆ, ਕਹਿੰਦਾ ਬੀਬੀ ਮੈਂ ਬੜਾ ਮੂਰਖ ਬੰਦਾ ਤੇਰੀ, ਮੈਂ ਪਹਿਲਾਂ ਗੱਲ ਨਾ ਮੰਨੀ। ਕਹਿੰਦੀ ਮੈਂ ਤਾਂ ਤੈਨੂੰ ਕਿਹਾ ਸੀ ਬਈ ਵਗਦੀ ਕਾਂਗ ਅੱਗੇ ਹਿੱਕ ਨਹੀਂ ਡਾਈਦੀ, ਰੁੜ ਕੇ ਲੈ ਜਾਂਦੀ। ਉਹ ਗੁਰੂ ਨਾਨਕ ਹੈ ਆਪ ਨਿਰੰਕਾਰ, ਲਿਆ ਨੇਚਾ ਉਹਦੇ ਉੱਤੇ, ਜਿੰਨਾ ਨੇਚਾ ਲਿਆਏਗਾ ਓਨਾ ਹੀ ਤੇਰਾ ਭਲਾ ਹੋਏਗਾ। ਕਹਿਣ ਲੱਗਿਆ ਬੀਬੀ ਮੈਨੂੰ ਰਾਹ ਦੱਸੋ ਮੈਂ ਉਸ ਗੁਰੂ ਨਾਨਕ ਕੋਲ ਜਾਣਾ। ਕਹਿੰਦੇ ਦਿਲੋਂ ਕਹਿੰਦਾ ਹੁਣ, ਕਹਿੰਦਾ ਹਾਂ। ਕਹਿਣ ਲੱਗੀ ਜੇ ਦਿਲੋਂ ਕਹਿਣਾ ਹੈ ਤਾਂ ਫੇਰ ਨੀਵਾਂ ਹੋ ਜਾ, ਹੋਰ ਨੀਵਾਂ ਹੋ ਜਾ, ਧਰਤੀ ਤੇ ਗਿਰ ਜਾ ਧਰਤੀ ਤੇ। ਕਹਿੰਦੀ ਸਾਰ ਧਰਤੀ ਤੇ ਗਿਰ ਗਿਆ, ਲੰਮਾ ਪੈ ਗਿਆ। ਕਹਿੰਦੀ ਹੁਣ ਲਕੀਰ ਕੱਢ ਲੈ, ਰਾਹ ਤੈਨੂੰ ਅਸੀਂ ਦੱਸੀ ਜਾਵਾਂਗੇ, ਅਸੀਂ ਸਾਰੇ ਹੀ ਚੱਲਾਂਗੇ ਤੇਰੇ ਨਾਲ ਗੁਰੂ ਨਾਨਕ ਕੋਲ ਬਖਸ਼ਾਉਣ ਵਾਸਤੇ। ਲਕੀਰ ਕੱਢ ਲੈ ਤੇ ਜਿੱਥੇ ਤੇਰਾ ਸਿਰ ਆਇਆ ਉੱਥੇ ਫਿਰ ਪੈਰ ਰੱਖੀ ਤੇ ਫਿਰ ਗਿਰ ਜੀ। ਇਹਨੂੰ ਡੰਡੌਤ ਬੰਧਨ ਕਹਿੰਦੇ। ਹੁਣ ਤੂੰ ਡੰਡੌਤ ਬੰਧਨਾ ਕਰਦਾ ਚੱਲ ਤਾਂ ਬਖਸ਼ਿਆ ਜਾਏ। ਲਕੀਰ ਕੱਢ ਲੈਂਦਾ ਹੈ, ਲੰਮਾ ਪੈ ਜਾਂਦਾ, ਖੜਾ ਹੋ ਜਾਂਦਾ ਹੈ, ਉੱਥੇ ਸਿਰ ਕੋਲ ਆ ਜਾਂਦਾ, 10 ਦਿਨ ਵੀ ਆ ਲਕੀਰ ਹੈ, ਫਿਰ ਲਕੀਰ ਕੱਢ ਲੈਂਦਾ। ਪਤਾ ਨੀ ਮੀਲ ਸੀ ਜਾਂ 2 ਮੀਲ ਸੀ, ਲੰਮਾ ਪਿਆ ਤੁਰਿਆ ਹੁੰਦਾ ਉਹੀ ਕਰੋੜੀਆ ਜਿਹੜਾ ਕਹਿੰਦਾ ਮੈਂ ਗੁਰੂ ਨਾਨਕ ਨੂੰ ਉਠਾਲ ਕੇ ਛੱਡੂ। ਜਦ ਨੇੜੇ ਆ ਗਿਆ, ਕੀਰਤਨ ਹੋ ਰਿਹਾ, ਕਹਿਣ ਲੱਗੇ ਸਤਿਗੁਰੂ ਹੁਣ ਬਿਲਕੁਲ ਨੇੜੇ ਆ ਗਏ, ਇੱਕ ਡੰਡੌਤ ਹੋਰ ਕਰੇਗਾ ਤਾਂ ਉਹਨਾਂ ਦੇ ਚਰਨਾਂ ਤੱਕ ਜਾ ਪਹੁੰਚੇ। ਉੱਥੇ ਲੰਮਾ ਪਿਆ, ਦੋਵੇਂ ਹੱਥ ਬਾਹਰ ਕੱਢੇ, ਲੰਮੇ ਕਰਕੇ ਗੁਰੂ ਮਹਾਰਾਜ ਨੂੰ ਕਰੇ, ਮੱਥਾ ਲਾਇਆ ਹੋਇਆ ਧਰਤੀ ਦੇ ਨਾਲ ਤੇ ਇੰਤਜ਼ਾਰ ਕਰਦਾ ਵੀ ਫਰਮਾਉਣ ਤੇ ਮੈਂ ਅੱਗੇ ਵਧਾਂ। ਸ਼ਬਦ ਦੀ ਸਮਾਪਤੀ ਹੋਈ, ਉਸ ਵੇਲੇ ਦਿਲ ਤੋਂ ਅਰਦਾਸ ਕਰਦਾ, ਪੜੋ ਪਿਆਰ ਨਾਲ, ਹਮਰੀ ਕਣਕ ਨਾ ਆਪਣੀ ਗਣਤ ਨਾ ਗਣੀਏ ਕਾਈ ਆਪਣਾ ਬਿਰਦ ਪਿਛਾ ਹੇ ਪਾਤਸ਼ਾਹ ਤੂੰ ਪਾਪੀਆਂ ਨੂੰ ਬਖਸ਼ਣ ਵਾਲਾ ਹੱਥ ਦੇ ਰੱਖ ਕੇ ਕਰ ਆਪਣੇ ਸਦਾ ਸਦਾ ਰੰਗਵਾ ਮਹਾਂ ਪਾਪੀ ਤੇਰੇ ਦਰ ਤੇ ਆਇਆ ਮੈਂ ਤੇਰਾ ਦੋਖੀ ਦੁਸ਼ਟ ਨਿੰਦਕ ਤੇਰੇ ਦਰ ਤੇ ਪਹੁੰਚੇ ਮੈਂ ਪਾਪੀ ਹਾਂ ਮੈਂ ਚੋਰ ਹਾਂ ਮੈਂ ਜਾਰ ਹਾਂ ਸਭ ਔਗਣ ਮੇਰੇ ਵਿੱਚ ਨੇ ਹੁਣ ਕੋਈ ਚਾਰਾ ਨਹੀਂ ਮਹਾਰਾਜ ਕਹਿੰਦੇ ਕੌਣ ਹੈ ਗਹਾ ਜਾ ਭਾਈ ਕਦਮ ਪੁੱਟਿਆ ਲਕੀਰ ਤੇ ਖੜਿਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਟਾ ਕਰਕੇ ਗਿਰ ਗਿਆ ਹੁਣ ਚਰਨ ਨਹੀਂ ਛੱਡਦਾ ਰੋਈ ਜਾਂਦਾ ਰੋਈ ਜਾਂਦਾ ਚਰਨ ਤੋਤੇ ਪਾਤਸ਼ਾਹ ਇਹ ਨਿੰਦਕ ਹੈ ਲਾਹੌਰ ਦਾ ਕਰੋੜੀਆ ਇਹਨੂੰ ਅਭਿਮਾਨ ਸੀ ਵੀ ਆਹ ਸਾਰਾ ਪਰਗਣਾ ਮੇਰਾ ਆਪ ਨੂੰ ਉਠਾਉਣ ਆਇਆ ਸੀ ਜ਼ਬਰਦਸਤੀ ਪਹਿਲਾਂ ਲੱਤ ਟੁੱਟੀ ਇਹ ਸੀ ਆਪ ਜਾਣਦੇ ਹੋ ਤੇ ਹੁਣ ਇਹ ਅੱਖਾਂ ਤੋਂ ਅੰਨਾ ਹੋ ਗਿਆ ਜਿਉਂ ਜਿਉਂ ਰੋਂਦਾ ਜਿਉਂ ਜਿਉਂ ਹੰਝੂ ਗੁਰੂ ਦੇ ਚਰਨਾਂ ਤੇ ਜਾਂਦੇ ਨੇ ਤਿਉਂ ਤਿਉਂ ਦਿਸਣਾ ਸ਼ੁਰੂ ਹੋ ਗਿਆ ਅਖੀਰ ਦੋਏ ਨੈਣ ਖੁੱਲ ਗਏ ਮਹਾਰਾਜ ਨੇ ਕਿਹਾ ਉੱਠੋ ਭਾਈ ਪਾਤਸ਼ਾਹ ਮੈਂ ਕਿਵੇਂ ਉੱਠਾਂ ਮੇਰੇ ਵਰਗਾ ਸੰਸਾਰ ਦੇ ਉੱਤੇ ਮਾੜਾ ਬੰਦਾ ਕੋਈ ਨਹੀਂ ਤੇ ਸਾਰਿਆਂ ਨਾਲੋਂ ਜੇ ਕੋਈ ਮਾੜਾ ਹੈ ਤਾਂ ਮੈਂ ਹਾਂ ਮਹਾਰਾਜ ਕਹਿੰਦੇ ਜਿਹੜਾ ਇਸ ਤਰ੍ਹਾਂ ਬੁੱਝ ਜਾਵੇ ਨਾ ਅੰਦਰੋਂ ਜਿਹੜਾ ਇਹ ਦਿਲੋਂ ਕਹਿ ਦੇਵੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਈ ਜਿਨ ਐਸਾ ਕਰ ਬੂਝਿਆ ਮੀਂਹ ਤਾਂ ਹਮਾਰਾ ਸੋਏ ਉਹ ਤਾਂ ਪਿਆਰਿਆ ਸਾਡੇ ਨੇੜੇ ਆ ਗਿਆ ਸਾਡੀ ਲਾਈਨ ਚ ਆ ਕੇ ਖੜਾ ਹੋ ਗਿਆ ਦੁਨੀਆਂ ਕਹਿੰਦੀ ਨਹੀਂ ਹੈ ਵੀ ਮੈਂ ਮਾੜਾ ਦੁਨੀਆਂ ਮੂੰਹ ਨਾਲ ਕਹਿੰਦੀ ਹੈ ਅੰਦਰੋਂ ਕਹਿੰਦੀ ਹੈ ਮੈਂ ਸਭ ਤੋਂ ਚੰਗਾ ਮਾੜਾ ਨਹੀਂ ਕਹਿੰਦੇ ਉਸ ਵੇਲੇ ਮਹਾਰਾਜ ਦੇ ਹਿਰਦੇ ਚ ਦਿਆ ਦਈ ਕਾਂਗ ਉੱਠੀ ਲਹਿਰ ਉੱਠੀ ਤੇ ਆਪ ਨੇ ਆਪਣਾ ਹੱਥ ਦੋਏ ਹੱਥ ਉਹਦੇ ਸੀਸ ਤੇ ਰੱਖ ਦੇ ਸੀਸ ਤੇ ਰੱਖ ਕੇ ਉਠਾਇਆ ਕਹਿੰਦੇ ਉੱਠ ਕਹੋ ਵਾਹਿਗੁਰੂ ਕਹੋ ਵਾਹਿਗੁਰੂ ਵਾਹਿਗੁਰੂ ਕਹਾਇਆ ਕੀ ਹੋਇਆ ਇੱਕ ਪ੍ਰਕਾਸ਼ ਦਾ ਚੁਲਕਾਰਾ ਵੱਜਿਆ ਨੂਰ ਹੈ ਨੂਰ ਹੋ ਗਿਆ ਤੇ ਬਰਿਆਈ ਦੇਖਣ ਨੂੰ ਨਹੀਂ ਰਹੀ ਅੰਦਰ
ਵਿੱਚੋਂ ਮਾਰ ਕੱਢੀਆਂ
ਮਹਾਰਾਜ ਨੇ ਸੀਸ ਤੇ ਰੱਖੇ ਕਹਿੰਦੇ ਉੱਠ ਕਹ ਵਾਹਿਗੁਰੂ ਕਹ ਵਾਹਿਗੁਰੂ ਦੇਖ ਸਾਰੇ ਵਾਹਿਗੁਰੂ ਪਰਿਪੂਰਨ ਕਹਿੰਦੀ ਸਾਰ ਤੜਕ ਦੇ ਗਏ ਬੱਜਰ ਕਪਾਟ ਖੁੱਲ ਗਏ ਅੰਦਰਲੇ ਨੇਤਰ ਖੁੱਲੇ ਆਏ ਦੇਵ ਦ੍ਰਿਸ਼ਟੀ ਹੋ ਗਈ ਬੁੱਧੀ ਬਦਲ ਗਈ ਸਿੱਧੀ ਦੀ ਪ੍ਰਾਪਤ ਹੋ ਗਈ ਹੁਣ ਕੀ ਦੇਖਦਾ ਜਿੱਧਰ ਦੇਖਦਾ ਜਲਵਾ ਹੀ ਜਲਵਾ ਜਿੱਧਰ ਦੇਖਦਾ ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤਾ ਹੈ। ਚਰਨਾਂ ਦੇ ਅੰਦਰ, ਲੇਕਿਨ ਦੇਵਤਾ ਸ਼ੁਕਰ ਦੇਵਤਾ ਬਣਾਤਾ, ਬਰਮ ਗਿਆਨ ਦੇ ਦਿੱਤਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜਾਣਦੇ ਨੇ, ਇਹ ਗੱਲ ਹੋਰ ਨਹੀਂ ਕੋਈ ਜਾਣਦਾ।
ਇਹ ਗੁਰੂ ਨਾਨਕ ਜਾਣੇ ਜੀ ਬੁਰਿਆਂ ਨਾਲ ਜੀਵੇ ਕੀ ਕਰੇ।
ਕਈ ਸਿਆਣੇ ਬੁਰਿਆਂ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ। ਬਖਸ਼ ਦਿੱਤਾ ਹੋਈ ਸੇਵਾ ਕਰਨ ਲੱਗ ਗਿਆ, ਹੁਣ ਲਾਹੌਰ ਨਹੀਂ ਗਿਆ, ਸੇਵਾ ਕਰ ਰਿਹਾ। ਇਲਾਕੇ ਚ ਰੌਲਾ ਪਾਤਾ ਵੀ ਆ ਜਾਓ ਪਰਮੇਸ਼ਰ ਆਪ, ਮਜ਼ਦੂਰ ਬੁਲਾ ਲੇ, ਰਾਜ ਬੁਲਾ ਲੇ, ਪਾਤਸ਼ਾਹ ਆਪਦਾ ਸਥਾਨ ਇੱਥੇ ਹੋਣਾ ਚਾਹੀਦਾ, ਹੁਕਮ ਕਰੋ। ਇਹ ਬਹੁਤ ਬੜਾ ਹਜ਼ਾਰਾਂ ਏਕੜਾਂ ਦਾ ਚੱਕ ਹੈ ਤੇ ਮੈਂ ਰਿਕਾਰਡ ਵਿੱਚ ਆਪਦੇ ਨਾਮ ਕਰ ਦਿੰਦਾ ਤੇ ਆਪ ਕਿਰਪਾ ਕਰੋ ਤੇ ਇੱਥੇ ਨਿਵਾਸ ਕਰੋ। ਮਹਾਰਾਜ ਕਹਿੰਦੇ ਪ੍ਰੇਮੀਆਂ, ਇਹ ਸੰਸਾਰ ਸਭ ਆਉਣਾ ਜਾਣਾ, ਠੀਕ ਹੈ, ਤੂੰ ਸਤਸੰਗ ਦਾ ਮੰਡਲ ਬਣਾਉਣਾ ਚਾਹੁੰਦਾ ਬਣਾ ਲੈ। ਕਰਤਾਰਪੁਰ ਦਾ ਚੱਕ ਕੱਟ ਕੇ ਦੇਤਾ, ਕਹਿੰਦੇ ਮਹਾਰਾਜ ਨਾਨਕ ਚੱਕ ਰੱਖੀਏ ਨਾਨਕਪੁਰਾ। ਮਹਾਰਾਜ ਕਹਿੰਦੇ ਨਾ, ਕਰਤਾਰਪੁਰਾ ਰੱਖੇ ਤੈਨੂੰ, ਇਹ ਕਰਤਾਰ ਦਾ। ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਹੁਕਮ ਲੈ ਲਿਆ, ਇੱਟਾਂ ਦੇ ਆਵੇ ਲਾਤੇ, ਆਵੇ ਪੱਕ ਕੇ ਕਿਲੇ ਦੀ ਸ਼ਕਲ ਦਾ ਬਣਾਉਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਮਕਾਨ ਬਣਾ ਦਿੱਤੇ, ਸੰਗਤਾਂ ਦੇ ਰਹਿਣ ਵਾਸਤੇ ਕੱਚੇ ਕੋਠੇ ਬਣਾ ਦਿੱਤੇ। ਕਰਤਾਰਪੁਰ ਵਸ ਗਿਆ, ਹਜ਼ਾਰਾਂ ਦੀ ਸੰਗਤ ਤਾਦਾਦ ਵਿੱਚ ਸੰਗਤਾਂ ਆ ਕੇ ਵਸਣ ਲੱਗ ਗਈਆਂ ਤੇ ਇੱਕ ਬਹੁਤ ਬੜਾ ਨਗਰ ਬਣ ਗਿਆ ਗੁਰੂ ਨਾਨਕ ਦੇ ਹੁੰਦੇ ਹੁੰਦੇ। ਤੇ ਇੱਕ ਇਤਿਹਾਸ ਚ ਐਸਾ ਲਿਖਿਆ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਕੋਲ 20,000 ਪ੍ਰੇਮੀ ਰਿਹਾ ਕਰਦੇ ਸੀ। 20,000 ਜਦੋਂ ਗੁਰੂ ਅੰਗਦ ਸਾਹਿਬ ਆਏ ਨੇ, ਪੂਰੇ 20,000 ਉੱਥੇ ਰਿਹਾ ਕਰਦੇ ਸੀ। ਸੋ ਐਸਾ ਬਦੀ ਕਰਨ ਆਇਆ ਹੋਇਆ ਕਿੱਥੇ ਮਹਾਰਾਜ ਨੇ ਪਹੁੰਚਾ ਦਿੱਤਾ। ਸੋ ਸਾਧ ਸਿੰਘ ਜੀ, ਆਪਨੇ ਸਾਰਿਆਂ ਨੇ ਸਰਵਣ ਕੀਤਾ ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਇਤਿਹਾਸ ਦਾ ਵਰਕਾ, ਬੜਾ ਕੁਛ ਸਾਨੂੰ ਇਹਦੇ ਵਿੱਚੋਂ ਸਿੱਖਿਆ ਨੂੰ ਮਿਲਦਾ। ਅਮਲ ਕਰੋ ਤੇ ਗੁਰੂ ਨਾਨਕ ਤੇ ਆਪਣਾ ਜੀਵਨ ਸਫਲ ਕਰੋ। ਹੁਣ ਕਦੇ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਸਾਰੇ ਪ੍ਰੇਮੀ ਜਿਹੜੇ ਹੁਣ ਤੱਕ ਨਹੀਂ ਬੋਲੇ, ਉਹ ਵੀ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਗੁਰਸਤੋਤਰ ਤੇ ਆਨੰਦ ਸਾਹਿਬ ਦੇ ਵਿੱਚ ਬੋਲੋ।
ਰਾਮਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਸੰਗਾ
ਦੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਦੇ ਧਿਆਏ ਗ੍ਰੰਥ ਗੁਰਤੇ ਅਮਰਾਸ ਰਾਮਦਾਸ ਈਸਾਏ ਅਰਜਨ ਹਰ ਗੋਬਿੰਦ ਸਿੰਘ ਸ੍ਰੀ ਅਰਾਏ ਸ੍ਰੀ ਅਰਸ਼ਨ ਧਿਆਈ ਜਿੱਥੇ ਸਭ ਬਜਾਏ ਦੇ ਬਹਾਦਰ ਸਿਮਰੀਏ ਕਰ ਨੌ ਦਿਖਾਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸਤ ਸ੍ਰੀ ਅਕਾਲ ਪੁਰਖ ਜੀ ਕਾ ਗਿਆਨ ਖਾਲਸਾ ਸਾਹਿਬ ਬੋਲੋ ਜੀ ਦਸਾਂ ਪਾਤਸ਼ਾਹਾਂ ਦੇ ਆਤਮ ਸਰੂਪ ਖੰਡਾ ਬ੍ਰਹਮੰਡਾਂ ਦੇ ਨਾਲ ਸਾਨੂੰ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਜਮੋ ਸਹਿਜਾਦਿਆਂ ਜਾਣਿਆ ਮੁਖਿਆ ਪੰਜਾਂ ਤਰਕਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਜੰਗੀਆਂ ਤੱਤੀਆਂ ਨਾਮ ਜਪਿਆ ਮਨ ਛਕਿਆ ਕਰਮ ਹੇਠ ਸਿੰਘ ਦਿੱਤੇ ਦੇ ਜਲਾਈ ਤੇ ਗਵਾਹੀ ਜੰਗਲੀਆਂ ਤੇ ਚੜੇ ਬਾਤਾਂ ਕਟਵਾਏ ਪੁੱਠੀਆਂ ਗੱਲਾਂ ਲਵਾਈਆਂ ਸਿੱਖੀ ਸਿਦਕੇ ਸਾਸਾ ਸਾਸੰਗ ਪਾਇਆ ਗੁਰਦੁਆਰਿਆਂ ਦੇ ਸੁਧਾਰ ਸਹਿਤ ਦੇ ਅਗਹਿ ਕਈ ਸਹਾਰਦੇ ਹੋਏ ਸ਼ਹੀਦ ਹੋ ਗਏ ਜਿਨ੍ਹਾਂ ਬੀਬੀਆਂ ਨੇ ਧਰਮ ਦੇ ਸਹਿਤ ਦੇ ਕਹਿ ਦਸਹਾਰੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪਾਏ ਨੇਜਾਂ ਤੇ ਟਵਾਏ ਸੀਨੀ ਉਚਾਰੀ ਸਤਗੁਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜਿਨ੍ਹਾਂ ਪਿਆਰਿਆ ਸਿੰਘਾਂ ਸਿੰਘਣੀਆਂ ਭਜਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪ੍ਰਭੇ ਸੋ ਖਾਲਸੇ ਜੀ ਗਿਰਦਾਸ ਹੈ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਚਿਤ ਆਵੇ ਚੇਤਾਵਣ ਦਾ ਸਦਕਾ ਸਰਸੂ ਹੋਵੇ ਜਹਾਂ ਜਾ ਖਾਲਸਾ ਜੀ ਸਾਹਿਬ ਥਾਂ ਥਾਂ ਰਚਿਆ ਰਹੇ ਦੇਖ ਤੇ ਫਤਿਹ ਬੁੱਧ ਕੀ ਪੈਠ ਪੰਥ ਕੀ ਜੀਵ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਗੁਰਸਿੱਖਾਂ ਦਾ ਮਾਨੀਵਾ ਮਤ ਜੀ ਮਤ ਪਤਕਾਰ ਆਖਾ ਆਪ ਅਕਾਲ ਪੁਰਖ ਵਾਹਿਗੁਰੂ ਗੁਰਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾ ਨਾਮ ਦਾ ਨਾ ਸਿਰਦਾਨ ਵਿਵੇਕ ਦਾ ਭਰੋਸਾ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਕੀਆਂ ਚੰਗੇ ਬੁਗੇ ਜੁਗੋ ਜੁਗਾ ਡਾ ਧਰਮ ਕਾਰ ਬੋਲੋ ਜੀ ਅਕਾਲ ਪੁਰਖ ਵਾਹਿਗੁਰੂ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਮਿਸਰ ਸੰਤਾਂ ਵੱਲੋਂ ਆਦਿ ਦੇ ਪਵਿੱਤਰ ਚਰਨਾਂ ਅਰਦਾਸ ਬੇਨਤੀ ਹੈ ਆਦਿ ਦੀ ਮਹਾਨ ਬਖਸ਼ਿਤਾ ਸਦਕਾ ਆਦਿ ਦੇ ਪਾਵਨ ਸਥਾਨ ਗੁਰਦੁਆਰਾ ਈਸ਼ੇ ਪ੍ਰਕਾਸ਼ ਦੁਆਰਾ ਸਾਹਿਬ ਵਿਖੇ ਸੱਚੇ ਪਾਤਸ਼ਾਹ ਜੀ ਅੱਜ ਸੰਤਾਂ ਨੇ ਪੂਰਨਮਾਸ਼ੀ ਦੇ ਸਮਾਗਮ ਮਨਾਏ ਹਨ ਆਦਿ ਨੇ ਮਹਾਨ ਬਖਸ਼ ਕੀਤੀ ਸੰਤਾਂ ਨੂੰ ਖੁੱਲੇ ਪੰਡਾਲ ਦੇ ਦਰਸ਼ਨ ਦਲਾਰੇ ਬਖਸ਼ੇ ਆਦਿ ਦੀ ਪਿੱਤਰ ਹਜੂਰੀ ਵਿੱਚ ਸੋਹਣੇ ਦੀਵਾਨ ਸਜੇ ਆਦਿ ਦੀ ਅਲਾਰੀ ਪਾਣੀ ਧੁਰਗੀ ਪਾਣੀ ਆਈ ਤੇ ਸਰਮੀ ਚਿੰਤ ਮਟਾਈ ਦੇ ਕੀਰਤਨ ਖਿਆਲ ਹੋਏ ਹਨ ਸਾਧੂ ਜੀ ਦੂਰੋਂ ਨੇੜੋ ਸੰਤਾਂ ਨੇ ਜਾ ਕੇ ਆਦਿ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਰਬਾ ਸੰਤਾਂ ਦੀ ਹਾਜ਼ਰੀ ਦਰ ਦਰ ਪ੍ਰਵਾਨ ਕਰੋ ਸੰਤਾਂ ਵੱਲੋਂ ਦਿਲ ਹੁਣ ਭੇਟ ਕੀਤੇ ਮਨਜ਼ੂਰ ਕਰਨੇ ਸਰਬਾ ਸੰਤਾਂ ਨੂੰ ਸਿੱਖੀ ਦਾ ਪ੍ਰਕਾਸ਼ ਨਾਮਦਾਨ ਸ਼ਰਾਬ ਦੀ ਦਾਤ ਸ੍ਰੀ ਕਾਲ ਗੁਰੂ ਨੂੰ ਮੋਹਨ ਘਾਟ ਤੋਂ ਬਚਾਉਣਾ ਕਾਲਜ ਦੇ ਭਿਆਨਕ ਸਮੇਂ ਨੂੰ ਬਚਾ ਕੇ ਆਪਣੇ ਚਰਨਾਂ ਨਾਲ ਜੋੜਨਾ ਆਦਿ ਦੇ ਅਲਾਹੀ ਪਾਣੀ ਦੇ ਕੀਰਤਨ ਵਿਖਿਆਨ ਕਰਦੇ ਅਖਰ ਲੱਗ ਮਾਤਰ ਵੱਧ ਸਕੂ ਕੀ ਹੋਵੇ ਖਿਮਾ ਕਰਕੇ ਅੱਗੇ ਤੋਂ ਕੀਰਤਨ ਵਿਖਿਆਨ ਸੁਧ ਇਸ਼ਵਿਸ਼ਕਰ ਨੇ ਬਲ ਬਖਸ਼ੇ ਬਾਣੀ ਦੇ ਨੂਰ ਪਾਸ ਬਸਾਂ ਦੇ ਹਿਰਦਿਆਂ ਤੇ ਉਸਾਉਣੇ ਸੱਜੇ ਪਾਤਸ਼ਾਹ ਜੀ ਆਦਿ ਦੇ ਅਰਦਾਸ ਬੇਨਤੀ ਹੈ ਆਦਿ ਦੇ ਦਰਸ਼ਨ ਦੇ ਸਿਰ ਸਰਦਾਰ ਮਹਿੰਦਰ ਸਿੰਘ ਜੀ ਕੋਟਲੇ ਦਾ ਨਾਮ ਰੱਖਣ ਵਾਲੇ